ओंकार सतनाम करता पुरख निर्भाओ निर्वैर अकाल मूरत अजूनी सैपहं प्रसाद जप आदि सच जुगाद सच है पी सच नानक खुशी पी सच तुदया गय अरदास कमारी जियो पिंड सब तेरा कहो नानक सब तेरी वढ़ियाई कोई नाओ न जाने मेरा ज्ञान ध्यान किछ कर्म न जाना सार न जाना तेरी सब ते वड्डा सतगुर नानक जिन कल राखी मेरी बद बखत खमचू बखील गाफिल बे नजर बे बाक नानक बगोयद जन तुरा तेरे चाकरा पाखाक ना हौ जति सती नहीं पड़या मूर्ख मुगदा जन्म भया परणवत नानक तिनकी शरणा जिन तू नाही विसरिया परणवत नानक तिनकी शरणा जिन तू नाही विसरिया परम सम्मान योग जुगह जुग अटल साहिब श्री गुरु ग्रंथ साहिब महाराज जी दी पावन पवित्र खजूरी अंदर सुभाए मान खोए बैठे गुरु सवारे सत संगी जनों सतगुरु जी दे पावन अमृत बचना दा आप जी ने कीर्तन सरवण कीता है तन गुरु ग्रंथ साहिब जी दी मेहर दा सदका जो लड़ीवार गुरु के पावन शहीदा मुरीदा नू आपां रोज याद करदे आ रहे हां। कल सतगुरु की बख्शिश द्वारा आपां ने अरदास विच आए हुए इस शब्द दी विचार कीती सी जिन्ना गुरमुखा ने गुरु धामां दी सेवा कीती और सेवा दे लई कुर्बानियां कीतियां। कल विचार सी जिन्ना गुरुद्वारियां दी सेवा लई कुर्बानियां कीतियां। अज आपां इस तो अगला जो शब्द है देखो जदो अरदास आप जी गुटके विचो कर देखो जा रहत मर्यादा दी जित्ती हुई अरदास नू कदी ध्यान नल पढ़ियो आपां काली काली नल ओ शब्द पढ़ के दोहरा के अगे निकल जाने आ पर ओना ने एक एक फिक्रे ते एक एक शब्द ते विश्राम दे के कौमे ला के समझाने दा यतन कीता है। ए वक्रे वक्रे सब्जेक्ट ने जदो पढ़ने आ जिन्ना ने गुरुद्वारिया दी सेवा लई कुर्बानियां कीतियां ते इस तो अगला शब्द आंदा है धर्म नहीं खाया। आओ इस पवित्र बचन दी शब्द दी आपां विचार करनी के धर्म नहीं हारिया क्यों नहीं धर्म हारिया केड़ी चीज सी उन्हां दे कोल के जिन्हां नूं आपां कई दिनां दे विचारने पया किसे दी खोपड़ी लेंदी पईए कोई आरे नाल दुफाड़ हो गए ਕਿਸੇ ਗੁਰਮੁਖ ਦਾ ਬੰਦ ਬੰਦ ਕੱਟਿਆ ਗਿਆ, ਕਿਸੇ ਦੀ ਖੱਲ ਨੂੰ ਉਤਾਰਦੇ ਪਏ ਨੇ, ਕਿਸੇ ਨੂੰ ਰੂਹ ਵਿੱਚ ਬੰਨ ਕੇ ਸਾੜਦੇ ਪਏ ਨੇ। ਤੇ ਕੀ ਕਾਰਨ, ਕਿਹੜੀ ਚੀਜ਼ ਸੀ ਕਿ ਜਿਹੜੀ ਇਹਨਾਂ ਨੂੰ ਧਰਮ ਤੋਂ ਡੁਲਾ ਨਾ ਸਕੀ, ਧਰਮ ਨਹੀਂ ਖਾ ਰਿਹਾ। ਆਓ ਅੱਜ ਕੁਝ ਕੁ ਪ੍ਰਮਾਣ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਲਏ ਨੇ ਤੇ ਇਤਿਹਾਸਕ ਪ੍ਰਸੰਗ ਇੱਕ ਦੋ ਆਪ ਜੀ ਦੇ ਨਾਲ ਸਾਂਝਾ ਕਰਨਾ ਹੈ। ਆਪ ਸਮੂਹ ਮਾਈ ਭਾਈ ਕਿਰਪਾਲਤਾ ਕਰਕੇ ਇਕਾਗਰਤਾ ਦੀ ਦਾਤ ਬਖਸ਼ੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਆਪ ਸੂਝ ਬਖਸ਼ਣ। ਆਪ ਹੀ ਆਪਣੇ ਇਸ ਪਾਵਨ ਪਵਿੱਤਰ ਬਚਨਾਂ ਦੀ ਇਸ ਸ਼ਬਦ ਦੀ ਵਿਚਾਰ ਆਪ ਹੀ ਕਰਾ ਲੈਣ। ਕਰੋ ਕਿਰਪਾਲਤਾ ਸਾਧ ਸੰਗਤ ਜੀ, ਆਪ ਇਕਾਗਰਤਾ ਦੀ ਦਾਤ ਬਖਸ਼ ਦੇ ਕੋਈ ਬੜੇ ਪਿਆਰ ਅਦਬ ਨਾਲ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਅਰਦਾਸ ਵਿੱਚ ਇਹ ਸ਼ਬਦ ਆਪਾਂ ਭਾਵਨਾ ਨਾਲ ਪੜ੍ਹਨੇ ਆ ਕਿ ਜਿਨ੍ਹਾਂ ਗੁਰੂ ਸਵਾਰਿਆਂ ਨੇ ਤਸੀਹੇ ਜਰ ਲਏ ਪਰ ਉਹਨਾਂ ਨੇ ਆਪਣੇ ਧਰਮ ਤੋਂ ਮੁੱਖ ਨਹੀਂ ਫੇਰਿਆ, ਉਹਨਾਂ ਨੇ ਧਰਮ ਨੂੰ ਖਾਰਿਆ ਨਹੀਂ, ਇਹਦਾ ਮਤਲਬ ਜੇ ਖਾਰਿਆ ਨਹੀਂ ਤੇ ਉਹ ਜਿੱਤ ਕੇ ਗਏ। ਕਿਹੜੀ ਉਹਨਾਂ ਕੋਲ ਚੀਜ਼ ਸੀ ਕਿ ਜਿਹਦੇ ਨਾਲ ਉਹਨਾਂ ਧਰਮ ਨਾ ਹਾਰਿਆ, ਧਰਮ ਨੂੰ ਜਿੱਤ ਕੇ ਗਏ, ਜੀਵਨ ਦੀ ਬਾਜੀ ਜਿੱਤ ਕੇ ਗਏ? ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਨੇ ਇਹੋ ਜਿਹੇ ਧਰਮੀਆਂ ਦੇ ਜੀਵਨ ਨੂੰ ਕਿ ਉਹਨਾਂ ਨੇ ਧਰਮ ਨੂੰ ਕਮਾਇਆ ਕਿਵੇਂ ਤੇ ਕਿਉਂ ਨਾ ਉਹ ਧਰਮ ਹਾਰੇ, ਕਿਹੜੀ ਦਾਤ ਸੀ ਉਹਨਾਂ ਕੋਲ? ਦੇਖੋ, ਜਿਨ੍ਹਾਂ ਨੇ ਧਰਮ ਨਹੀਂ ਹਾਰਿਆ ਦੋ ਸ਼ਬਦ ਉਹਨਾਂ ਦੀ ਜ਼ਿੰਦਗੀ ਵਿੱਚ ਕਦੀ ਵੀ ਭੁੱਲੇ ਨਹੀਂ ਜਾ ਸਕਦੇ, ਤੇ ਦੋ ਸ਼ਬਦਾਂ ਤੇ ਉਹਨਾਂ ਸਾਰੀ ਜ਼ਿੰਦਗੀ ਪਹਿਰਾ ਦਿੱਤਾ। ਇੱਕ ਸ਼ਬਦ ਸੀ ਨਾਮ ਤੇ ਦੂਸਰਾ ਸ਼ਬਦ ਸੀ ਰਜ਼ਾ। ਇੱਕ ਉਹ ਨਾਮ ਨੂੰ ਦ੍ਰਿੜ ਕਰਕੇ ਰਹੇ ਤੇ ਦੂਸਰਾ ਉਹ ਪਰਮੇਸ਼ਵਰ ਦੀ ਰਜ਼ਾ ਵਿੱਚ ਮਾਲਕ ਦੇ ਹੁਕਮ ਨੂੰ ਸੱਤ ਕਰਕੇ ਮੰਨਦੇ ਰਹੇ। ਜਿਨ੍ਹਾਂ ਕੋਲ ਨਾਮ ਔਰ ਰਜ਼ਾ ਸੀ ਉਹ ਸਾਈਂ ਦੇ ਘਰ ਵਿੱਚ ਵੀ ਪ੍ਰਵਾਨ ਹੋਏ ਤੇ ਉਹਨਾਂ ਨੇ ਸਿਦਕ ਤੇ ਕਾਇਮ ਰਹਿ ਕੇ ਆਪਣੇ ਧਰਮ ਨੂੰ ਖਾਰਿਆ ਨੇ। ਗੁਰੂ ਨਾਨਕ ਸਾਹਿਬ ਜੀ ਨੇ ਸ੍ਰੀ ਰਾਗ ਦੇ ਅੰਦਰ ਇੱਕ ਅੰਮ੍ਰਿਤ ਬਚਨ ਦਰਜ ਕੀਤਾ ਹੈ। ਉਹਦੇ ਵਿੱਚ ਧਰਮ ਕਮਾਉਣ ਵਾਲੇ ਦੀ ਤੇ ਧਰਮ ਕਿਵੇਂ ਕਮਾਇਆ ਜਾਂਦਾ ਹੈ, ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਇਹ ਸ਼ਬਦ ਕਹੇ। ਕਹਿੰਦੇ ਨੇ ਜਿਸ ਬੰਦੇ ਨੇ ਆਪਣੇ ਅੰਦਰ ਈਮਾਨ ਪੈਦਾ ਕਰਨਾ, ਈਮਾਨ ਸ਼ਬਦ ਵਰਤ ਲਈਏ, ਧਰਮ ਸ਼ਬਦ ਵਰਤ ਲਈਏ, ਜਿਸ ਇਨਸਾਨ ਨੇ ਆਪਣੇ ਅੰਦਰ ਈਮਾਨ ਪੈਦਾ ਕਰਨਾ ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਉਹਦੇ ਕੋਲ ਤਿੰਨ ਚੀਜ਼ਾਂ ਹੋਣੀਆਂ ਅਤ ਜ਼ਰੂਰੀ। ਮਹਾਰਾਜ ਜੀ ਨੇ ਮੁਖਾਤਬ ਇੱਕ ਕਿਰਸਾਨ ਨੂੰ, ਜ਼ਿਮੀਦਾਰ ਨੂੰ ਕੀਤਾ, ਪਰ ਤਿੰਨ ਗੱਲਾਂ ਉਹਨਾਂ ਕਿਹਾ ਵੀ ਤੇਰੀ ਜ਼ਿੰਦਗੀ ਵਿੱਚ ਹੋਣ ਤੇ ਤਾਂ ਤੂੰ ਈਮਾਨ ਨੂੰ ਕਮਾ ਸਕਣਾ, ਤਾਂ ਧਰਮੀ ਹੋ ਸਕਣਾ। ਪਹਿਲੀ ਗੱਲ, ਜੇ ਧਰਮ ਦੀ ਫਸਲ ਲੈਣੀ ਹੈ ਤੇ ਤੇਰੇ ਕੋਲ ਜ਼ਮੀਨ ਹੋਣੀ ਚਾਹੀਦੀ ਹੈ। ਜ਼ਮੀਨ ਤੋਂ ਬਿਨਾਂ, ਧਰਤੀ ਤੋਂ ਬਿਨਾਂ, ਮਿੱਟੀ ਤੋਂ ਬਿਨਾਂ ਕਦੀ ਵੀ ਕੋਈ ਫਸਲ ਪ੍ਰਫੁੱਲਤ ਨਹੀਂ ਹੁੰਦੀ। ਕਹਿਣ ਲੱਗੇ, ਪਹਿਲੀ ਗੱਲ ਤੇਰੇ ਕੋਲ ਧਰਤੀ ਹੋਵੇ, ਦੂਜੀ ਗੱਲ ਜਿਹੜੇ ਫਸਲ ਧਰਮ ਦੀ ਨਿਕਲਣੀ ਹੈ ਤੇਰੇ ਕੋਲ ਬੀਜ ਹੋਵੇ ਧਰਮ ਦਾ, ਤੇ ਤੀਸਰੀ ਗੱਲ ਕਿ ਬੀਜੇ ਹੋਏ ਬੀਜ ਨੂੰ ਤੂੰ ਆਪਣੇ ਵੱਲੋਂ ਪਾਣੀ ਵੀ ਦਿੰਦਾ ਹੋ। ਧਰਤੀ, ਬੀਜ ਔਰ ਪਾਣੀ, ਤਿੰਨ ਗੱਲਾਂ ਹੋਣੀਆਂ ਅਤ ਲਾਜ਼ਮੀ ਨੇ ਤੇ ਫਿਰ ਧਰਮ ਈਮਾਨ ਪੈਦਾ ਹੁੰਦਾ। ਤੇ ਸਤਿਗੁਰੂ, ਇਹ ਤਿੰਨ ਕਿਹੜੀਆਂ ਚੀਜ਼ਾਂ ਨੇ? ਕੀ ਇਸ ਜ਼ਮੀਨ ਦੇ ਵਿੱਚ ਕੋਈ ਬੀਜ ਪਾਈਏ ਤੇ ਧਰਤੀ ਵਿੱਚੋਂ ਫਸਲ ਨਿਕਲੇਗੀ ਈਮਾਨ ਦੀ? ਕੀ ਧਰਮ ਸ਼ਬਦ ਜਿਹੜਾ ਹੈ ਇਹ ਕਿਸੇ ਬਗੀਚਿਆਂ ਵਿੱਚੋਂ ਪੁੰਗਰਦਾ? ਤੇ ਸਤਿਗੁਰੂ ਨੇ ਉੱਥੇ ਬਾਣੀ ਵਿੱਚ ਬਚਨ ਕਹਿਣ ਲੱਗੇ, ਅਮਲ ਕਰ ਧਰਤੀ, ਧਰਮ ਨਹੀਂ ਖਾਰਿਆ। ਕਹਿਣ ਲੱਗੇ, ਅਮਲ ਕਰ ਧਰਤੀ, ਆਪਣੇ ਆਚਰਨ ਨੂੰ, ਆਪਣੀ ਉੱਚੀ ਕਰਨੀ ਨੂੰ ਸਜਣਾ ਤੂੰ ਧਰਤੀ ਦੀ ਤਰ੍ਹਾਂ ਵਰਤ। ਆਪਣੇ ਅਮਲ ਜਿਹੜੇ ਨੇ, ਆਚਰਨ ਤੇਰਾ ਚੰਗਾ ਹੋਵੇ, ਇਹਨੂੰ ਧਰਤੀ ਬਣਾਈ, ਬੀਜ ਸ਼ਬਦੋ ਕਰ, ਤੇ ਉਸ ਧਰਤੀ ਵਿੱਚ ਗੁਰੂ ਕੇ ਸ਼ਬਦ ਦਾ ਬੀਜ ਪਾ, ਗੁਰੂ ਕੇ ਦਿੱਤੇ ਹੋਏ ਨਾਮ ਦਾ ਬੀਜ ਪਾ। ਅਮਲ ਕਰ ਧਰਤੀ, ਬੀਜ ਸ਼ਬਦੋ ਕਰ, ਸੱਚ ਕੀ ਆਪ ਨਿਤ ਦੇ ਪਾਣੀ। ਤੇਰੇ ਕੋਲ ਆਚਰਨ ਦੀ ਧਰਤੀ ਹੋਵੇ, ਤੇਰੇ ਕੋਲ ਗੁਰੂ ਕੇ ਸ਼ਬਦ ਦਾ ਬੀਜ ਹੋਵੇ, ਤੇ ਇਸ ਬੀਜ ਨੂੰ ਪ੍ਰਫੁੱਲਤ ਕਰਨੇ ਤੇ ਸੱਚ ਦਾ ਪਾਣੀ ਦੇਈ। ਸੱਚ ਦੇ ਪਾਣੀ ਤੋਂ ਬਿਨਾਂ ਕਦੀ ਧਰਮ ਪ੍ਰਫੁੱਲਤ ਹੀ ਨਹੀਂ ਹੋ ਸਕਦਾ। ਅਮਲ ਕਰ ਧਰਤੀ, बीज शब्दों कर सच की आप नित दे पानी ते नाल किन्ने खोए किसान फिर तू जिमीदार बनेगा ते फसल केड़ी निकलेगी। कहन लगे ईमान जिमाए लै एदे विचो ईमान धर्म पैदा होवेगा जिदे कुल आचरण होवे जिदे कुल गुरु दा शब्द होवे ते जिन्ने सच ते पैरा दिता होवे असल विच धर्मी है ही हो। गुरमत दे विच परिभाषा धर्मी दी यही है कि अमल कर धरती बीज शब्दों कर सच की आप नित दे पानी खोए किसान ईमान जमाए लै पिश्त दोजक मूड़े इव जानी। ते की सतगुरु जो धर्म की व्याख्या करे वह धर्मी नहीं। देखो हजूर की एक एक तुक वल ध्यान दियो कि जिन्ना ने धर्म नहीं खारिया महाराज की धर्म के बारे लिखण वाला लिखारी धर्मी नहीं कि धर्म की व्याख्या करन वाला व्याख्याकार धर्मी नहीं कि धर्म के बारे लोगों नूं रौला पाण वाला इंसान धर्मी नहीं। हजूर ने अगली तोकी कह लगे मत जान शह गली पाया मता भुलेखे विच रहें कि गल्लां करन दे नाल शायद मेरे वखियान दे नाल मैं धर्मी बन जा। मत जान शह गली पाया माल कै माणे रूप की शोभा इत विधि जन्म गवाया गल तू धर्म की व्याख्या करने हंकार तेन चार चकिया का ते अपनी शरीरक सुंदरता दे ते धन गुरु नानक साहब कहने इन्ह गलों कोई धर्मी नहीं बन सकता। माल कै माणे रूप की शोभा इत विधि जन्म गवाया महाराज फिर धर्मी किवें बनिया जाए। सतगुरु ने तीन गुण उत्ते दस के अगली तुक में जिहड़ी किरपा कीती वह बड़ी बड़ी प्रमाण असी वाचे है। हजूर कहिंदे ने लोग गुरु की गल सुनदे ने गुरु की गल विचारदे ने ध्यान देना विचार तो अगला स्टैप आचार है। जे विचार तो बाद आचरण ही नहीं ते की ओह कीती कोई विचार फलीभूत हो सकेगी। साहब कहन लगे लोग धर्म की विचार करदे ने गुरु का शब्द सुनदे ने पर धन गुरु ग्रंथ साहब कहिंदे ने केवल सुन लेना केवल कह लेना कहने ये तो बिरती ना किते हो जाए कि डड्डू जड़ा विच बैठा है ते भवरा रोज सुगंधी मान के फिर गुंजार पांदा है ते ओदी गुंजार दा मतलब ए वे कि जिस फुल दी जड़ थले तू बैठा है एदे कोल कोमलता ते सुगंधी है। जे रब ने तेनू दात दिती चिक्कड़ नू छड़ के एदी सुगंधी नल सांझ पा। साहब कहिंदे ने गुरु भी बोलदे पहला शब्द क्या सी मत जान शह गली पाया माल के माणे रूप की शोभा इत विधि जन्म गवाया। अगली तो के ऐब तन चीकड़ो के मन मींड को कमल की सार नहीं मूल पाई पौर उस्ताद नित पाख्या बोले। पाख्या दा अर्थ करांगे बाणी पौर उस्ताद अर्थे गुरु उस्ताद गुरु पवरा रोज अपने मुख तो बाणी बोलदे ने पर धर्म की व्याख्या करने वाला सुनदा जरूर है पर ओदी समझ नहीं रखता कमांदा नहीं। पौर उस्ताद नित पाख्या बोले क्यों बुझे जा नहीं बुझाई एदा मतलब के धर्म गल्लां नाल नहीं केवल धर्म विच तीन गल्लां होनियां जरूरी ने आचरण होवे गुरु दे शब्द की कमाई होवे सच दे उत्ते पहरा दिता होवे। सतगुरु ने फिर केड़ी चीज जिदे करके ए लोकां ने गुरमुखा ने धर्म ना खा रहा। सतगुरु कहिंदे ने धर्मी जदों भी कमांदे सन धर्म कमान तुरदे ने पहली गल उन्हां नूं नाम ते इन्ना कु यकीन इन्ना दृढ़ विश्वास है कि भावे जुल्म दा झखड़ झुल जाए नाम साडे अंदर नूं अडोलता बख्शे। दूसरा उन्हां नूं यकीन है कि साडे कोल साई दी रजा साई दा हुक्म है ते रजा नूं समझण वाला नाम नूं मनण वाला वो फिर धर्म नूं पाल जांदा है। देखो एक दो प्रमाण बाणी विचों अर्ज करके अगे तुरना चाहना जिन्हां ने धर्म नहीं खा रहा केवल उन्हां नूं बाजमुखी बिरती नाल ना देखो पहला वो अंदरों इन्ने अडोल ते परपक ने उन्हां ने शब्द की कमाई नाल अपने आप नूं जितया ते रब की रजा विच रह के धर्म नहीं खा रहा ते जालम नूं वी जित के गए। सतगुरु ने दो प्रमाण दिते कि कदों बंदा धर्म नहीं खारदा एक बचन होंदा है कि अक्सर बंदा जदों सारे साथ छड़ जान ते डोल जांदा है अपने बगाने हो जान, भैन भरा ना साथ देन, इथों तक के अपनी खां विच हां मिलाण वाले लोग भी धोखा दे जान, फिर बंदे दा अंदर डोलदा है कि हुण मेरा कोई भी नहीं, ते वड्डे वड्डे बंदे फिर इत्थे आ के थिड़क जांदे। तां गुरु ग्रंथ साहिब जी ने कृपा कीती, कहन लगे एक इंसान जिहड़ा धर्म नहीं खारदा, पहली गल ए जे ओहदे ते मुश्किल मुसीबत आ बने ते ओहदी मुसीबत वेले पीड़ा वेले जेडे लोग एदे अपने ने ओह भी मुंह फेर जान, ओह भी जवाब दे जान, ते मेरे धन गुरु ग्रंथ साहिब वचन करदे ने अपने छद जान, मित्र दोस्त मुंह ना लाण, पर जे इनी मुसीबत वेले जदों कोई घर नूं भी रखण नूं तैयार नहीं, जे उहनूं नाम चेते आ जाए ते मुश्किल विच फसिया होया भी कदी धर्म नहीं जी हारदा, सब छड जाण। हजूर ने शब्द वरते ते असल विच धर्म ना हारन वालियां दा जीवन सी कि जां को मुश्किल अत बणे, ते इत्थे मुश्किल दा संबंध केवल रुपया पैसा मुकण नाल नहीं, किसी तरह की मुश्किल आ जाए, जालम आ टकरे, जां को मुश्किल अत बने, ढोई कोए न दे, लागू होए दुश्मना, साक पे भज खले, सबो भजे आसरा, चूके सब असराओ, सारे साथ छड गए ना, कोई सहारा नहीं, ओदे कोल जे रह गया ते केवल एक गुरु दा शब्द, ते अर्ज कीती सी तीन गल्लां, आचरण होवे, शब्द दा बीज होवे, ते सच दा पानी होवे, बंदा कदी धर्म नहीं दिखारदा। साहिब कहन लगे सबो भजे आसरा, चूके सब असराओ, पर गुरमुखो चित आवे उस पार ब्रह्म, ते कहन लगे ता लगे ना तत्ती वाओ जिन्ना धर्म नहीं खारिया, तत्ती वाओ दा अर्थ उन्हां दा अंदर डोले ना। दूसरा प्रमाण है धन गुरु नानक साहिब जी दा, एक दिन अगे भी साहिब दे बचन आप नाल सांझे कीते सन, अज तुकदे ने। गुरु साहिब नूं पता है कि आने वाले समय विच जिन्ना गुरसिखा ने मेरे इस चलाए कोई मत ते जां इस पंथ ते चलना है, उन्हां नाल ये कुछ भाणे वापर सकदे ने। उन्हां विच हजूर ने एक शब्द वरत्या सी, कहन लगे जे अज खून पीण वाले सम्राट ने राजे ने आने वाले समय विच जदों करनी वाले चलणगे ते खून पीण वाले राजे उन्हां करनी वालियां नूं घरां विच टिकण नहीं देणगे, अपनियां तलवारां नूं तिखियां करके खून पीण वाले राजे दिन रात भाल के उन्हां नूं कतल करनगे, शहीद करनगे, पर कहिंदे ने उस वेले जिन्हां धर्म नहीं हारना ਉਹ ਕੱਟ ਕੇ ਬੰਦ ਬੰਦ ਤਾਂ ਹੋ ਜਾਣਗੇ, ਪਰ ਉਹਨਾਂ ਦੇ ਬੰਦ ਬੰਦ ਵਿੱਚੋਂ ਵੀ ਨਾਮ ਦੀ ਆਵਾਜ਼ ਆਏ। ਮੈਂ ਅਰਜ਼ ਕਰ ਰਿਹਾ ਦੋ ਸ਼ਬਦ ਨਾ ਭੁੱਲਿਓ, ਇੱਕ ਨਾਮ ਤੇ ਦੂਸਰੀ ਰਜ਼ਾ। ਜਿਹਦੇ ਕੋਲ ਇਹ ਦੋ ਸ਼ਬਦ ਪਰਪੱਕ ਨੇ, ਕਮਾ ਲਏ ਨੇ, ਉਹ ਧਰਮ ਨਹੀਂ ਖਾਰਦਾ। ਸਾਹਿਬ ਨੇ ਸ਼ਬਦ ਵਰਤੇ, ਕਹਿਣ ਲੱਗੇ ਹਜ਼ੂਰ ਦੇ ਅੰਮ੍ਰਿਤ ਬਚਨ ਨੇ ਕਿ ਜੇ ਦੇਖ ਹੈ ਦੁੱਖ ਲਾਈ ਹੈ, ਜੇ ਸਰੀਰ ਨੂੰ ਰੋਗ ਲੱਗ ਜਾਏ, ਜਿੰਨਾ ਧਰਮ ਨਹੀਂ ਖਾ ਰਿਹਾ ਉਹ ਡੋਲਦੇ ਨਹੀਂ, ਜੇ ਦੇਹ ਹੈ ਦੁੱਖ ਲਾਈਏ, ਪਾਪ ਗ੍ਰਹਿ ਦੋਇ ਰਾਂ, ਰਤ ਪੀਣੇ ਰਾਜੇ ਸਿਰੇ ਉਪਰ ਰੱਖੀਐ, ਏਵੇਂ ਜਾਪੈ ਭਾਓ, ਜੇ ਖੂਨ ਪੀਣ ਵਾਲੇ ਬਾਦਸ਼ਾਹ ਵੀ ਤਸ਼ੱਦਦ ਕਰਨ, ਤੇ ਸਾਹਿਬ ਕਹਿਣ ਲੱਗੇ ਉਹਨਾਂ ਦਾ ਅੰਦਰ ਕਦੀ ਵੀ ਘਾਰਦਾ ਨਹੀਂ। ਉਹ ਇੱਕੋ ਗੱਲ ਕਹਿੰਦੇ ਨੇ ਕਿ ਰਤ ਪੀਣੇ ਰਾਜੇ ਸਿਰੇ ਉਪਰ ਰੱਖੀਐ, ਏਵੇਂ ਜਾਪੈ ਭਾਓ, ਪੀ ਤੂੰ ਹੈ ਸਾਲਾਹਣਾ, ਆਖਣ ਲਹਿ ਨਾ ਚਾਓ। ਉਹਨਾਂ ਦੇ ਅੰਦਰ ਜਿਹੜਾ ਚਾਹ ਉਮਾ ਆਨੰਦ ਜਿਹੜਾ ਉਹ ਖਤਮ ਨਹੀਂ ਹੁੰਦਾ। ਜਿਹੜੀ ਅਰਜ਼ ਮੈਂ ਕਰ ਰਿਹਾ, ਦੇਖੋ ਜਿਨ੍ਹਾਂ ਨੇ ਧਰਮ ਨਹੀਂ ਖਾ ਰਿਹਾ, ਪਹਿਲਾਂ ਨੇ ਉਹਨਾਂ ਆਪਣੇ ਅੰਦਰ ਨੂੰ ਜਿੱਤਿਆ, ਤੇ ਗੁਰੂ ਨੇ ਉਹਨਾਂ ਨੂੰ ਆਤਮਕ ਯੁੱਧ ਵਿੱਚ ਵੀ ਨਹੀਂ ਹਾਰਨ ਦਿੱਤਾ, ਤੇ ਸੰਸਾਰ ਦੇ ਵਿੱਚ ਵੀ ਜਦੋਂ ਵਿਚਰੇ ਸ਼ਹਾਦਤ ਦਾ ਜਾਮ ਪੀ ਗਏ, ਪਰ ਗੁਰਮੁਖੋ ਹਾਰ ਕੇ ਫਿਰ ਵੀ ਨਹੀਂ ਉੱਗੇ। ਦੇਖੋ ਆਪ ਰੋਜ਼ ਬਾਣੀ ਪੜ੍ਹਦੇ ਹੋ, ਇਨਸਾਨ ਸਾਰੇ ਰੋਜ਼ ਮਰਦੇ ਪਏ ਨੇ, ਫਰਕ ਇੰਨਾ, ਕਈ ਲੋਕ ਦੋਨੋਂ ਹੱਥ ਝਾੜ ਕੇ ਜਾਂਦੇ ਪਏ ਨੇ, ਤੇ ਕਈ ਧਰਮ ਹਾਰਦੇ ਨਹੀਂ, ਜੀਵਨ ਦੀ ਬਾਜੀ ਜਿੱਤ ਕੇ ਜਾਂਦੇ ਨੇ। ਜਦੋਂ ਸੋਦਰ ਦਾ ਪਾਠ ਕਰਦੇ ਹੋ ਤੇ ਇੱਕ ਬਚਨ ਮੇਰੇ ਸਤਿਗੁਰੂ ਦਾ ਆਪ ਰੋਜ਼ ਪੜ੍ਹਦੇ ਹੋ ਕਿ ਗੁਰਮੁਖ ਲਾਧਾ, ਇਹ ਉਹ ਨੇ ਜਿਨ੍ਹਾਂ ਧਰਮ ਨਹੀਂ ਹਾਰਿਆ, ਕੁਝ ਲੱਭ ਕੇ ਗਏ, ਗੁਰਮੁਖ ਲਾਧਾ, ਤੇ ਜਿਹੜੇ ਧਰਮ ਹਾਰਦੇ ਨੇ, ਸਾਹਿਬ ਕਹਿੰਦੇ ਨੇ ਮਨਮੁਖ ਗਵਾਇਆ। ਮਹਾਰਾਜ ਗੁਰਮੁਖ ਨੇ ਕੀ ਲਾਧਾ ਤੇ ਮਨਮੁਖ ਨੇ ਕੀ ਗਵਾ ਦਿੱਤਾ? ਕਬੀਰ ਸਾਹਿਬ ਦਾ ਅੰਮ੍ਰਿਤ ਬਚਨ ਰਾਗ ਭੈਰੋ ਵਿੱਚ ਮੈਂ ਥੋੜੇ ਜਿਹੇ ਪ੍ਰਮਾਣ ਬਾਣੀ ਵਿੱਚੋਂ ਅਰਜ਼ ਕਰਨੇ ਚਾਹਨਾ, ਕਿ ਜਿਨ੍ਹਾਂ ਗੁਰਮੁਖਾਂ ਨੇ ਧਰਮ ਨਹੀਂ ਖਾ ਰਿਹਾ ਉਹਨਾਂ ਨੇ ਨਾਮ ਨਾਲ ਪਹਿਲਾਂ ਆਪਣੇ ਅੰਦਰ ਨੂੰ ਕਿੰਨਾ ਕੁ ਕਮਾਇਆ। ਕਬੀਰ ਸਾਹਿਬ ਨੇ ਇੱਕ ਬੜੀ ਸੋਹਣੀ ਉਦਾਹਰਨ ਦਿੱਤੀ ਮਾਨੋ ਕਿ ਮਨ ਨੂੰ ਸਮਝਾਉਣ ਦੇ ਲਈ। ਕਹਿੰਦੇ ਨੇ ਮਨ ਜਿਹੜਾ ਇਹ ਰਾਜੇ ਦੀ ਤਰ੍ਹਾਂ, ਕਿਉਂਕਿ ਹੁਕਮ ਸਰੀਰ ਤੇ ਇਹਦਾ ਚੱਲਦਾ। ਕਬੀਰ ਸਾਹਿਬ ਕਹਿੰਦੇ ਨੇ ਇੱਕ ਕਿਲਾ ਇਹਨੇ ਬੜਾ ਵੱਡਾ ਬਣਾਇਆ, ਉਸ ਕਿਲੇ ਦੇ ਚਾਰ ਚੁਫੇਰੇ ਖਾਈ। ਕਹਿਣ ਲੱਗੇ ਉਸ ਕਿਲੇ ਦੀਆਂ ਦੀਵਾਰਾਂ ਬੜੀਆਂ ਉੱਚੀਆਂ ਨੇ ਤੇ ਮਨ ਰਾਜਾ ਜਿਹੜਾ ਇਹ ਬੈਠਾ ਹੈ ਕਿ ਉਹਦੇ ਕੋਲ ਜਿਹੜਾ ਇੱਕ ਖਿੰਨ ਦੇ ਵਿੱਚ ਕਈ ਘਰਾਂ ਨੂੰ ਤਬਾਹ ਕਰ ਸਕਦਾ। ਕਹਿੰਦੇ ਨੇ ਮਨ ਨੂੰ ਜਿੱਤਣਾ, ਮਨ ਨੂੰ ਜਿੱਤਣ ਤੋਂ ਬਿਨਾਂ ਧਰਮ ਕਦੀ ਪਾਲੇ ਨਹੀਂ ਜਾ ਸਕਦਾ। ਕਬੀਰ ਸਾਹਿਬ ਦੇ ਬਚਨ ਹੁੰਦੇ ਨੇ ਕਿਉਂ ਲੀਜੈ ਗੜ ਬੰਕਾ ਭਾਈ, ਦੇਵਰ ਕੋਟ ਅਰ ਤੇਵਰ ਖਾਈ, ਪਾਂਚ ਪਚੀਸ ਮੋਹ ਮਦ ਮਦ ਸਰ, ਏਡੀ ਪਰਬਲ ਮਾਇਆ। ਕਹਿਣ ਲੱਗੇ ਇਸ ਮਾਇਆ ਨੇ ਮਨ ਨੂੰ ਠੱਗਿਆ ਤੇ ਜਿੱਥੇ ਮਨ ਬੈਠਾ ਜਿਨ੍ਹਾਂ ਦੀ ਸੰਗਤ ਕਰਦਾ ਧਰਮ ਤਾਂ ਕੀ ਪਾਲਣਾ, ਇਹ ਆਪਣੇ ਜੀਵਨ ਨੂੰ ਵੀ ਖਾਰ ਕੇ ਤੁਰ ਚੱਲਿਆ। ਜਿੱਤਣਾ ਜੀਵਨ ਨੂੰ ਵੀ ਤੇ ਧਰਮ ਵੀ ਖਾਰਨਾ ਨਹੀਂ। ਕਬੀਰ ਸਾਹਿਬ ਨੇ ਉੱਤੇ ਸ਼ਬਦ ਬੜੇ ਸੋਹਣੇ ਵਰਤੇ, ਕਹਿੰਦੇ ਨੇ ਜਿੱਥੇ ਮਨ ਰਹਿੰਦਾ ਹੈ ਉਸ ਦੇ ਦੋ ਤਾਕ ਨੇ, ਦੋ ਦਰਵਾਜ਼ੇ ਨੇ, ਉਹਨਾਂ ਦਰਵਾਜ਼ਿਆਂ ਦੇ ਉੱਤੇ ਇੱਕ ਦਿਉੜੀਦਾਰ ਬੈਠਾ ਜਿਹਦੇ ਹੁਕਮ ਦੇ ਨਾਲ ਉਹ ਦਰਵਾਜ਼ੇ ਖੁੱਲਦੇ ਨੇ। ਕਬੀਰ ਸਾਹਿਬ ਦੇ ਸ਼ਬਦ ਨੇ ਕਿ ਕਾਮ ਕਿਵਾਰੀ ਜਿੰਨਾ ਧਰਮ ਨੇ ਖਾ ਰਿਹਾ। ਕਹਿੰਦੇ ਨੇ ਜਿਹੜਾ ਮਨੁੱਖ ਜੀਵਨ ਹਾਰਦਾ ਉਹਦੇ ਇਸ ਕਿਲੇ ਦਾ ਜਿਹੜਾ ਕਿਵਾੜ ਦਾ ਮਾਲਕ ਹੈ ਉਹ ਕਾਮ ਹੈ। ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜ਼ਾ, ਕ੍ਰੋਧ ਪ੍ਰਧਾਨ ਮਹਾ ਬੜ ਦੁੰਦਰ, ਤੈ ਮਨ ਮਾ ਵਾਸੀ ਰਾਜਾ। ਕਹਿਣ ਲੱਗੇ ਫਿਰ ਇਹ ਮਨ ਹੰਕਾਰ ਨਾਲ, ਗੁੱਸੇ ਨਾਲ, ਇਹਨਾਂ ਵਿਕਾਰਾਂ ਦੀ ਫੌਜ ਨਾਲ ਅੰਦਰ ਬੈਠਾ ਤੇ ਕਬੀਰ ਸਾਹਿਬ ਕਹਿੰਦੇ ਨੇ ਇਹ ਮਨ ਨੂੰ ਜਿੱਤਣਾ ਹੋਵੇ ਇਹਨੇ ਆਪਣੇ ਸਿਰ ਦੇ ਉੱਤੇ ਸਵਾਦ ਸਨਾ ਤੇ ਤੋਪ ਮਮਤਾ ਦਾ ਪਾਏ। ਇਹਦੇ ਕੋਲ ਭੈੜੀ ਬੁੱਧ ਦੇ ਤੀਰ ਨੇ, ਤ੍ਰਿਸ਼ਨਾ ਦੇ ਤੀਰ ਪਿਆ ਚਲਾਉਂਦਾ। ਅੰਦਰ ਜਿੱਤਣ ਦੀ ਗੱਲ ਕਰਦਿਆਂ ਕਬੀਰ ਸਾਹਿਬ ਨੇ ਸ਼ਬਦ ਵਰਤੇ ਕਿ ਸਵਾਦ ਸਨਾ ਤੋਪ ਮਮਤਾ ਕੋ ਕਬੁੱਧ ਕਮਾਨ ਚੜਾਈ, ਤ੍ਰਿਸ਼ਨਾ ਤੀਰ ਰਹਿ ਘਟ ਪੀਤਰ ਇਉਂ ਗੜ ਲਿਓ ਨਾ ਜਾਈ। ਧਿਆਨ ਦਿਆ ਜੇ ਅੱਗੇ ਕਹਿੰਦੇ ਨੇ ਅੰਦਰ ਹਾਰਦਾ ਪਿਆ ਸਾਂ, ਮੇਰੇ ਸਤਿਗੁਰੂ ਨੇ ਇੱਕ ਕਿਰਪਾ ਕੀਤੀ, ਮੈਰਜ ਕੀਤੀ, ਜਿਹੜਾ ਧਰਮ ਨਹੀਂ ਖਾਰਦਾ ਉਹਦੇ ਕੋਲ ਸ਼ਬਦ ਹੈ, ਉਹਦੇ ਕੋਲ ਆਚਰਣ ਹੈ, ਉਹਦੇ ਕੋਲ ਸੱਚ ਹੈ। ਕਬੀਰ ਸਾਹਿਬ ਕਹਿੰਦੇ ਨੇ ਗੁਰੂ ਕੋਲ ਗਿਆ, ਉਹਨੇ ਇੱਕ ਗੱਲ ਸਮਝਾ ਦਿੱਤੀ, ਜੇ ਜ਼ਿੰਦਗੀ ਦੀ ਬਾਜੀ ਜਿੱਤਣੀ ਚਾਹੁੰਦਾ ਤੇ ਤੇਰੇ ਕੋਲ ਰੱਬ ਨੇ ਤੈਨੂੰ ਸੁਰਤ ਦਿੱਤੀ ਏ, ਸੁਰਤ ਤੋਂ ਕੰਮ ਤੋਪ ਵਾਲਾ ਲਈਦਾ। ਇਸ ਸੁਰਤ ਵਿੱਚ ਜੇ ਤੂੰ ਬਰੂਦ ਭਰਨਾ ਤੇ ਗੁਰੂ ਦੇ ਬਖਸ਼ੇ ਹੋਏ ਸ਼ਬਦ ਦਾ ਗਿਆਨ ਦਾ ਬਰੂਦ ਭਰੀ ਤੇ ਫਿਰ ਚੇਤੇ ਰੱਖੀ ਪੁਰਾਤਨ ਸਮੇਂ ਜਦੋਂ ਤੋਪ ਚਲਾਈ ਜਾਂਦੀ ਸੀ ਉਹਨੂੰ ਪਲੀਤਾ ਲਾਉਂਦੇ ਨੇ, ਪ੍ਰੇਮ ਦਾ ਪਲੀਤਾ ਰਾਹੀਂ ਬ੍ਰਹਮ ਗਿਆਨ ਦੀ ਅਗਨੀ ਹੋਵੇ ਤੇ ਜੇ ਅੰਦਰ ਨੂੰ ਜਿੱਤਣਾ ਚਾਹੁੰਦਾ ਇੱਕੋ ਗੋਲੇ ਦੇ ਨਾਲ ਇਸ ਅੰਦਰ ਦੇ ਸਾਰੇ ਕ੍ਰੋਧ ਲਾਲਚ ਹੰਕਾਰ ਮੋਹ ਟੁੱਟ ਜਾਣੇ ਨੇ ਤੇ ਗੁਰਮੁਖਾ ਸੱਚ ਜਾਣੀ ਗੁਰੂ ਦੀ ਕਿਰਪਾ ਨਾਲ ਤੇ ਸੰਗਤ ਦੀ ਅਸੀਸ ਨਾਲ ਜਿਹੜਾ ਅੰਦਰ ਹਾਰਨਾ ਪਿਆ ਇਸ ਅੰਦਰ ਨੂੰ ਜਿੱਤ ਕੇ ਚਲਾ ਜਾਏ। ਜਿੰਨਾ ਧਰਮ ਨਹੀਂ ਖਾ ਰਿਹਾ ਉਹਨਾਂ ਕੋਲ ਪਹਿਲਾਂ ਸੁਰਤ ਦੀ ਤੋਪ ਸੀ, ਜਿੰਨਾ ਧਰਮ ਨਹੀਂ ਖਾ ਰਿਹਾ ਉਹਨਾਂ ਕੋਲ ਗੁਰੂ ਦੇ ਸ਼ਬਦ ਦਾ ਬਰੂਦ ਸੀ, ਜਿੰਨਾ ਧਰਮ ਨਹੀਂ ਖਾ ਰਿਹਾ ਉਹਨਾਂ ਕੋਲ ਪ੍ਰੇਮ ਦੇ ਪਲੀਤੇ ਸਨ, ਜਿੰਨਾ ਧਰਮ ਨਹੀਂ ਖਾ ਰਿਹਾ ਉਹਨਾਂ ਨੂੰ ਅੰਦਰ ਦਾ ਗਿਆਨ ਹੋ ਚੁੱਕਾ ਸੀ। ਸਾਹਿਬ ਨੇ ਸ਼ਬਦ ਵਰਤੇ ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪਰਜਾਲੀ, ਏਕਾ ਚੋਟ ਸਦਾਇਆ, ਸਤ ਸੰਤੋਖ ਲੈ ਲਰਨੇ ਲਾਗਾ, ਤੋਰੇ ਦੋਏ ਦਰਵਾਜ਼ਾ, ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੱਡ ਕੋ ਰਾਜਾ। ਫਿਰ ਕਹਿਣ ਲੱਗੇ ਜਿਹੜੀ ਮੈਂ ਅਰਧ ਆਰੰਭ ਚ ਕੀਤੀ ਏ, ਭਗਵਤ ਪੀਰ ਰੱਬ ਦੇ ਪਿਆਰਿਆਂ ਦੀ ਸੰਗਤ, ਸਖਤ ਸਿਮਰਨ ਕੀ, ਸਿਮਰਨ ਦੀ ਤਾਕਤ ਨਾਲ ਅੰਦਰ ਦੇ ਛੋੜ ਕੱਟੇ ਨੇ, ਸਿਮਰਨ ਤੋਂ ਬਿਨਾਂ ਬੰਦਾ ਅੰਦਰੋਂ ਕਦੀ ਜਿੱਤ ਹੀ ਨਹੀਂ ਸਕਦਾ। ਅੱਗੇ ਪ੍ਰਮਾਣ ਅਰਜ਼ ਕਰਨੇ ਨੇ ਤੇ ਉਹਨਾਂ ਦਾ ਜ਼ਿਕਰ ਕਰਨਾ ਜਿਨ੍ਹਾਂ ਧਰਮ ਖਾ ਰਿਹਾ ਨਹੀਂ। ਭਗਵਤ ਪੀਰ ਸਖਤ ਸਿਮਰਨ ਕੀ, ਕਤੀ ਕਾਲ ਪੈ ਫਾਂਸੀ, ਦਾਸ ਕਮੀਰ ਚੜਿਓ ਗੜ ਉੱਪਰ ਰਾਜ ਲਿਓ ਅਵਨਾਸ਼ੀ। ਜਿਹੜੇ ਅਵਨਾਸ਼ੀ ਰਾਜ ਦੇ ਮਾਲਕ ਨੇ ਉਹ ਅੰਦਰੋਂ ਕਦੀ ਖਾਰਦੇ ਨਹੀਂ। ਇੱਕ ਬਚਨ ਆਪ ਗੁਰੂ ਦੀ ਕਿਰਪਾ ਨਾਲ ਰੋਜ਼ ਸੁਣਦੇ ਪੜ੍ਹਦੇ ਤੇ ਕੀਰਤਨੀਏ ਸਿੱਖ ਉਸ ਸ਼ਬਦ ਨੂੰ ਅਕਸਰ ਗਾਇਨ ਵੀ ਕਰਦੇ ਨੇ। ਗੁਰਮੁਖੋ ਜਿਨ੍ਹਾਂ ਨੇ ਧਰਮ ਨਹੀਂ ਖਾ ਰਿਹਾ ਐਵੇਂ ਨਹੀਂ, ਉਹਨਾਂ ਦੀ ਕੰਡ ਉੱਤੇ ਗੁਰੂ ਨਾਨਕ ਸਾਹਿਬ ਦਾ ਥਾਪੜਾ ਸੀ। ਜਿਨ੍ਹਾਂ ਨੇ ਧਰਮ ਨਹੀਂ ਖਾ ਰਿਹਾ ਉਹਨਾਂ ਦੇ ਸੀਸ ਉੱਤੇ ਗਲੀ ਗੁਰੂ ਕਲਗੀ ਵਾਲੇ ਦੀਆਂ ਮਿਹਰਾਂ ਨੇ। ਤਾਂ ਹੀ ਗੁਰੂ ਅਰਜਨ ਸਾਹਿਬ ਨੂੰ ਕਹਿਣਾ ਪਿਆ ਕਿ ਖਉ ਗੁਸਾਈ ਦਾ ਪਹਿਲਵਾਨੜਾ ਜਿਨ੍ਹਾਂ ਧਰਮ ਨਹੀਂ ਖਾ ਰਿਹਾ। ਕਹਿੰਦੇ ਨੇ ਜੇ ਮੈਂ ਲੜਨ ਤੁਰਿਆ ਮੇਰੀ ਤਾਕਤ ਨਹੀਂ, ਮੈਂ ਆਪਣੇ ਗੁਸਾਈ ਦਾ ਪਹਿਲਵਾਨੜਾ ਦਾ ਅਰਥ ਇਹ ਨਹੀਂ ਕਿ ਮੈਂ ਜਗਤ ਜੇਤੂ ਹਾਂ, ਸ਼ਬਦ ਵਰਤੇ ਨੇ, ਮੈਂ ਨਿੱਕਾ ਜਿਹਾ ਪਹਿਲਵਾਨ। ਖਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ, ਸਭ ਹੋਈ ਛਿੰਝ ਇਕੱਠੀਆਂ, ਦਿਓ ਬੈਠਾ ਵੇਖੈ ਆਪ ਜੀਓ, ਬਾਤ ਵਜਨ ਟਮਕ ਭੇਰੀਆਂ। ਐਵੇਂ ਧਰਮ ਨੂੰ ਜਿੱਤਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਸਾਹਿਬ ਕਹਿੰਦੇ ਨੇ ਬਾਜ਼ਾਰ ਵਿੱਚ ਨਿਕਲਣਾ ਵਾ, ਥਾਂ ਥਾਂ ਤੇ ਵੱਖਰੇ ਵੱਖਰੇ ਗੀਤ ਪੈ ਵੱਜਦੇ ਨੇ, ਵੱਖਰੀਆਂ ਵੱਖਰੀਆਂ ਬੋਲੀਆਂ ਨੇ। ਤੇ ਪਿਛਲੇ ਦਿਨ ਇਹ ਕਰਜ ਕੀਤੀ ਸੀ ਗੁਰਮੁਖੋ, ਅੰਦਰ ਨਾ ਟਿਕਣ ਦਾ ਕਾਰਨ ਇਹ ਵੇ, ਪਤਾ ਨੀ ਇਸ ਕੰਨਾਂ ਰੇ ਕਿੰਨੀ ਕੁ ਖੁਰਾਕ ਭੈੜੀ ਅੰਦਰ ਰੋਜ਼ ਮਨ ਨੂੰ ਮਿਲਦੀ। ਬਾਬੇ ਕਬੀਰ ਨੇ ਐਵੇਂ ਨੀ ਕਿਹਾ, ਕਹਿਣ ਲੱਗੇ ਮੈਂ ਰੋਜ਼ ਤੁਰਦਾ ਸਾਂ, ਖਵਾ ਲੰਘਣੀ ਤੇ ਕੰਨਾਂ ਵਿੱਚ ਵੜ ਜਾਣੀ। ਹੁਣ ਇਹਦੇ ਅਰਥ ਆਪਾਂ ਇਹ ਨਾ ਕਰੀਏ ਵੀ ਖਵਾ ਜਿਹੜੀ ਉਹ ਕੰਨ ਵਿੱਚ ਚਲੀ ਗਈ, ਇਹਦਾ ਮਤਲਬ ਸੀ ਜੋ ਅਸੀਂ ਬੋਲਦੇ ਹਾਂ ਉਹ ਪਾਉਣੀ ਖਵਾ ਹੀ ਹੈ। ਕਹਿਣ ਲੱਗੇ ਪਤਾ ਨੀ ਕਿੰਨੀ ਕੁ ਹਵਾ ਕੰਨਾਂ ਵਿੱਚ ਪੈਂਦੀ ਸੀ, ਮੇਰੇ ਦਾਦੇ ਨੇ ਮਿਹਰ ਕੀਤੀ ਕੰਨਾਂ ਵਿੱਚ ਬੁੱਝੇ ਦੇ ਦਿੱਤੇ ਨੇ, ਜਿੰਨੀ ਮਰਜ਼ੀ ਪਾਉਣ ਚੱਲੀ ਜਾਏ ਮੇਰੇ ਸਰੀਰ ਉੱਤੇ ਦਾ ਅਸਰ ਹੀ ਕੋਈ। ਇਹਦਾ ਮਤਲਬ ਜੋ ਮਰਜ਼ੀ ਲੋਕ ਬੋਲਣ, ਸਾਹਿਬ ਨੇ ਸ਼ਬਦ ਵਰਤੇ ਫਰੀਦਾ, ਇਹ ਤਨ ਭੌਂਕਣਾ ਨਿਤ ਨਿਤ ਦੁਖੀਏ ਕੌਣ, ਕੰਨੀ ਬੁੱਝੇ ਦੇ ਰਹਾ ਕੀਤੀ ਵਗੈ ਪਾਉਣ। ਬਾਬੇ ਕਬੀਰ ਨੂੰ ਪੁੱਛੋ, ਉਹ ਕਹਿੰਦੇ ਨੇ ਸੰਤੋ ਮਨ ਪਵਨ ਹੈ ਸੁਖ ਬਣਿਆ, ਜਿਨ੍ਹਾਂ ਧਰਮ ਨੂੰ ਜਿੱਤੇ। ਕਹਿੰਦੇ ਨੇ ਮਨ ਪਵਨ ਦੀ ਤਰ੍ਹਾਂ ਛੋਲੇ ਤੇ ਇੱਕੋ ਦਮ ਪਵਨ ਵਰਗੇ ਚੰਚਲ ਮਨ ਵਿੱਚ ਵੀ ਸੁਖ ਬਣ ਗਏ। ਮਹਾਰਾਜ ਕਿਵੇਂ? ਕਹਿਣ ਲੱਗੇ ਸੰਤੋ ਮਨ ਪਵਨ ਹੈ ਸੁਖ ਬਣਿਆ, ਕਿਚ ਜੋਗ ਪ੍ਰਾਪਤ ਗਣਿਆ, ਗੁਰ ਦਿਖਲਾਈ ਮੋਰੀ, ਜਿਤ ਮਿਰਗ ਪਰਤ ਹੈ ਚੋਰੀ, ਮੂੰਦ ਲੀਏ ਦਰਵਾਜੇ ਜਿਨ੍ਹਾਂ ਧਰਮ ਨੂੰ ਜਿੱਤਣਾ ਹੈ। ਵਾਤ ਵਜਨ ਟਮਕ ਭੇੜੀਆਂ, ਜਿੰਨੀ ਮਰਜ਼ੀ ਆਵਾਜ਼ ਆਉਂਦੀ ਰਹਿ ਵਕਾਰਾਂ ਦੀ, ਉਹ ਆਪਣੇ ਕੰਨਾਂ ਤੱਕ ਉਹਨਾਂ ਦੀ ਆਵਾਜ਼ ਹੀ ਨਹੀਂ ਜਾਣ ਦਿੰਦੇ। ਦੇਖੋ ਗੁਰਮੁਖੋ ਬੜੇ ਐਸੇ ਹੋਏ ਨੇ, ਇੱਕ ਅੰਮ੍ਰਿਤਸਰ ਦੀ ਧਰਤੀ ਤੇ ਬੁੰਦਿਆਂ ਵਾਲੇ ਮਹਾਂਪੁਰਸ਼ ਹੋਏ ਨੇ। ਭਾਈ ਸਾਹਿਬ ਭਾਈ ਵੀਰ ਸਿੰਘ ਹੋਰੀ ਬੜੀ ਵਾਰੀ ਉਹਨਾਂ ਦਾ ਜ਼ਿਕਰ ਕਰਦੇ ਨੇ ਆਪਣੀ ਰਚਨਾ ਦੇ ਵਿੱਚ। ਹੁਣ ਇਹਨੂੰ ਕਰਮ ਕਾਂਡ ਵੱਲ ਨਾ ਖਚਿਓ, ਜਿੰਨਾ ਜੀਵਨ ਕਮਾਣਾ ਹਰਿਮੰਦਰ ਸਾਹਿਬ ਬੈਠ ਕੇ ਕੀਰਤਨ ਸੁਣਨਾ ਪਿਆਰ ਨਾਲ ਭਿੱਜ ਕੇ, ਤੇ ਜਦੋਂ ਉਹਨਾਂ ਨੇ ਵਾਪਸ ਆਉਣਾ ਨਾ ਬਾਜ਼ਾਰ ਵਿੱਚ, ਤੇ ਛੋਟੇ ਛੋਟੇ ਦੋ ਬੁੰਦੇ ਉਹਨਾਂ ਨੇ ਉੱਨ ਦੇ ਬਣਾਏ ਸਨ, ਉਹ ਕੰਨ ਦੇ ਕੋਲ ਹੀ ਲਾ ਕੇ ਰੱਖਣੇ, ਐ ਚੰਗੀ ਤਰ੍ਹਾਂ ਫਿੱਚ ਕਰਕੇ ਨਜ਼ਰ ਨੀਵੀਂ ਪਾ ਕੇ ਘਰ ਨੂੰ ਚਲੇ ਜਾਣ। ਘਰੋਂ ਤੁਰਨਾ ਫਿਰ ਉਹ ਬੁੰਦੇ ਪਾ ਲੈਣੇ, ਤੇ ਕਿਸੇ ਪੁੱਛਿਆ ਵੀ ਇਹ ਕੀ ਪਖੰਡ ਕਰਨਾ? ਉਹ ਕਹਿੰਦਾ ਜਿਹੜਾ ਭੋਜਨ ਰੋਜ਼ ਛੱਕ ਕੇ ਆਉਣਾ ਵਾ, ਚਾਹਨਾ ਵਾ ਭੈੜੀ ਬਿਰਤੀ ਵਾਲੀਆਂ ਮੱਖੀਆਂ ਨਾ ਕਿਤੇ ਵਿੱਚ ਡਿੱਗ ਪੈਣ, ਕੀਰਤਨ ਸੁਣਨਾ ਵਾ ਤੇ ਭੈੜੀਆਂ ਗੱਲਾਂ ਨਾ ਕੰਨਾਂ ਵਿੱਚ ਪੈ ਜਾਣ। ਮੈਂ ਕਹਿੰਦਾ ਦੇਖੋ, ਕਹਿੰਦਾ ਮੈਂ ਵੀ ਪਿਆਂ ਪਰ ਅਮਲ ਨਹੀਂ। ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਭਾਈ ਗੁਰਦਾਸ ਕਹਿੰਦੇ ਨੇ, ਨਿੰਦਿਆ ਕਰਨੀ ਤਾਂ ਹੋਰ ਦੂਰ ਦੀ ਗੱਲ, ਕਹਿੰਦੇ ਨੇ ਜਦੋਂ ਕਿਸੇ ਦੁਸ਼ਮਣ ਦੀ ਵੀ ਨਿੰਦਿਆ ਹੋਵੇ ਨਾ, ਯਤਨ ਕਰੀਏ ਨਾ ਕੰਨਾਂ ਨੂੰ ਬੁੱਝੇ ਦੇ ਕੇ ਅੱਗੇ ਨਿਕਲ ਜਾਏ। ਉਹਨਾਂ ਦੇ ਸ਼ਬਦ ਪੜ੍ਹਨੇ, ਉਹਨਾਂ ਸਹਿਜ ਦੀ ਅਵਸਥਾ ਦਾ ਜ਼ਿਕਰ ਕੀਤਾ ਵੀ ਸਹਿਜ ਕੀ, ਕਿਉਂਕਿ ਸਹਿਜ ਇੱਕ ਪਰਮ ਅਵਸਥਾ ਹੈ ਜਿਹਨੂੰ ਬਾਣੀ ਵਿੱਚ ਆਪ ਜੀ ਬੜੀ ਵਾਰੀ ਪੜ੍ਹਦੇ ਹੋ ਕਿ ਸਹਿਜ ਵਾਲੇ ਕੋਲ ਦੁੱਖ ਨਹੀਂ ਸੁੱਖ ਨਹੀਂ, ਸਦਾ ਖੇੜੇ ਵਿੱਚ ਟਿਕਿਆ ਰਹਿੰਦਾ ਹੈ। ਤੇ ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਕਿ ਖੌਂ ਤਿਸ ਘੋਲ ਘਮਾਇਆ, ਗੁਰਮਤਿ ਹਿਰਦੈ ਗਰੀਬੀ ਆਵੇ। ਦੇਖੋ ਸਹਿਜ ਤਾਂ ਕਿੱਥੇ ਪਹੁੰਚਦਾ, ਖੌਂ ਤਿਸ ਘੋਲ ਘਮਾਇਆ ਕਿ ਪਰ ਨਾਰੀ ਦੇ ਨੇੜ ਨਾ ਜਾਵੇ, ਖੌਂ ਤਿਸ ਘੋਲ ਘਮਾਇਆ, ਅੱਗੇ ਕਹਿੰਦੇ ਨੇ ਪਰ ਨਿੰਦਾ ਸੁਣ ਆਪ ਹਟਾਵੇ। ਇਹਦਾ ਮਤਲਬ ਕਿ ਬਗਾਨੀ ਨਿੰਦਿਆ ਵੀ ਹੁੰਦੀ ਹੋਵੇ ਤੇ ਕੰਨਾਂ ਨੂੰ ਹਟਾ ਕੇ ਰੱਖੀ ਜੇ ਧਰਮ ਨੂੰ ਜਿੱਤਣਾ ਚਾਹੁੰਦਾ, ਜੇ ਤੂੰ ਧਰਮ ਦੀ ਬਾਜੀ ਜਿੱਤ ਕੇ ਜਾਣੀ ਹੈ। ਸਾਹਿਬ ਦੇ ਬਚਨਾਂ ਵੱਲ ਮੈਂ ਆਵਾਂ, ਕਹਿਣ ਲੱਗੇ ਗੁਰਮੁਖੋ ਕਿ ਇਸ ਮਨ ਨੂੰ ਜਿੱਤਿਆ ਤੇ ਗੁਰੂ ਦੀ ਕਿਰਪਾ ਨਾਲ, ਵਾਤ ਵਜਨ ਟਮਕ ਭੇਰੀਆਂ, ਮਨ ਲੱਥੇ ਲੈਂਦੇ ਫੇਰੀਆਂ, ਤੇ ਜਿਨ੍ਹਾਂ ਨੇ ਧਰਮ ਨੀ ਖਾ ਰਿਹਾ ਨਾ, ਉਹਨਾਂ ਤੂੰ ਗੁਰੂ ਨੇ ਨੀ ਕੋ ਮੇਰ ਕੀਤੀ, ਨਹਿਰ ਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ, ਕੰਡ ਜੀ ਧਿਆਨ ਦਿਆ ਜੇ। ਜਿਨ੍ਹਾਂ ਧਰਮ ਨੀ ਖਾ ਰਿਹਾ, ਬਾਣੀ ਵਿੱਚ ਕਿਵੇਂ ਸੇਧ ਮਿਲੀ ਵੀ ਇਹਨਾਂ ਕਿਉਂ ਨਾ ਧਰਮ ਖਾ ਰਿਹਾ? ਕਹਿਣ ਲੱਗੇ ਗੁਰਥਾਪੀ ਦਿੱਤੀ ਕੰਧ ਜੀਓ, ਸਭ ਇਕੱਠੇ ਹੋਏ ਆਇਆ, ਘਰ ਜਾਸਨ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ, ਮੂਲ ਗਵਾਏ ਜੀਓ, ਜਿਹੜੇ ਲਾਹਾ ਲੈ ਗਏ ਉਹਨਾਂ ਨੇ ਧਰਮ ਨੀ ਖਾ ਰਿਹਾ, ਉਹ ਧਰਮ ਤੇ ਪਰਪੱਕ ਰਹੇ ਨੇ।
ਗੁਰਮੁਖ ਕਦੇ ਤੱਕੋ ਗੁਰੂ ਇਤਿਹਾਸ ਵਿੱਚੋਂ ਪਹਿਲੀ ਗੱਲ ਕਿ ਗੁਰੂ ਅਰਜਨ ਦੇਵ ਜੀ ਨੇ ਧਰਮ ਨਹੀਂ ਖਾ ਰਿਹਾ, ਅਡੋਲ ਰਹੇ। ਗੁਰੂ ਤੇਗ ਬਹਾਦਰ ਜੀ ਨੇ ਧਰਮ ਖੇਤ ਸਾਕਾ ਕੀਤਾ ਪਰ ਧਰਮ ਨਹੀਂ ਖਾ ਰਿਹਾ। ਤੇ ਜਿੱਦਣ ਗੁਰੂ ਕਲਗੀਧਰ ਜੀ ਨੂੰ ਪੁੱਛਦੇ ਆ, ਉਹ ਕਹਿੰਦੇ ਨੇ ਜਿਹੜਾ ਧਰਮ ਗੁਰੂ ਨਾਨਕ ਸਾਹਿਬ ਦੇ ਵੇਲੇ ਪੰਖ ਬਣਾ ਲਾ ਕੇ ਪੰਛੀ ਬਣਾ ਕੇ ਉੱਡ ਗਿਆ, ਉਸ ਉੱਡੇ ਕੋਈ ਧਰਮ ਦੀ ਮਰਿਆਦਾ ਨੂੰ ਪਰਤ ਕੇ ਮੈਂ ਕਾਇਮ ਕਰਨਾ ਆ। ਭਾਵੇਂ ਅਸੀਂ ਇਸ ਤੁਕ ਨੂੰ ਪੜ੍ਹ ਕੇ ਕਹਿੰਦੇ ਗੁਰੂ ਸਾਹਿਬ ਨੇ ਕਿਉਂ ਇਹ ਸ਼ਬਦ ਵਰਤੇ, ਦੇਖੋ ਸਾਹਿਬ ਨੇ ਧਰਮ ਖੇਤ ਸ਼ਬਦ ਬੜੀ ਵਾਰੀ ਵਰਤੇ ਹੈ। ਬਾਬਾ ਨਾਨਕ ਜੀ ਨੇ ਇੱਕ ਤੁਕ ਕਹੀ ਸੀ ਕਿ ਕੱਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਤੇ ਉਹਨਾਂ ਦੇ ਸ਼ਬਦ ਗੁਰੂ ਕਲਗੀਧਰ ਜੀ ਨੇ ਵਰਤੇ ਸਨ, ਧਰਮ ਖੇਤ ਸਾਕਾ ਜਿਨ ਕੀਆ। ਦੇਖੋ ਜਦੋਂ ਆਪਣੀ ਗੱਲ ਕੀਤੀ ਤੇ ਉਹਨਾਂ ਨੇ ਸ਼ਬਦ ਕੀ ਵਰਤੇ ਨੇ। ਕਹਿਣ ਲੱਗੇ ਰੱਬ ਦੇ ਪਿਆਰੇ ਸੰਤ ਜਨੋ ਕਿ ਇੱਕ ਗੱਲ ਧਿਆਨ ਵਿੱਚ ਰੱਖਿਓ, ਹਮ ਇਹ ਕਾਜ ਜਗਤ ਮੋਹ ਆਏ। ਕਾਹਦੇ ਲਈ? ਕਿ ਉਹਨਾਂ ਧਰਮੀਆਂ ਦਾ ਪੰਥ ਤਿਆਰ ਹੋਵੇ ਜਿਹੜੇ ਤਨ ਦੇ ਠੀਕਰੇ ਤਾਂ ਭੱਜ ਜਾਣ ਪਰ ਧਰਮ ਨੂੰ ਖਾਰ ਨਾ। ਗੁਰਮੁਖੋ ਇਕਾਗਰਤਾ ਬਖਸ਼ਿਆ ਜੇ, ਹਮ ਇਹ ਕਾਜ ਜਗਤ ਮੋਹ ਆਏ। ਧਰਮ ਖੇਤ ਗੁਰਦੇਵ ਪਠਾਏ, ਜਾਂ ਤਾਂ ਤੁਮ ਧਰਮ ਬਿਠਾਰੋ, ਦੁਸ਼ਟ ਦੋਖੀਆਂ ਪਕੜ ਪਛਾਰੋ। ਯਹੀ ਕਾਜ ਧਰਾ ਹਮ ਜਨਮੰਗ, ਸਮਝ ਲਿਓ ਸਾਧੂ ਸਾ ਮਨਮੰਗ। ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸ਼ਬਨ ਕੋ ਮੂਲ ਉਪਾਰਨ। ਕਹਿੰਦੇ ਨੇ ਸਾਡੇ ਆਉਣ ਦੀ ਕੇਵਲ ਤਾਂ ਕੇਵਲ ਇੱਕੋ ਹੀ ਮਿਸ਼ਨ ਸੀ, ਇੱਕੋ ਹੀ ਮੰਜ਼ਿਲ ਸੀ ਕਿ ਧਰਮ ਨੂੰ ਵਿਥਾਰਨਾ ਤੇ ਦੁਸ਼ਟਾਂ ਨੂੰ ਉਪਾੜਨਾ, ਧਰਮ ਨੂੰ ਪ੍ਰਚਾਰਨਾ ਤੇ ਦੁਸ਼ਟਾਂ ਨੂੰ ਉਖੇੜਨਾ। ਮੇਰੇ ਗੁਰੂ ਕਲਗੀਧਰ ਜੀ ਦੇ ਉਹ ਪਿਆਰੇ ਗੁਰਸਿੱਖ ਜਿਨ੍ਹਾਂ ਨੇ ਧਰਮ ਨਹੀਂ ਖਾ ਰਿਹਾ, ਕਦੀ ਦੇਖੋ ਆਪ ਉਹਨਾਂ ਦਾ ਕਿੰਨਾ ਅਪਮਾਨ ਕੀਤਾ। ਚਮਕੌਰ ਦੀ ਗੜੀ ਹੈ, ਗੁਰੂ ਕੇ ਸਿੱਖ ਰਾਤ ਨੂੰ ਪਏ ਨੇ, ਉਹਤੇ ਸ਼ਬਦ ਕੈਸੇ ਸੋਹਣੇ ਵਰਤੇ ਨੇ। ਕਹਿੰਦੇ ਨੇ ਜਿਨ੍ਹਾਂ ਨੇ ਧਰਮ ਨਹੀਂ ਖਾ ਰਿਹਾ ਅਸੀਂ ਉਹਨਾਂ ਦੀ ਕਮਾਈ ਦਾ ਧਿਆਨ ਧਰਨੇ ਆ। ਤੇ ਜਦੋਂ ਕਲਗੀਧਰ ਜੀ ਦੇ ਜੀਵਨ ਨੂੰ ਪੜੀਏ, ਧਰਮ ਨਾ ਖਾਰਨ ਵਾਲਿਆਂ ਦੀ ਖਾਤ ਗੁਰੂ ਆਪਣੇ ਮਸਤਕ ਤੇ ਲਾਉਂਦਾ ਪਿਆ। ਜਿਨ੍ਹਾਂ ਨੇ ਧਰਮ ਨਹੀਂ ਖਾ ਰਿਹਾ, ਅਨੰਦਪੁਰ ਦੇ ਘੇਰੇ ਪਏ ਪਰ ਪਰਵਾਹ ਨਹੀਂ ਕੀਤੀ, ਮੈਂ ਸਿਰਫ ਟਿਊਕ ਮਾਤਰ ਅੱਗੇ ਚੱਲਣਾ ਚਾਹੁੰਦਾ। ਜਿਨ੍ਹਾਂ ਨੇ ਧਰਮ ਨਹੀਂ ਖਾ ਰਿਹਾ, ਅਨੰਦਪੁਰ ਦੇ ਘੇਰੇ ਵਿੱਚ ਡੋਲੇ ਨਹੀਂ, ਸਰਸਾ ਦੇ ਪਾਣੀ ਨੇ ਰੋੜਿਆ, ਪਰ ਬਹਾਅ ਵਿੱਚੋਂ ਵੀ ਬਚ ਕੇ ਕਲਗੀਧਰ ਦੇ ਚਰਨਾਂ ਨਾਲ ਜੁੜੇ ਰਹੇ। ਤੇ ਜਦੋਂ ਚਮਕੌਰ ਦੀ ਗੜੀ ਵਿੱਚ ਆਏ, ਗੁਰੂ ਕਲਗੀਧਰ ਸੱਚੇ ਪਿਤਾ ਦੇ ਚਰਨਾਂ ਵਿੱਚ ਰਾਤ ਉਹ ਪਏ ਤੇ ਗੁਰੂ ਕਲਗੀਧਰ ਨੇ ਦੇਖਿਆ ਇਹ ਉਹ ਮਰਜੀਵੜੇ ਜਿਨ੍ਹਾਂ ਨੇ ਆਪਣੇ ਸਿਦਕ ਨੂੰ ਆਪਣੇ ਧਰਮ ਨੂੰ ਖਾ ਰਿਹਾ ਨਹੀਂ ਤੇ ਧਰਮ ਨੂੰ ਪਰਪੱਕ ਕਰਕੇ ਅੱਗੇ ਤੁਰਦੇ ਪਏ। ਉੱਥੇ ਫਿਰ ਵਿਦਵਾਨ ਲਿਖਦਾ ਹੈ ਕਿ ਰਾਤ ਸੁੱਤਿਆਂ ਦੇ ਧਰਮੀਆਂ ਦੀ ਜੈਕਾਰ ਹੋਣੀ ਹੈ, ਪਾਪੀ ਨੂੰ ਦੰਡ ਮਿਲਣਾ ਹੈ। ਹਜ਼ੂਰ ਕੀ ਦੇਖਦੇ ਨੇ ਕਿ ਥੱਕੇ ਟੁੱਟਿਆਂ ਦੇ ਸਾਹਵੇ ਲੱਥੇ ਨੇ, ਥੱਕੇ ਟੁੱਟਿਆਂ ਦੇ ਕੇਸ਼ ਖਿਲਰੇ ਨੇ। ਗੁਰੂ ਕਲਗੀਧਰ ਜੀ ਨੇ ਇੱਕ ਇੱਕ ਸਿੱਖ ਦਾ ਸਾਹਵਾ ਲੈ, ਜਿਹਨੂੰ ਆਪਾਂ ਕੇਸ਼ਕੀ ਸ਼ਬਦ ਵਰਤਨੇ ਆ, ਕੇਸ਼ਕੀਆਂ ਉਹਨਾਂ ਦੇ ਸ਼ੀਸ਼ ਤੇ ਰੱਖੀਆਂ। ਕਿਸੇ ਦੇ ਕੇਸ ਜਿਹੜੇ ਨੇ ਮਿੱਟੀ ਨਾਲ ਜੇ ਭਰੇ ਨੇ, ਲਿਬੜੇ ਨੇ, ਉਹਨਾਂ ਨੂੰ ਝਾੜਿਆ। ਤੇ ਜੇ ਕਿਸੇ ਦੇ ਸਿਰ ਥੱਲਿਓਂ ਘੋੜੇ ਦੀ ਕਾਠੀ ਨਿਕਲੀ, ਉਹਨੂੰ ਸਰਕਾ ਕੇ ਸਿਰ ਦੇ ਥੱਲੇ ਕਰ ਦਿੱਤਾ। ਤੇ ਗੁਰਮੁਖ ਤੁਰਦਿਆਂ ਤੁਰਦਿਆਂ ਜਦੋਂ ਸਿੱਖਾਂ ਦੇ ਪੈਰਾਂ ਦੀਆਂ ਤਲੀਆਂ ਤੱਕੀਆਂ ਤੇ ਉਹਨਾਂ ਨਾਲ ਲੱਗੀ ਹੋਈ ਖਾਕ ਤੇ ਬਣੇ ਹੋਏ ਛਾਲੇ ਦੇਖੇ, ਧਰਮ ਕਮਾਣ ਵਾਲੇ ਤੇ ਧਰਮ ਜੇਤੂ ਸੂਰਮਿਆਂ ਦੀ ਖਾਕ ਗੁਰੂ ਨੇ ਵੀ ਆਪਣੇ ਮੱਥੇ ਤੇ ਲਾ ਲਈ। ਸਾਹਿਬ ਨੇ ਸ਼ਬਦ ਵਰਤੇ ਤੇ ਗੁਰਮੁਖਾਂ ਨੇ ਉਸ ਵਿਦਵਾਨ ਨੇ ਅੰਕਿਤ ਕੀਤੇ। ਕਹਿਣ ਲੱਗੇ ਸਾਫੇ ਕਵੀ ਸਿੰਘੋ ਕੇ ਉਠਾਤੇ ਥੇ ਜ਼ਮੀਂ ਸੇ, ਜਿੰਨਾ ਧਰਮ ਨਹੀਂ ਖਾ ਰਿਹਾ ਗੁਰੂ ਉਹਨਾਂ ਦੀ ਕਿੰਨੀ ਸੰਭਾਲ ਕਰਦੇ ਨੇ। ਸ਼ਬਦ ਵਰਦੇ ਨੇ ਕਿ ਸਾਫੇ ਕਵੀ ਸਿੰਘੋ ਕੇ ਉਠਾਤੇ ਥੇ ਜ਼ਮੀਂ ਸੇ, ਕੇਸ਼ ਇਸਕੇ ਜਾੜੇ ਲੀ ਖਾਕ ਉਸਕੀ ਜ਼ਮੀਂ ਸੇ, ਸਰ ਠੀਕ ਕੀਏ ਸਰਕੇ ਹੋਏ ਬਾਲ ਸ਼ੀ ਜੀ ਸੇ, ਤਰਤੀਬ ਦੀ ਹਰ ਚੀਜ਼ ਕੋ ਲਾ ਲਾ ਕੇ ਕਹੀ ਸੇ। ਜਿੰਨਾ ਧਰਮ ਨਹੀਂ ਖਾ ਰਿਹਾ, ਸਾਹਿਬ ਕਹਿੰਦੇ ਨੇ ਕਿ ਜਿਨ ਸਿੰਘੋ ਨੇ ਕੱਲ ਮੌਤ ਕੇ ਸਾਹਿਲ ਥਾਂ ਉਤਰਨਾ। ਸ਼ਬਦ ਇਹ ਕਵੀ ਦੇ ਨੇ, ਅੰਦਰ ਦੀ ਭਾਵਨਾ ਗੁਰੂ ਕਲਗੀ ਵਾਲੇ ਦੀ ਏ। ਜਿਨ ਸਿੰਘੋ ਨੇ ਕੱਲ ਮੌਤ ਕੇ ਸਾਹਿਲ ਥਾਂ ਉਤਰਨਾ, ਕੱਲ ਸੁਬਾ ਥਾ ਜਿਨ ਖਾਲਸੋ ਨੇ ਜੰਗ ਮੇ ਮਰਨਾ, ਬਾਲੀ ਸੇ ਸ਼ਹੀਦੋ ਕੇ ਹੁਆ ਜਬ ਕੇ ਗੁਜ਼ਰਨਾ, ਚੂਮਾ ਕਬੀ ਖਲਕੂਮ ਕਦੀ ਉਹਨਾਂ ਦੇ ਗਲਿਆਂ ਨੂੰ ਚੁੰਮਿਆ, ਕਦੀ ਉਹਨਾਂ ਦੇ ਹੱਥਾਂ ਨੂੰ ਚੁੰਮਿਆ। ਤੇ ਧਰਮ ਦੇ ਮਾਰਗ ਤੇ ਚੱਲਣ ਵਾਲੇ ਗੁਰਮੁਖੋ ਇਹ ਉਹ ਮਹਾਂਪੁਰਸ਼ ਨੇ ਜਿਹੜੇ ਰੋਜ਼ ਬਾਣੀ ਦੀਆਂ ਤੁਕਾਂ ਪੜ੍ਹਦੇ ਸਨ ਕਿ ਵਾਚ ਹਮਾਰੀ ਖਰੀ ਉਡੀਣੀ ਖੰਨਿਓ ਤਿੱਖੀ ਬਹੁਤ ਪਈਣੀ ਉਸ ਉੱਪਰ ਹੈ ਮਾਰਗ ਮੇਰਾ ਸ਼ੇਖ ਫਰੀਦਾ ਪੰਥ ਸੰਭਾਰ ਸਵੇਰਾ ਇਹ ਉਹ ਗੁਰਮੁਖ ਸਨ ਜਿਹੜੇ ਰੋਜ਼ ਪੜ੍ਹਦੇ ਸਨ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ ਰਾਮ ਕਸੌਟੀ ਸੋਸ ਹੈ ਜੋ ਮਰ ਜੀਵਾ ਖੋਏ ਇਹ ਉਹ ਧਰਮੀ ਸਨ ਜਿਹੜੇ ਰੋਜ਼ ਪੜ੍ਹਦੇ ਸਨ ਕਿ ਖੰਨਿਓ ਤਿੱਖੀ ਬਾਲੋ ਨਿੱਕੀ ਏਤ ਮਾਰਗ ਜਾਣਾ ਇਹ ਉਹ ਧਰਮੀ ਸਨ ਜਿਹੜੇ ਬਚਨ ਪੜ੍ਹਦੇ ਸਨ ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਨ ਮਰਨੇ ਤੇ ਕਿਆ ਡਰਪਣਾ ਜਬ ਹਾਥ ਸਿੰਧੌਰਾ ਲੀਨ ਇਹ ਉਹ ਧਰਮੀ ਸਨ ਜਿਹੜੇ ਕਹਿੰਦੇ ਸਨ ਡਗਮਗ ਛਾੜ ਰੇ ਮਨ ਬੋਰਾ ਅਬ ਤੋ ਜਰੈ ਮਰੈ ਸਿੱਧ ਪਾਈਐ ਲੀਨੋ ਹਾਥ ਸੰਧੌਰਾ ਮਰ ਰੇ ਛਾਡੋ ਭਰਮ ਪ੍ਰਗਟ ਹੋਏ ਨਾਚੋ ਇਆ ਮਾਇਆ ਕੇ ਡਾਂਡੇ ਸੂਰ ਕੇ ਸਨਮੁਖ ਰਣ ਤੇ ਦਰਤੇ ਸਤੀ ਕੇ ਸਾਚੈ ਭਾਂਡੇ ਇਹ ਉਹ ਧਰਮੀ ਸਨ ਜਿਹੜੇ ਰੋਜ਼ ਬਾਣੀ ਵਿੱਚ ਪੜ੍ਹਦੇ ਸਨ ਆਗਾਂ ਕੁ ਤਰਾਂਗ ਪਿਛਾ ਫੇਰ ਨਾ ਮੋਢੜਾ ਦੇਖੀ ਜੇ ਧਰਮ ਜਿੱਤ ਗਿਓ ਬਾਜੀ ਨਾਨਕ ਸਿੱਜ ਅਵੇਹਾ ਵਾਰ ਬੌੜ ਨਾ ਹੋਵੀ ਜਨਮੜਾ ਇਹ ਕੁਝ ਮੰਜ਼ਿਲ ਲੈ ਕੇ ਤੁਰੇ ਨੇ ਗੁਰਮੁਖ ਉਹਨਾਂ ਦੇ ਜਦੋਂ ਚਿਹਰਿਆਂ ਨੂੰ ਤੱਕਦੇ ਨੇ ਉਹਨਾਂ ਦੇ ਚਰਨਾਂ ਨੂੰ ਤੱਕਦੇ ਨੇ ਤੇ ਸ਼ਬਦ ਕੀ ਵਰਦੇ ਨੇ ਕਿ ਗੁਰੂ ਸਾਹਿਬ ਨੇ ਜਿਨ ਸਿੰਘੋ ਨੇ ਕੱਲ ਮੌਤ ਕੇ ਸਾਹ ਉਥਾ ਉਤਰਨਾ ਕੱਲ ਸੁਬਾ ਤਾਂ ਜਿਨ ਖਾਲਸੋ ਨੇ ਜੰਗ ਮੇ ਮਰਨਾ ਬਾਲੀ ਸੇ ਸ਼ਹੀਦੋ ਕੇ ਹੁਆ ਜਬ ਕੇ ਗੁਜਰਨਾ ਮੁਸ਼ਕਲ ਸੇ ਹੁਆ ਇਸ ਜਾਂ ਸੇ ਕਦਮ ਆਗੇ ਕੋ ਧਰਨਾ ਚੂਮਾ ਕਬੀ ਖਲਕੂਮ ਦਾਨ ਚੂਮਨੇ ਬੈਠੇ ਜਬ ਗੁਰੂ ਜੀ 35 ਆਏ ਤੋ ਸਿੰਘੋ ਕੇ ਚਰਨ ਚੂਮਨੇ ਬੈਠੇ ਪਰ ਕਿੰਨਾ ਦੇ ਜਿੰਨਾ ਧਰਮ ਨਹੀਂ ਖਾ ਰਿਹਾ ਜਿਹੜੇ ਪਰਪੱਕ ਰਹੇ ਦੇਖੋ ਆਪਣੇ ਪੁੱਤਰਾਂ ਨੂੰ ਦੇਖੇ ਮੈਂ ਸੰਖੇਪ ਜਿਹਾ ਕਹਿ ਕੇ ਅੱਗੇ ਤੁਰਨਾ ਚਾਹਨਾ ਪੁੱਤਰ ਦੇਖੇ ਨੇ ਉਹ ਕਹਿੰਦਾ ਦੋਨਾਂ ਬੱਚਿਆਂ ਨੂੰ ਦੇਖ ਕੇ ਕਲਗੀ ਧਰ ਨੇ ਵੀ ਸ਼ਬਦ ਕਿਹਾ ਸੀ ਕਹਿਣ ਲੱਗੇ ਸੋਏ ਹੋਏ ਬੱਚੋ ਕੋ ਕਹਾ ਸਰ ਕੋ ਪਕੜ ਕਰ ਚੱਲ ਦੋਗੇ ਅਬ ਅੱਬਾ ਕੋ ਮੁਸੀਬਤ ਮੇ ਜਕੜ ਕਰ ਫਿਰ ਜ਼ਿੰਦਗੀ ਲਿਖੀ ਹੋਈ ਕਿਸਮਤ ਨੇ ਉਜੜ ਕਰ ਫਿਰ ਮਿਲਣੇ ਕਾ ਵਾਦਾ ਤੋ ਕੀਏ ਜਾਓ ਵਿਛੜ ਕਰ ਸ਼ਬਦ ਵਰਤੇ ਥੇ ਦੋ ਥੇ ਚਾਰ ਜਦੋਂ ਘਰੋ ਤੁਰਿਆ ਸਾਂ ਤੇ ਦੋ ਨੀ 400 ਥੇ ਚਾਰ ਹੋ ਅਬ ਦੋ ਹੀ ਤੇ ਸਵੇਰੇ ਕੱਲ ਸ਼ਾਮ ਨੂੰ ਸੂਰਜ ਛਿਪਣਾ ਕਿ ਸਾਰ ਯੇ ਵੀ ਨਾ ਹੋਗੇ ਹਮ ਸ਼ੁਕਰ ਕਰੇਂਗੇ ਅਗਰ ਯੇ ਵੀ ਨਾ ਹੋਗੇ ਮੈਂ ਸ਼ੁਕਰ ਕਰਾਂਗਾ ਜੇ ਇਹ ਵੀ ਚਲੇ ਜਾਣ ਪਰ ਮੇਰੇ ਬੇਟਿਆਂ ਨੇ ਧਰਮ ਨੀ ਖਾਰਨਾ ਦੇਖੋ ਅੱਲਾ ਯਾਰ ਖਾਂ ਜੋਗੀ ਨੇ ਇੱਕ ਬੜੀ ਸੋਹਣੀ ਗੱਲ ਕਹੀ ਹੈ ਉਹ ਕਹਿੰਦਾ ਹਿੰਦੁਸਤਾਨ ਵਿੱਚ ਆਉਣ ਵਾਲੇ ਸੈਲਾਨੀ ਇੱਕ ਗੱਲ ਚੇਤੇ ਰੱਖੀ ਤੂੰ ਤਾਜ ਮਹਿਲ ਵੀ ਦੇਖਣਾ ਹੈ ਪਰ ਚੇਤੇ ਰੱਖੀ ਇਹ ਵੀ ਸਰੀਰਕ ਮੋਹ ਨੂੰ ਪ੍ਰਗਟ ਕਰਦੇ ਤਵੱਜੋ ਦਿਆ ਜੇ ਤੂੰ ਲਾਲ ਕਿਲੇ ਨੂੰ ਦੇਖਣਾ ਚੇਤੇ ਰੱਖ ਇਸ ਕਿਲੇ ਦਾ ਰੰਗ ਲਾਲ ਹੀ ਤੇ ਜਿੰਨਾ ਰੰਗ ਲਾਲ ਇੰਨੇ ਹੀ ਇੰਨੇ ਖੂਨ ਪੀਤਾ ਹੋਇਆ ਮਜ਼ਲੂਮਾਂ ਦਾ ਧਿਆਨ ਦਿਆ ਜੇ ਉਹ ਕਹਿੰਦਾ ਤਾਜ ਮਹਿਲ ਕੇਵਲ ਇੱਕ ਮੋਹ ਦੀਆਂ ਤੰਦਾਂ ਦਾ ਪ੍ਰਤੀਕ ਹੈ ਲਾਲ ਕਿਲਾ ਇਹਦਾ ਸੁਭਾਅ ਹੈ ਬੇਈਮਾਨ ਹੈ ਉਹਨੇ ਬੇਈਮਾਨ ਤਾਂ ਸ਼ਬਦ ਵਰਤੇ ਇਹਦਾ ਕੀ ਇਮਾਨ ਹੈ ਜਿਹੜਾ ਆਇਆ ਛਿੱਤਰ ਵਾਲਾ ਉਹਦੇ ਸਾਹਮਣੇ ਆ ਕੇ ਝੁੱਕ ਗਿਆ ਕਹਿਣ ਲੱਗਾ ਖੂਨ ਲਾਲ ਕਿਲਾ ਹੈ ਤੇ ਨਿਕਲਦਾ ਵੀ ਖੂਨ ਪਿਆ ਇਹਦੇ ਵਿੱਚੋਂ ਤੇ ਸ਼ਬਦ ਕਹਿੰਦਾ ਜੇ ਤੂੰ ਹਿੰਦੁਸਤਾਨ ਦੀ ਧਰਤੀ ਤੇ ਆਇਆ ਨਾ ਤੇ ਕਦੀ ਤੈਨੂੰ ਮੌਕਾ ਮਿਲੇ ਯਤਨ ਕਰੀ ਕਿ ਚਮਕੌਰ ਦੀ ਧਰਤੀ ਨੂੰ ਮੱਥਾ ਟੇਕ ਕੇ ਆਵੀ ਇਹ ਉਹ ਧਰਤੀ ਆ ਜਿੱਥੇ ਭੁੱਖੇ ਭਾਣਿਆਂ ਨੇ ਧਰਮ ਨਹੀਂ ਖਾ ਰਿਹਾ ਇਹ ਉਹ ਧਰਤੀ ਆ ਕਿ ਜਿੱਥੇ ਬਾਪ ਨੇ ਆਪਣੇ ਬੇਟਿਆਂ ਨੂੰ ਸ਼ਿੰਗਾਰ ਕੇ ਧਰਮ ਲਈ ਸ਼ਹੀਦ ਹੋਣ ਲਈ ਪ੍ਰੇਰਿਆ ਦੇਖੋ ਅਸੀਂ ਰੋਜ਼ ਧਿਆਨ ਧਰਨੇ ਆ ਉਹਨੇ ਸ਼ਬਦ ਵਰਤੇ ਬਸ ਹਿੰਦ ਮੇ ਏਕ ਤੀਰਥ ਹੈ ਯਾਤਰਾ ਕੇ ਲੀਏ ਇੱਕ ਹੀ ਸ਼ਬਦ ਉਹਨੇ ਕਿਹਾ ਕਹਿੰਦਾ ਕਟਾਏ ਬਾਪ ਨੇ ਬੇਟੇ ਯਹਾਂ ਖੁਦਾ ਕੇ ਲੀਏ ਜਿੰਨਾ ਧਰਮ ਨਹੀਂ ਖਾ ਰਿਹਾ ਬਸ ਹਿੰਦ ਮੇ ਏਕ ਤੀਰਥ ਹੈ ਯਾਤਰਾ ਕੇ ਲੀਏ ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ ਚਮਕ ਹੈ ਮਹਿਰ ਕੀ ਚਮਕੌਰ ਤੇਰੇ ਜ਼ਰੋ ਮੇ ਯਹੀ ਸੇ ਸਿਤਾਰੇ ਬਣ ਕੇ ਗਏ ਆਸਮਾਂ ਕੇ ਲੀਏ ਕਹਿੰਦਾ ਚਮਕੌਰ ਦਾ ਕਣ ਕਣ ਉਹ ਸੂਰਜ ਦੀ ਰੋਸ਼ਨੀ ਨੂੰ ਮਾਤ ਪਿਆ ਪਾਉਂਦਾ ਇਹ ਸਾਰੇ ਉਹਨਾਂ ਦਾ ਨਾਂ ਸੀ ਲੈਂਦੇ ਆ ਜਿਨ੍ਹਾਂ ਨੇ ਸ਼ਹਾਦਤਾਂ ਪਾਈਆਂ ਪਰ ਧਰਮ ਨਹੀਂ ਖਾ ਰਿਹਾ ਗੁਰਮੁਖੋ ਮੈਂ ਇਸ ਕਰਕੇ ਆਰੰਭਤਾ ਕੀਤੀ ਸੀ ਕਿ ਗੁਰੂ ਕੇ ਲਾਲਾ ਨੇ ਵੀ ਧਰਮ ਨਹੀਂ ਖਾ ਰਿਹਾ ਜਦੋਂ ਛੋਟੇ ਨੇ ਸਾਹਮਣੇ ਨੀਹਾਂ ਵਿੱਚ ਖਿਲਾਰਨ ਲੱਗੇ ਨੇ ਤੇ ਉਹਨਾਂ ਦੀ ਰਸਨਾ ਤੋਂ ਜਿਹੜੇ ਸ਼ਬਦ ਸਨ ਕਦੀ ਦੇਖੋ ਕਹਿਣ ਲੱਗੇ ਅੱਜ ਤੁਹਾਡੀ ਆਵਾਜ਼ ਬੰਦ ਹੋ ਜਾਏਗੀ ਤੁਸੀਂ ਸਦਾ ਲਈ ਖਤਮ ਹੋ ਜਾਓਗੇ ਤੇ ਉਸ ਮਹਾਂਪੁਰਸ਼ਾਂ ਨੇ ਬਾਬੇ ਸ਼ਬਦ ਤਾਂ ਵਰਤਨੇ ਆ, ਮਹਾਂਪੁਰਸ਼ ਨੇ, ਬੱਚੇ ਨਹੀਂ ਕਹਿੰਦੇ। ਅਸੀਂ ਸਾਹਿਬਜ਼ਾਦੇ ਤਾਂ ਬਾਬੇ ਕਹਿੰਦੇ ਹਾਂ, ਕਿਉਂਕਿ ਉਹ ਸਾਡੇ ਬਜ਼ੁਰਗ ਨੇ। ਸ਼ਬਦ ਉਹ ਵਰਤਦੇ ਨੇ ਕਿ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ। ਜਿੰਨਾ ਧਰਮ ਨਹੀਂ ਖਾ ਰਿਹਾ ਉਹਨਾਂ ਨੂੰ ਕਿੰਨੇ ਕੁ ਉਹਨਾਂ ਨੇ ਲਾਲਚ ਦਿੱਤੇ, ਪਰ ਕੀ ਉਹ ਧਰਮ ਤੋਂ ਡੋਲੇ। ਸ਼ਬਦ ਦਿੱਤੇ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਡਰਤਾ ਨਹੀਂ ਹੈ ਅਕਾਲ ਕਿਸੀ ਸ਼ਹਿਨ ਸ਼ਾਹ ਕੀ ਸ਼ਾਨ ਸੇ। ਜੇ ਤੁਸੀਂ ਇਹ ਕਹੋ ਔਰੰਗਜ਼ੇਬ ਸ਼ਹਿਨ ਸ਼ਾਹ, ਪਰ ਜਿਹਦੇ ਲੜ ਸਾਡੇ ਬਾਪੂ ਨੇ ਲਾਇਆ ਔਰੰਗਜ਼ੇਬ ਵਰਗਿਆਂ ਦੀ ਵੀ ਪਰਵਾਹ ਨਹੀਂ ਕਰਦਾ। ਡਰਤਾ ਨਹੀਂ ਅਕਾਲ ਕਿਸੇ ਸ਼ਹਿਨ ਸ਼ਾਹ ਕੀ ਸ਼ਾਨ ਸੇ, ਉਪਦੇਸ਼ ਆਪਣਾ ਸੁਣ ਲੋ ਜ਼ਰਾ ਦਿਲ ਕੇ ਕਾਨ ਸੇ। ਕਹਿ ਰਹੇ ਹਮ ਤੁਮਕੋ ਖੁਦਾ ਕੀ ਜ਼ਬਾਨ ਸੇ, ਤੁਹਾਨੂੰ ਰੱਬ ਦੀ ਬੋਲੀ ਬੋਲ ਕੇ ਕਹਿੰਦੇ। ਤਵੱਜੋ ਦਿਓ, ਜਦੋਂ ਉਹਨਾਂ ਦਾ ਅੰਤਲਾ ਸਮਾਂ ਆਇਆ, ਉਹਨਾਂ ਦੇ ਸ਼ਬਦ ਕਦੀ ਸਿੱਖ ਭੁੱਲਣਗੇ ਨਹੀਂ। ਕੈਸੇ ਮਿੱਠੇ ਸ਼ਬਦ ਉਹਨਾਂ ਨੇ ਕਹੇ, ਕਹਿਣ ਲੱਗੇ ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ, ਜਿੰਨਾ ਜਾਨ ਦਿੱਤੀ ਉਹਨਾਂ ਧਰਮ ਨਹੀਂ ਖਾ ਰਿਹਾ। ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ, ਸਿੱਖੀ ਕੀ ਨੀਵ ਹਮ ਹੈ ਸਰੋਂ ਪੇ ਉਠਾ ਚਲੇ, ਗੁਰਿਆਈ ਕਾ ਕਿੱਸਾ ਜਹਾਨੇ ਬਣਾ ਚਲੇ, ਗੱਦੀ ਤੋਂ ਤਖਤ ਬਸ ਅਬ ਕੌਮ ਪਾਏਗੀ, ਦੁਨੀਆਂ ਮੇ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏਗੀ। ਕਹਿੰਦਾ ਜਿੰਨਾ ਧਰਮ ਨਹੀਂ ਖਾ ਰਿਹਾ ਜੋਗੀ ਜੀ, ਇਸਕੇ ਬਾਅਦ ਕੋਈ ਥੋੜੀ ਦੇਰ ਥੀ ਬਸਤੀ ਸਰਹੰਦ ਸ਼ਹਿਰ ਕੀ ਇੰਤੋਂ ਕਾ ਢੇਰ ਥੀ। ਜਿੰਨਾ ਧਰਮ ਨਹੀਂ ਖਾ ਰਿਹਾ, ਦੇਖੋ ਗੁਰੂ ਕੇ ਲਾਲ ਉਹ ਧਰਮ ਵਿੱਚ ਪਰਪੱਕ ਰਹੇ, ਮੌਤ ਕਬੂਲ ਕੀਤੀ ਪਰ ਧਰਮ ਨਹੀਂ ਖਾ ਰਿਹਾ। 1704 ਵਿੱਚ ਇਹ ਸ਼ਹਾਦਤਾਂ ਦਾ ਜਾਮ ਪੀਂਦੇ ਨੇ। ਤੇ ਗੁਰਮੁਖੋ, ਜਿਹੜਾ ਬੰਦਾ ਗੁਰੂ ਦਾ ਬਣ ਕੇ ਆਇਆ ਸੀ, ਮੈਂ ਚਾਹੁੰਦਾ ਅੱਜ 2-4 ਘਟਨਾਵਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂ, ਤੇ ਕੁਝ ਕੁ ਐਸੀਆਂ ਨੇ ਸ਼ਾਇਦ ਆਪ ਜੀ ਨੇ ਪਹਿਲਾਂ ਸੁਣੀਆਂ ਵੀ ਹੋਣ। ਬਾਬਾ ਬੰਦਾ ਸਿੰਘ ਬਹਾਦਰ ਗੁਰੂ ਕਾ ਬੰਦਾ ਬਣ ਕੇ ਆਏ, ਇਹ ਗੱਲ ਵੱਖਰੀ ਕਿ ਵਿਦਵਾਨਾਂ ਨੇ ਆਪਣੇ ਆਪਣੇ ਢੰਗ ਨਾਲ ਉਹਨੂੰ ਲਿਖੇ, ਪਰ ਜਦੋਂ ਨਦੇੜ ਦੀ ਧਰਤੀ ਤੋਂ ਆਇਆ, ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਅੰਮ੍ਰਿਤ ਪਾਨ ਕੀਤਾ, ਗੁਰੂ ਕਲਗੀ ਵਾਲੇ ਦੇ ਚਰਨਾਂ ਵਿੱਚੋਂ ਅੰਮ੍ਰਿਤ ਪਾਨ ਕੀਤਾ, ਤੇ ਸਤਿਗੁਰੂ ਨੇ ਚੁਣਿਆ। ਕਮਾਈ ਇਹਦੀ ਘੱਟ ਨਹੀਂ, ਭਾਵੇਂ ਇਹ ਕਰਾਮਾਤੀ ਸੀ, ਪਰ ਕਰਾਮਾਤਾਂ ਦੀ ਕਮਾਈ ਤੋਂ ਬਿਨਾਂ ਪੱਲੇ ਨਹੀਂ ਪੈਂਦੀਆਂ। ਆਖਰ ਕੋਈ ਸਾਧਨਾ ਕਰਦਾ ਤੇ ਤਾਂ ਹੈ ਨਾ। ਗੁਰੂ ਕਲਗੀ ਧਰ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ, 5 ਤੀਰ ਦਿੱਤੇ, ਨਾਲ ਗੁਰੂ ਕੇ ਸਿੱਖ ਲਾਲ ਘੱਲੇ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਗਰਕ ਕੀਤਾ, ਪਰ ਜਦੋਂ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਏ, ਤੇ ਗੁਰਮੁਖੋ ਉਸ ਵੇਲੇ ਉਹਨਾਂ ਨੇ ਆਪ ਧਰਮ ਨਹੀਂ ਖਾ ਰਿਹਾ। ਕੇਸਰ ਸਿੰਘ ਛਿੱਬਰ ਨੇ ਇਕਾਗਰਤਾ ਥੋੜੀ ਜਿਹੀ ਬਖਸ਼ਿਓ, ਉਹ ਲਿਖਦੇ ਨੇ ਕਿ ਬੰਦੇ ਨੇ ਆਪ ਸ਼ਹਾਦਤ ਦਾ ਜਾਮ ਪੀਤਾ ਤੇ ਰੰਚਕ ਮਾਤਰ ਵੀ ਆਪਣੇ ਧਰਮ ਨੂੰ ਦਾਗ ਨਹੀਂ ਲੱਗਣ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਗਲੀ ਤੋਂ ਗ੍ਰਿਫਤਾਰ ਕੀਤਾ ਗਿਆ। ਗੁਰਦਾਸ ਨੰਗਲ ਤੋਂ ਪਕੜ ਕੇ ਜਦੋਂ ਬਾਦਸ਼ਾਹ ਫਰਕਸ਼ੀਅਰ ਦੇ ਸਾਹਮਣੇ ਦਿੱਲੀ ਲੈ ਕੇ ਪਹੁੰਚੇ ਨੇ, ਤੇ ਗੁਰਮੁਖੋ 740 ਸਿੱਖ ਕੁਝ ਕਹਿੰਦੇ ਨੇ, ਆਮ ਤੌਰ ਤੇ 750 ਸਿੱਖ ਇਹਨਾਂ ਨਾਲ ਪਕੜਿਆ ਮੰਨਿਆ ਗਿਆ। ਕੁਝ ਸਿੱਖਾਂ ਨੂੰ ਰਸਤੇ ਵਿੱਚ ਪਿੰਡਾਂ ਵਿੱਚੋਂ ਪਕੜ ਕੇ ਸਿੱਖ ਕਤਲ ਕਰਕੇ ਉਹਨਾਂ ਦੇ ਸੀਸ ਨੇਜਿਆਂ ਤੇ ਚੰਗ ਕੇ ਟੰਗ ਕੇ ਤੁਰੇ, ਅਨੋਖਾ ਜਲੂਸ ਤੁਰਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿੰਜਰੇ ਦੇ ਵਿੱਚ ਬੰਦ ਕੀਤਾ ਗਿਆ, ਕੋਲ ਇਹਦੇ ਨੰਗੀ ਤਲਵਾਰ ਵਾਲਾ ਇੱਕ ਜ਼ਾਲਮ ਸਿਪਾਹੀ ਖੜਾ ਕੀਤਾ ਗਿਆ, ਤੇ ਸਿੰਘਾਂ ਦੇ ਸਿਰ ਸਨ ਨੇਜਿਆਂ ਤੇ ਟੰਗੇ, ਗੱਡੇ ਭਰੇ ਸਨ ਸਿੱਖਾਂ ਦੇ ਸਿਰਾਂ ਨਾਲ ਲੱਦੇ ਹੋਏ, ਤੇ ਇਹਨਾਂ ਨੇ ਇੱਕ ਮਰੀ ਹੋਈ ਬਿੱਲੀ ਬਾਂਸ ਦੇ ਉੱਤੇ ਟੰਗੀ ਸੀ। ਇਹਦਾ ਮਤਲਬ ਇਹ ਸੀ, ਸਿੱਖ ਤਾਂ ਕੀ ਅਸੀਂ ਸਿੱਖਾਂ ਦੇ ਘਰਾਂ ਦੀਆਂ ਬਿੱਲੀਆਂ ਵੀ ਮਾਰ ਮੁਕਾਈਆਂ, ਉੱਥੇ ਕੋਈ ਛੱਡਿਆ ਹੀ ਨਹੀਂ, ਬਾਕੀ ਰਿਹਾ ਹੀ ਨਹੀਂ। ਦਿੱਲੀ ਪਹੁੰਚੇ ਨੇ, ਤੇ ਮੈਂ ਅਰਧ ਉਹਨਾਂ ਵਿਦਵਾਨਾਂ ਦੀ ਕਰਨਾ ਚਾਹੁੰਦਾ ਉਹਨਾਂ ਦੇ ਇਤਿਹਾਸ ਵਿੱਚੋਂ ਜਿਨ੍ਹਾਂ ਨੇ ਅੱਖੀ ਦੇਖਿਆ। ਚੇਤੇ ਰੱਖਿਓ ਉਸ ਵੇਲੇ ਈਸਟ ਇੰਡੀਆ ਕੰਪਨੀ ਜੋ ਕਲਕੱਤੇ ਵਿੱਚ ਪਹੁੰਚੇ ਨੇ ਅੰਗਰੇਜ਼, ਉਹਨਾਂ ਦੇ ਨੁਮਾਇੰਦਿਆਂ ਨੇ ਆਪਣੀਆਂ ਅੱਖਾਂ ਨਾਲ ਸਾਰੇ ਸਾਕੇ ਦੇਖੇ, ਸਿੱਖਾਂ ਨੇ ਧਰਮ ਨਹੀਂ ਖਾ ਰਿਹਾ, ਸਵਾਲ ਹੀ ਨਹੀਂ ਪੈਦਾ ਹੁੰਦਾ। 100-100 ਸਿੰਘ ਰੋਜ਼ ਕਤਲ ਕੀਤਾ ਜਾਂਦਾ ਸੀ, ਤੇ ਤਮਾਸ਼ਬੀਨ ਲੋਕ ਰੋਜ਼ ਆ ਕੇ ਤਮਾਸ਼ਾ ਦੇਖਦੇ ਸਨ, ਉਹਨਾਂ ਸਿੱਖਾਂ ਨੂੰ ਸ਼ਹੀਦ ਹੁੰਦਿਆਂ ਤੱਕਦੇ ਸਨ। ਕਹਿੰਦੇ ਨੇ ਕੋਈ ਵੀ ਐਸਾ ਨਹੀਂ ਸੀ ਜਿਹਨੇ ਸ਼ਹਾਦਤ ਤੋਂ ਮੂੰਹ ਫੇਰਿਆ ਹੋਵੇ, ਤੇ ਜਿਹੜਾ ਵੀ ਆਉਂਦਾ ਸੀ ਸ਼ਹਾਦਤ ਦਾ ਜਾਮ ਪੀਣ, ਉਹਦੇ ਮੁੱਖ ਵਿੱਚੋਂ ਕੇਵਲ ਸ਼ਬਦ ਵਾਹਿਗੁਰੂ ਨਿਕਲਦਾ ਸੀ, ਉਹਦੇ ਮੁੱਖ ਵਿੱਚੋਂ ਕੇਵਲ ਬਾਣੀ ਸੀ। ਮੈਂ ਆਰੰਭ ਤਾਂ ਇੱਥੋਂ ਕੀਤੀ ਸੀ ਕਿ ਦੂਰ ਨਾ ਜਾਇਓ ਵਿਸ਼ੇ ਤੋਂ, ਕਿ ਧਰਮ ਉਹੀ ਨਹੀਂ ਹਾਰਦਾ ਜਿਹਦੇ ਕੋਲ ਨਾਮ ਰਜ਼ਾ ਹੋਵੇ, ਜਿਹਦੇ ਪੱਲੇ ਨਾਮ ਨਹੀਂ ਸੱਜਣਾ, ਉਹਦੇ ਤਿੜਕਦਿਆਂ ਉਹਦੇ ਥਿੜਕਦਿਆਂ ਪਤਾ ਨਹੀਂ ਦੇਰੀ ਨਹੀਂ ਲੱਗਦੀ, ਅੱਖਿਨ ਵਿੱਚ ਬੰਦੇ ਡੋਲਦੇ ਦੇਖੇ, ਸੌ ਸੌ ਸਿੰਘ ਰੋਜ਼ ਸ਼ਹੀਦ ਹੁੰਦਾ ਰਿਹਾ। ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਵੇਲਾ ਆਇਆ ਸਨ 1716, ਇਹਨਾਂ ਨੂੰ ਸ਼ਹੀਦ ਕਰਨ ਲੱਗੇ ਨੇ। ਤੇ ਗੁਰਮਖੋ ਇਹਨਾਂ ਦੇ ਸਾਹਮਣੇ ਇਹਨਾਂ ਦਾ 4 ਸਾਲ ਦਾ ਪੁੱਤਰ ਹੈ ਬਾਬਾ ਅਜੈ ਸਿੰਘ। 2 ਪੁੱਤਰ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ, ਇੱਕ ਦਾ ਨਾਮ ਸੀ ਰਣਜੀਤ ਸਿੰਘ ਤੇ ਇੱਕ ਦਾ ਨਾਮ ਸੀ ਬਾਬਾ ਅਜੈ ਸਿੰਘ ਜੀ। ਕਿਉਂਕਿ ਸਾਡਾ ਇੱਕ ਸੁਭਾਅ ਹੈ, ਕਿਹੜਾ ਸਿੱਖ ਹੈ ਜਿਸ ਸਿੱਖ ਦੇ ਜੀਵਨ ਨੂੰ ਲਿਖਦਿਆਂ ਕਲਮਾਂ ਵਾਲਿਆਂ ਨੇ ਯਤਨ ਨਹੀਂ ਕੀਤਾ ਵੀ ਇਹਨੂੰ ਕਿਸੇ ਤਰੀਕੇ ਦੇ ਨਾਲ ਆਪਾਂ ਦਾਗੀ ਕਰਦੇ। ਤੁਹਾਡੇ ਪਿਛਲੇ ਸਮੇਂ ਤੱਕ ਜਿਹੜੇ ਧਰਮ ਕਮਾਉਣ ਵਾਲੇ ਸਨ ਉਹਨਾਂ ਨੂੰ ਨਸ਼ਈ, ਉਹਨਾਂ ਨੂੰ ਵਿਸ਼ਈ, ਉਹਨਾਂ ਨੂੰ ਵਕਾਰੀ ਕਈ ਥਾਂ ਤੇ ਦਿਖਾਇਆ, ਕਿਉਂਕਿ ਹਕੂਮਤ ਦੇ ਹੱਥ ਵਿੱਚ ਕਲਮ ਸੀ, ਉਹਨੇ ਅਣਹੋਣੀ ਕਰਨੀ ਹੈ ਕਿ ਜਿਹਦੇ ਨਾਲ ਕਰਨੀ ਵਾਲਿਆਂ ਦਾ ਵਕਾਰ ਦੁਨੀਆਂ ਵਿੱਚ ਘਟੇ। ਬਾਬਾ ਬੰਦਾ ਸਿੰਘ ਬਹਾਦਰ ਜਦੋਂ ਉਹਨਾਂ ਦੇ ਸਾਹਮਣੇ ਉਹਨਾਂ ਦਾ ਪੁੱਤਰ ਲਿਆਂਦਾ ਜਿਨ੍ਹਾਂ ਨੇ ਧਰਮ ਨਹੀਂ ਖਾ ਰਿਹਾ, 4 ਸਾਲ ਦਾ ਬੱਚਾ, ਉਹਦੇ ਤਨ ਦੇ ਬਸਤਰ ਉਤਾਰੇ ਗਏ। ਪਹਿਲੀ ਗੱਲ ਕਹੀ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ, ਦੇਖੋ ਕਹਿਣ ਲੱਗੇ ਆਪਣੇ ਪੁੱਤਰ ਨੂੰ ਆਪਣੇ ਹੱਥੀ ਕਤਲ ਕਰ। ਬਾਬਾ ਬੰਦਾ ਸਿੰਘ ਬਹਾਦਰ ਖਾਮੋਸ਼ ਨੇ। ਦੂਜੀ ਵਾਰ ਕਿਹਾ ਕਿ ਆਪਣੇ ਬੱਚੇ ਨੂੰ ਆਪ ਕਤਲ ਕਰ, ਬੋਲੇ ਨਹੀਂ, ਸ਼ਬਦ ਸੀ ਦੁਸ਼ਮਣ ਦਾ ਬੱਚਾ ਵੀ ਨਹੀਂ। ਤੇ ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ 4 ਸਾਲ ਦਾ ਬੱਚਾ, ਕਹਿਣਾ ਬਹੁਤ ਸੌਖਾ ਹੈ, ਸੁਣਨਾ ਬਹੁਤ ਸੌਖਾ ਹੈ, ਲਿਖਣਾ ਤੇ ਬਹਿਸ ਕਰਨੀ ਵੀ ਬੜੀ ਆਸਾਨ ਹੈ, ਪਰ ਪੁੱਛ ਕੇ ਦੇਖੋ ਜਿਨ੍ਹਾਂ ਦੇ ਚਲੇ ਜਾਣ ਉਹਨਾਂ ਨੂੰ ਸਾਰੀ ਜ਼ਿੰਦਗੀ ਇਹ ਸੱਲ ਕਦੀ ਭੁੱਲਦਾ ਨਹੀਂ। 4 ਸਾਲ ਦੇ ਬੱਚੇ ਦੀ ਉਮਰ ਕੀ ਹੁੰਦੀ ਹੈ, ਉਹ ਤਾਂ ਤੋਤਲੀ ਜ਼ਬਾਨ ਵਿੱਚ ਅਜੇ ਮਾਂ ਬਾਪ ਦੀ ਗੋਦ ਦਾ ਚੰਗੀ ਤਰ੍ਹਾਂ ਨਿੱਘ ਵੀ ਨਹੀਂ ਮਾਣ ਸਕਦਾ। 4 ਸਾਲ ਦੇ ਬਾਬਾ ਅਜਾ ਸਿੰਘ ਉਹਨਾਂ ਦੇ ਤਨ ਦੇ ਬਸਤਰ ਉਤਾਰ ਕੇ, ਮੈਂ ਅੱਜ ਪੜ੍ਹਿਆ ਇੱਕ ਸੱਜਣ ਨੂੰ, ਉਹ ਕਹਿੰਦਾ ਇਸ ਬੱਚੇ ਦੇ 2 ਟੁਕੜੇ ਬਾਪ ਦੇ ਸਾਹਮਣੇ ਕਰ ਦਿੱਤੇ ਸਨ। 2 ਟੁਕੜੇ, ਇੱਕ ਕਹਿੰਦੇ ਨੇ ਸਾਹਮਣੇ ਪਕੜਿਆ, ਹੁਣ ਉਸ ਬੱਚੇ ਨੇ ਕੀ ਅੱਗੋਂ ਬੋਲਣਾ ਸੀ। ਛੋਟੀਆਂ ਛੋਟੀਆਂ ਬਾਹਾਂ, ਕੋਮਲ ਕੋਮਲ ਉਹਦੇ ਹੱਥ, ਪਤਲੇ ਪਤਲੇ ਕੋਮਲ ਉਹਦੇ ਪੈਰ, ਇੱਕ ਨੇ ਬਾਂਹ ਪਕੜੀ, ਦੂਜੇ ਨੇ ਹੱਥ ਨਾਲ ਘੁੱਟ ਕੇ ਪੈਰ ਪਕੜੇ। ਵਾਹ ਸਿਦਕ ਵਾਲਿਆ, ਤੁਸਾਂ ਇਹ ਨਹੀਂ ਆਖਿਆ ਮੇਰੀਆਂ ਅੱਖਾਂ ਦੇ ਅੱਗੇ ਪੱਟੀ ਬੰਨ ਦਿਓ। ਸ਼ਹੀਦਾਂ ਦੇ ਜਦੋਂ ਜੀਵਨ ਨੂੰ ਪੜ੍ਹੀ ਦੇ, ਜਿਉਂ ਜਿਉਂ ਜਿੱਦਣ ਦੀ ਕਥਾ ਚੱਲਦੀ ਪਈ ਸ਼ਹੀਦਾਂ ਦੀ, ਮਨ ਵਿੱਚ ਆਉਂਦਾ ਪਤਾ ਨਹੀਂ ਅਣਗਿਣਤ ਐਸੇ ਨੇ ਜਿਨ੍ਹਾਂ ਦੀ ਸਾਂਝ ਸੰਗਤ ਨਾਲ ਕਦੀ ਵੀ ਨਹੀਂ ਹੋਈ। ਦੇਖੋ ਸਾਹਮਣੇ ਦੋਨੋਂ ਨੇਤਰ ਖੁੱਲੇ ਨੇ, ਬਾਬਾ ਬੰਦਾ ਸਿੰਘ ਬਹਾਦਰ ਦੇ ਨੇਤਰਾਂ ਸਾਹਮਣੇ ਉਹਨਾਂ ਦੇ ਬੱਚੇ ਦੇ ਪੇਟ ਨੂੰ ਚੀਰਿਆ ਗਿਆ। ਆਪ ਸਿਆਣੇ ਬੈਠੇ ਹੋ, ਜਦੋਂ ਕਿਸੇ ਦੇ ਦਿਲ ਦਾ ਓਪਰੇਸ਼ਨ ਕਰਦੇ ਨੇ, ਉਸ ਦੇ ਦਿਲ ਨੂੰ ਦੇਖਿਆ ਕਰੋ ਕਿਵੇਂ ਉਹ ਤੜਫਦਾ, ਕਿਵੇਂ ਉਹ ਭੁੜਕਦਾ, ਕਿਵੇਂ ਉਸ ਦਿਲ ਦੀ ਗਤੀ ਚੱਲਦੀ ਪਈ ਏ। ਬੱਚਾ ਸਾਹਮਣੇ ਵੇ, ਲੋਕਾਂ ਨੇ ਤੱਕਿਆ ਕਿ ਉਹ ਜਿਹਾ ਬਾਪ ਹੈ ਕਿ ਸਾਹਮਣੇ ਪੁੱਤਰ ਦੇ ਸੀਨੇ ਵਾਲੀ ਥਾਂ ਤੋਂ ਸਾਰਾ ਤਨ ਚੀਰ ਕੇ ਤੜਫਦਾ ਕਲੇਜਾ ਛੁਰੀ ਨਾਲ ਕੱਢ ਕੇ ਉਸ ਗੁਰਮੁਖ ਮਹਾਂਪੁਰਸ਼ ਦੇ ਮੂੰਹ ਦੇ ਵਿੱਚ ਤੁੰਨਿਆ ਗਿਆ ਸੀ। ਉਹਨਾਂ ਦਾ ਧਿਆਨ ਧਰਨੇ ਆ ਜਿਨ੍ਹਾਂ ਨੇ ਪੁੱਤਰ ਦੇ ਤੜਫਦੇ ਕਲੇਜੇ ਨੂੰ ਮੂੰਹ ਵਿੱਚ ਪਾਇਆ ਪਰ ਧਰਮ ਨਹੀਂ ਖਾ ਰਿਹਾ। ਸਵਾਲ ਹੀ ਨਹੀਂ ਪੈਦਾ ਹੁੰਦਾ ਜਦੋਂ ਕਿਹਾ ਦੇਖੋ ਜੇ ਉਹ ਆਪਣੇ ਆਪ ਨੂੰ ਗੁਰੂ ਕਹਾਂਦਾ, ਰਾਮ ਰਾਏ ਦੀ ਤਰ੍ਹਾਂ ਦਿੱਲੀ ਵਿੱਚ ਬਹਿੰਦਾ, ਆਪਣੇ ਪੁੱਤਰ ਦਾ ਕਲੇਜਾ ਮੂੰਹ ਵਿੱਚ ਨਾ ਪਵਾਉਂਦਾ, ਜੇ ਉਹ ਗੁਰੂ ਕਹਾਂਦਾ ਤੇ ਅੱਜ ਪਖੰਡੀਆਂ ਦੀ ਤਰ੍ਹਾਂ ਸਰਕਾਰੇ ਦਰਬਾਰੇ ਮਿਲ ਕੇ ਆਪਣੀ ਗੱਲ ਚਲਾਉਂਦਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਉਹ ਸਿੱਖੋ ਕਦੀ ਕਹੋ ਇਨਸਾਫ, ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਪੁੱਤਰ ਦਾ ਕਲੇਜਾ ਮੂੰਹ ਵਿੱਚ ਪਾਉਣ ਵਾਲੇ ਨੂੰ ਨਾ ਕਹੋ ਵੀ ਉਹ ਡੋਲ ਗਿਆ, ਬਿਲਕੁਲ ਨਹੀਂ। ਜੇ ਕਿਤੇ ਗੱਲ ਵੀ ਹੋਈ ਹੋਵੇਗੀ, ਸਾਡੇ ਘਰ ਵੀ ਤਕਰਾਰ ਹੋਇਆ ਹੋਵੇਗਾ, ਪਰ ਜਿੱਥੋਂ ਤੱਕ ਜਦੋਂ ਕੌਮੀ ਸ਼ਹੀਦ ਬਣ ਗਏ ਸਾਡਾ ਇੱਕ ਦੁਖਾਂਤ ਹੈ। ਮੈਂ ਅਰਜ਼ ਕਰਨਾ ਹੁੰਦਾ ਕਿਸੇ ਜਥੇਬੰਦੀ ਵਿੱਚੋਂ, ਕਿਸੇ ਸੰਪਰਦਾ ਵਿੱਚੋਂ ਮਹਾਂਪੁਰਸ਼ ਆਵੇ, ਜਿੱਦਣ ਉਹ ਸ਼ਹਾਦਤ ਦਾ ਜਾਮ ਪੀਂਦਾ ਉਹ ਸੰਪਰਦਾ ਦਾ ਨਹੀਂ, ਉਹ ਸੁੱਚਮੁੱਚੀ ਕੌਮ ਦੀ ਅਗਵਾਈ ਕਰਨ ਵਾਲਾ ਬਣ ਜਾਂਦਾ ਤੇ ਕਦੀ ਜੋੜੀਏ ਵੀ ਨਾ ਖਿੱਚ ਕੇ ਆਪਣੇ ਨਾਲ, ਉਹ ਸਾਰੀ ਕੌਮ ਦਾ ਬਣਦਾ। ਦੇਖੋ ਬਾਬਾ ਜੀ ਦੇ ਮੁੱਖ ਵਿੱਚ ਤੜਪਦੇ ਹੋਏ ਪੁੱਤਰ ਦਾ ਕਲੇਜਾ ਪਾਇਆ ਗਿਆ, ਪਰ ਜਦੋਂ ਪੁੱਛਿਆ ਗਿਆ ਤੂੰ ਕੌਣ, ਤੇ ਰਸਨਾ ਤੋਂ ਬੋਲ ਕੇ ਬਾਅਦ ਵਿੱਚ ਕਿਹਾ ਸੀ ਮੈਂ ਹੂੰ ਉਸੀ ਪੁਰਖ ਦਾ ਦਾਸ ਆ, ਮੈਂ ਉਸ ਪੁਰਖ ਦਾ ਦਾਸ ਹਾਂ ਕਿਹਦਾ, ਜਿਸ ਨੇ ਕੀਨੋ ਪੰਥ ਪ੍ਰਕਾਸ਼, ਜਿਹਨੇ ਪੰਥ ਪੈਦਾ ਕੀਤਾ ਮੈਂ ਉਹਦਾ ਪੁੱਤਰ ਹਾਂ। ਵੇਖਣ ਵਾਲਿਆਂ ਨੇ ਅੱਖਾਂ ਵਿੱਚ ਨੀਰ ਭਰਿਆ, ਪਰ ਸਿਦਕ ਵਾਲਾ ਡੋਲਿਆ ਨਾ। ਪੁੱਤਰ ਸਾਹਮਣੇ ਤੜਪ ਕੇ ਸ਼ਹੀਦ ਹੋ ਗਿਆ, ਪਰ ਕਿਸੇ ਨੇ ਨੇਤਰ ਬੰਦ ਹੋਏ, ਰਸਨਾ ਬੰਦ ਹੋਈ, ਤੇ ਨੇਤਰ ਬੰਦ ਕਰਕੇ ਕੇਵਲ ਸ਼ੁਕਰ ਕੀਤਾ, ਮੇਰੇ ਦਾਤਿਆ ਤੂੰ ਕਿਰਪਾ ਕੀਤੀ, ਮੇਰੇ ਸਿਦਕ ਨੂੰ ਨਵਾ ਦਿੱਤਾ। ਇਹਨੇ ਜਿਨ੍ਹਾਂ ਕੋਲ ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਜਿਨ੍ਹਾਂ ਧਰਮ ਨਹੀਂ ਖਾ ਰਿਹਾ, ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਸੱਚ ਕੀ ਆਪ ਨਿਤ ਦੇਹ ਪਾਣੀ। ਇਹਨੇ ਕਿਸਾਨ ਜਿਹੜੇ ਧਰਮ ਨੂੰ ਪ੍ਰਫੁੱਲਿਤ ਕਰੀ ਬੈਠੇ ਨੇ। ਪਰਤ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰੀ ਆਈ ਏ। ਉਸ ਵੇਲੇ ਉਹਨਾਂ ਪੁੱਛਿਆ ਵੀ ਤੂੰ ਕਿਹੋ ਜੀ ਮੌਤ ਮਰਨੀ ਚਾਹੁੰਦੇ? ਪਰ ਇੱਕ ਰਾਗ ਹਰ ਇੱਕ ਸਿੱਖ ਸਾਹਮਣੇ ਅਲਾਪਿਆ, ਉਹ ਰਾਗ ਇਹ ਹੀ ਸੀ ਕਿ ਇਸਲਾਮ ਕੇ ਮੌਤ। ਬਾਬਾ ਜੀ ਕਹਿਣ ਲੱਗੇ ਜੇ ਡੋਲਣਾ ਹੁੰਦਾ ਤੇ ਪੁੱਤਰ ਦੇ ਕਲੇਜੇ ਮੂੰਹ ਵਿੱਚ ਪਾਉਂਦਾ? ਤੁਸੀਂ ਸਮਝ ਜਾਣਾ ਚਾਹੀਦਾ ਕਿ ਪੁੱਤਰ ਦਾ ਕਲੇਜਾ ਮੂੰਹ ਵਿੱਚ ਪਵਾ ਕੇ ਫਿਰ ਆਸ ਰੱਖਦੇ ਹੋ ਕਿ ਇਸਲਾਮ। ਕਹਿਣ ਲੱਗੇ ਮੈਂ ਤਿਆਰੀ ਕਰਕੇ ਬੈਠਾ ਤੇ ਫਰਕਸ਼ੀਅਰ ਨੇ ਕਿਹਾ, ਰਤਨ ਸਿੰਘ ਭੰਗੂ ਨੇ ਬਚਨ ਕਹੇ ਨੇ। ਕਹਿਣ ਲੱਗੇ ਪੁੱਛਦਾ ਕਿਉਂ ਜੀ ਮੌਤ ਮਰਨੀ? ਕਹਿਣ ਲੱਗੇ ਜਿਮ ਤੂੰ ਮਰਨੋ ਚਾਹਿਓ ਤੀ ਮਰਵਾਇਓ, ਜਿਵੇਂ ਤੂੰ ਕੱਲ ਨੂੰ ਮਰਨਾ ਚਾਹੁੰਦੇ ਉਹ ਜੀ ਮੌਤ ਮੈਨੂੰ ਮਾਰੀ। ਤੇ ਉਸੇ ਵੇਲੇ ਤੇਜ ਨਸਤਰ ਲਿਆਂਦਾ। ਬਾਬਾ ਬੰਦਾ ਸਿੰਘ ਬਹਾਦਰ ਦੇ ਨੇਤਰ ਬੜੇ ਸੋਹਣੇ ਸਨ। ਹੁਣ ਬੰਦਗੀ ਵਾਲੇ ਦੇ ਨੇਤਰਾਂ ਦੀ ਚਮਕੀ ਐਸੀ ਏ, ਉਹਦੀਆਂ ਅੱਖਾਂ ਦੀ ਤੇਜ ਨੂੰ ਕੋਈ ਝੱਲ ਨਹੀਂ ਜੇ ਸਕਦਾ। ਚਮਕਦੇ ਨੇਤਰ ਸਨ ਸਤਿਕਾਰਯੋਗ ਬਾਬਾ ਬੰਦਾ ਸਿੰਘ ਬਹਾਦਰ ਦੇ। ਇੱਕੋ ਦਮ ਤੇਜ ਨਸਤਰ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਇੱਕ ਅੱਖ ਚੀਰ ਕੇ ਇਹਨਾਂ ਪਾਪੀਆਂ ਨੇ ਅੱਖ ਬਾਹਰ ਕੱਢ ਦਿੱਤੀ ਸੀ। ਪਰ ਜਦੋਂ ਅੱਖ ਬਾਹਰ ਕੱਢੀ, ਮੁੱਖ ਵਿੱਚੋਂ ਆਵਾਜ਼ ਨਿਕਲੀ ਸੀ, ਸਤਿਗੁਰੂ ਤੇਰਾ ਕੋਟਾਨ ਕੋਟ ਸ਼ੁਕਰ ਹੈ, ਕਿਰਪਾ ਕਰੀ ਮੇਰੇ ਗਰੀਬ ਦੀ ਰੱਖ ਲੈ। ਸ਼ਬਦ ਸਨ ਕਿ ਰਾਖ ਲਿਹੋ ਹਮ ਤੇ ਬਿਗਰੀ, ਦਾਤਾ ਮੇਰ ਕਰੀ ਮੈਨੂੰ ਬਖਸ਼ ਲਈ। ਇੱਕ ਅੱਖ ਕੱਢੀ ਚੀਰ ਕੇ, ਦੂਜੀ ਅੱਖ ਬਾਹਰ ਕੱਢ ਦਿੱਤੀ। ਦੋਨੋਂ ਨੇਤਰ ਬਾਹਰ ਪਏ ਨੇ ਟੁਕੜੇ ਹੋਏ, ਪਰ ਧਰਮ ਨਹੀਂ ਖਾ ਰਿਹਾ, ਜ਼ਾਲਮ ਨੂੰ ਤਰਸ ਨਾ ਆਇਆ। ਬਾਬਾ ਜੀ ਦਾ ਚੌਂਕੜਾ ਖੁਲਾਇਆ ਗਿਆ ਤੇ ਚੌਂਕੜਾ ਖੁਲਾਉਣ ਤੋਂ ਬਾਅਦ ਜਦੋਂ ਲੱਤਾਂ ਸਿੱਧੀਆਂ ਨਿਸਲ ਕੀਤੀਆਂ ਤੇ ਕਹਿੰਦੇ ਨੇ ਗੋਡੇ ਦੇ ਥੱਲਿਓਂ, ਕਈ ਸੱਜਣ ਉੱਪਰੋਂ ਦੱਸਦੇ ਨੇ, ਕਈ ਪੈਰ ਦੀ ਗੱਲ ਕਰਦੇ ਨੇ, ਅੱਖਾਂ ਦੋਨੋਂ ਕੱਢ ਦਿੱਤੀਆਂ ਨੇ, ਧਰਮ ਨਹੀਂ ਖਾ ਰਿਹਾ, ਲੱਤਾਂ ਨਿਸਲ ਕੀਤੀਆਂ ਨੇ, ਤੇ ਖੱਬੀ ਲੱਤ ਇੱਕੋ ਦਮ ਤਿੱਖੇ ਟੋਕੇ ਦੇ ਨਾਲ ਵੱਢ ਕੇ ਸਰੀਰ ਤੋਂ ਵੱਖਰੀ ਕਰ ਦਿੱਤੀ ਗਈ। ਖੂਨ ਦਾ ਪਰਨਾਲਾ ਨਿਕਲਿਆ, ਪਰ ਉਸ ਸਿਦਕ ਵਾਲੇ ਦੀ ਜ਼ਬਾਨ ਵਿੱਚ ਕੋਈ ਵੀ ਲਫ਼ਜ਼ ਨਹੀਂ ਸੀ। ਤੇ ਅਰਜ਼ ਮੈਂ ਕੀਤੀ ਹੈ, ਜਿਨ੍ਹਾਂ ਧਰਮ ਨਹੀਂ ਖਾ ਲਿਆ, ਨਾਮ ਤੇ ਰਜ਼ਾ ਉਹਨਾਂ ਕੋਲ ਹੈ? ਬਾਬੇ ਫਰੀਦ ਨੂੰ ਪੁੱਛੋ, ਉਹ ਕਹਿੰਦੇ ਨੇ ਜੇ ਅੱਲਾ ਦੇ ਦਰ ਤੇ ਜਾਣਾ ਹੀ ਨਾ। ਪਹਿਲੀ ਗੱਲ ਚੇਤੇ ਰੱਖੀ ਫਰੀਦਾ, ਦੁੱਖ ਸੁੱਖ ਇੱਕ ਕਰ, ਦੂਜੀ ਗੱਲ ਦਿਲ ਤੇ ਲਾਹੇ ਵਿਕਾਰ, ਤੇ ਤੀਜੀ ਗੱਲ ਅੱਲਾ ਭਾਵੇ ਸੋ ਭਲਾ ਤਾਂ ਲੱਭੀ ਦਰਬਾਰ। ਜੇ ਤੂੰ ਧਰਮ ਨਿਭਾਉਣਾ ਚਾਹੁੰਦੇ ਤੇ ਫਿਰ ਇਸ ਗੱਲ ਨੂੰ ਕਦੀ ਭੁੱਲੀ ਨਾ ਕਿ ਸਿਮਰਨ ਹੀ ਅੰਦਰ ਨੂੰ ਅਡੋਲਤਾ ਦਿੰਦਾ। ਤੇ ਕੀ ਗੁਰੂ ਅਰਜਨ ਦੇਵ ਦੇ ਬਚਨ ਅਸੀਂ ਰੋਜ਼ ਪੜ੍ਹਦੇ ਨੀ, ਪ੍ਰਭ ਕਹਿ ਸਿਮਰਨ ਨਿਹਚਲ ਆਸਨ। ਇੱਕ ਦਿਨ ਅਰਜ਼ ਕੀਤੀ ਸੀ ਆਸਨ ਦਰ ਤੇ ਚੌਂਕੜੀ ਨਹੀਂ, ਆਸਨ ਦਰ ਤੇ ਅੰਦਰ ਦੀ ਅਡੋਲਤਾ। ਪ੍ਰਭ ਕਹਿ ਸਿਮਰਨ ਨਿਹਚਲ ਆਸਨ, ਪ੍ਰਭ ਕਹਿ ਸਿਮਰਨ ਕਮਲ ਬਿਨਾ ਵਿਗਾਸਨ, ਪ੍ਰਭ ਕਹਿ ਸਿਮਰਨ ਅਨਹਦ ਚੁਣਕਾਰ। ਉਹ ਤਾਂ ਲੱਤਾਂ ਬਾਈ ਵੜਦੇ ਨੇ, ਅੰਦਰ ਤਾਂ ਅਨਹਦ ਨਾਦ ਕਿਆ ਚੱਲਦਾ। ਉਹਨਾਂ ਨੇ ਧਰਮ ਕਿਤੇ ਹਾਰ ਜਾਣਾ? ਕਿਉਂ ਨੀ ਹਾਰਦੇ? ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਕਿਉਂ ਨੀ ਹਾਰਦੇ? ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਬਾਬਾ ਜੀ ਦੀ ਇੱਕ ਲੱਤ ਕੱਟ ਕੇ ਸਰੀਰ ਤੋਂ ਵੱਖਰੀ ਕੀਤੀ। ਜ਼ਾਲਮਾਂ ਨੇ ਪਰਤ ਕੇ ਦੋਵੇਂ ਬਾਹਾਂ ਕੱਟੀਆਂ। ਗੁਰਮੁਖੋ ਤਵਜੋਂ ਦਿਆ ਜੀ, ਪਹਿਲਾਂ ਅੱਖਾਂ, ਪਰਤ ਕੇ ਇੱਕ ਲੱਤ, ਪਰਤ ਕੇ ਕਹਿੰਦੇ ਨੇ ਦੋਵੇਂ ਬਾਹਾਂ ਕੱਟ ਦਿੱਤੀਆਂ। ਬਾਹਾਂ ਕੱਟਣ ਤੋਂ ਬਾਅਦ ਫਿਰ ਜਿਹੜੀ ਇੱਕ ਲੱਤ ਬੱਚੀ ਸੀ ਉਹ ਕੱਟੀ। ਬਾਬਾ ਜੀ ਅਜੇ ਵੀ ਉਸੇ ਤਰ੍ਹਾਂ ਹੀ ਅਡੋਲ ਸਨ। ਪਤਾ ਨੀ ਕੀ ਹੋ ਜਾ ਸਿਦਕ, ਕਦੀ ਦੇਖੋ ਜਿਹਦੇ ਅੱਖਾਂ ਬਾਹਰ ਹੋਣ, ਲੱਤਾਂ ਤੇ ਬਾਹਾਂ ਕੱਟ ਕੇ ਵਾਹ ਕੀਤੀਆਂ ਹੋਣ, ਉੱਥੇ ਖੂਨ ਦੇ ਪ੍ਰਣਾਲੇ ਕਿੰਨੇ ਕੁ ਛੁੱਟੇ ਹੋਣਗੇ। ਉਸੇ ਟਾਈਮ ਕੋਲੇ ਗਰਮ ਕੀਤੇ ਗਏ ਸਨ, ਅੱਗ ਦੇ ਅੰਗਿਆਰਾਂ ਵਿੱਚ ਜੰਬੂਰ ਰੱਖੇ ਗਏ, ਤੇ ਜਿਹੜੇ ਅੱਗ ਨਾਲ ਗਰਮ ਹੋਏ ਜੰਬੂਰ ਸਨ, ਤੇ ਆਪ ਜੰਬੂਰ ਸ਼ਬਦ ਸਮਝਦੇ ਪਏ ਹੋ। ਤੇ ਕਹਿੰਦੇ ਨੇ ਉਸੇ ਵੇਲੇ ਗਰਮ ਕੀਤੇ ਹੋਏ ਜੰਬੂਰਾਂ ਨਾਲ ਸਤਿਕਾਰਯੋਗ ਬਾਬਾ ਬੰਦਾ ਸਿੰਘ ਬਹਾਦਰ ਜੀ ਉਹਨਾਂ ਦੀਆਂ ਬੋਟੀਆਂ ਮਾਸ ਦੀਆਂ ਨੋਚ ਨੋੜ ਕੇ ਸਰੀਰ ਤੋਂ ਲਾਹਣ ਲੱਗੇ, ਛਿਲ ਛਿਲ ਕੇ। ਹੁਣ ਗਰਮ ਕਿਉਂ ਕੀਤਾ? ਜ਼ੰਬੂਰ ਗਰਮ ਇਸ ਕਰਕੇ ਕੀਤੇ ਕਿ ਗਰਮ ਹੋਏ ਲੋਹੇ ਨੂੰ ਦੱਬਣ ਦੀ ਲੋੜ ਨਹੀਂ, ਜਿੱਥੇ ਤੰਗ ਤੇ ਲਾ ਦਿਓ ਆਪਣੇ ਆਪ ਚਮੜੀ ਨੂੰ ਪਿਘਲਾ ਕੇ ਸਾੜੀ ਜਾ। ਉਹਨਾਂ ਨੇ ਜ਼ੰਬੂਰ ਗਰਮ ਕੀਤੇ, ਗਰਮ ਜ਼ੰਬੂਰਾਂ ਦੇ ਨਾਲ ਉਹਨਾਂ ਨੇ ਮਾਸ ਨੋਚਿਆ। ਪਰ ਬਾਬੇ ਦਾ ਬੰਦਾ, ਗੁਰੂ ਦਾ ਬੰਦਾ, ਗੁਰੂ ਦੀ ਰਹਿਮਤ ਵਾਲਾ, ਜਿਹਨੂੰ ਪਹਿਲੇ ਦਿਨ ਕਿਹਾ ਸੀ, ਕਹਿੰਦਾ ਸੀ ਮੈਂ ਬੰਦਾ ਵਾਂ, ਤੇ ਗੁਰੂ ਨੇ ਕਿਹਾ ਬੰਦੇ ਦੀ ਪਰਿਭਾਸ਼ਾ ਹੈ ਵੇ ਬੰਦੇ, ਬੰਦਗੀ ਇਖਤਿਆਰ, ਤੇ ਬੰਦਗੀ ਕਰਕੇ ਕਈ ਸਾਹਿਬ ਰੋਸ ਧਰੋ ਕੇ ਪਿਆਰ, ਗੁੱਸਾ ਕਰੀ ਪਿਆਰ ਕਰੀ, ਜ਼ੰਬੂਰਾਂ ਨਾਲ ਨੋਚ ਕੇ ਮਾਸ ਲਾ ਦਿੱਤਾ। ਪਰ ਅਕਾਲ ਅਕਾਲ ਗਾਉਂਦਾ, ਸਾਈ ਦੇ ਰੰਗ ਵਿੱਚ ਰਤਾ, ਬਾਬਾ ਬੰਦਾ ਸਿੰਘ ਬਹਾਦਰ ਸ਼ਹਾਦਤ ਦਾ ਚਾਮ ਪੀ ਗਿਆ। ਗੁਰਮੁਖੋ, ਇੱਕ ਸੱਜਣ ਨੇ ਸ਼ਬਦ ਕਹੇ ਸਨ, ਮੈਂ ਇੱਕ ਵਾਰੀ ਸਾਂਝੇ ਵੀ ਕੀਤੇ ਨੇ। ਕਹਿੰਦੇ ਨੇ ਜਦੋਂ ਬੱਚੇ ਦਾ ਕਲੇਜਾ ਤੜਫਦਾ ਮੂੰਹ ਵਿੱਚ ਪਾਇਆ ਸੀ ਨਾ, ਉਸ ਵੇਲੇ ਆਂਤੜੀਆਂ ਬਾਹਰ ਕੱਢ ਕੇ, ਮੈਂ ਇੱਕ ਸੱਜਣ ਤੋਂ ਸੁਣੇ ਨੇ, ਉਹਨੇ ਬਚਨ ਕਹੇ, ਆਂਤੜੀਆਂ ਬਾਬੇ ਜੀ ਦੇ ਗਲ ਵਿੱਚ ਪਾਈਆਂ ਗਈਆਂ ਤੇ ਜ਼ਾਲਮ ਕਰਦਾ ਹੈ। ਜਦੋਂ ਬੱਚੇ ਦੀਆਂ ਆਂਤੜਾਂ ਗਲ ਵਿੱਚ ਪਈਆਂ ਤੇ ਬਾਬਾ ਜੀ ਖੱਸ ਪਏ। ਕਹਿਣ ਲੱਗੇ ਹੱਸਿਆ ਕਿਉਂ? ਕਹਿਣ ਲੱਗੇ ਜਿੱਤਣ ਤੋਂ ਬਾਅਦ ਹਾਰ ਪੈਂਦੇ ਨੇ। ਕਹਿਣ ਲੱਗੇ ਸੀ ਸਮਝੇ ਨਹੀਂ। ਕਹਿੰਦਾ ਜਦੋਂ ਕੋਈ ਜੰਗ ਜਿੱਤ ਕੇ ਆਵੇ ਲੋਕ ਫੁੱਲਾਂ ਦੇ ਹਾਰ ਪਾਉਂਦੇ ਨੇ, ਜਦੋਂ ਕੋਈ ਜੰਗ ਜਿੱਤ ਕੇ ਆਵੇ ਲੋਕ ਰੁਪਈਆਂ ਦੇ ਹਾਰ ਪਾਣਗੇ, ਪਰ ਸੱਜਣੋ ਜਦੋਂ ਕੋਈ ਸਿਦਕ ਤੇ ਧਰਮ ਦੀ ਬਾਜੀ ਜਿੱਤ ਕੇ ਜਾਏ ਉਹਦੇ ਗਲੇ ਵਿੱਚ ਪੁੱਤਰ ਦੀ ਆਂਦਰਾਂ ਦੇ ਹਾਰ ਪੈਂਦੇ ਨੇ। ਹਾਰੇ ਨੂੰ ਹਾਰ ਨਹੀਂ ਪੈਂਦੇ, ਹਾਰ ਪੈਂਦੀ ਉਹਨਾਂ ਨੂੰ ਜਿਹੜੇ ਧਰਮ ਜਿੱਤ ਕੇ ਜਾਂਦੇ। ਜਿਨ੍ਹਾਂ ਨੇ ਧਰਮ ਨਹੀਂ ਹਾਰਿਆ, ਬਾਬਾ ਬੰਦਾ ਸਿੰਘ ਬਹਾਦਰ ਧਰਮ ਨਹੀਂ ਹਾਰਿਆ। ਇਸ ਵੇਲੇ ਇਸ ਤੋਂ ਪਹਿਲਾਂ ਦੀ ਇੱਕ ਘਟਨਾ ਹੈ। ਕਹਿੰਦੇ ਨੇ ਜਿਹੜੇ ਸਿੱਖ ਨਾਲ ਸ਼ਹੀਦ ਕੀਤੇ, ਫਰਕਸ਼ੀਅਰ ਕਲ ਪੁੱਟਿਆ ਸੀ, ਕਹਿੰਦਾ ਹੱਦ ਹੋ ਗਈ, ਕਿਹੜੀ ਮਿੱਟੀ ਦੇ ਬਣੇ ਨੇ, ਮਰਦੇ ਪਏ ਨੇ, ਪਰ ਕੋਈ ਡੋਲਦਾ ਨਹੀਂ। ਗੁਰਮੁਖੋ, ਇਹਦੇ ਅਹਿਲਕਾਰ ਅਮੀਨ ਖਾਂ ਇੱਕ ਨੇ ਨਾਂ ਲਿਖਿਆ, ਉਹਨੇ ਕਿਹਾ ਜੇ ਤੂੰ ਦੇਖਣਾ ਚਾਹੁੰਦਾ ਵੀ ਕਿਉਂ ਨੀ ਡੋਲਦੇ ਮੇਰੇ ਦਾਤਿਆ, ਕਿਤੇ ਉਹ ਦਿਨ ਪਰਤ ਕੇ ਆਉਣ, ਕਿਤੇ ਸਾਡੇ ਵਿੱਚ ਇਹੋ ਜਿਹਾ ਪਿਆਰ ਪੈਦਾ ਹੋ ਜਾਏ, ਕਿਤੇ ਅਸੀਂ ਗੁਰ ਭਾਈ ਮਿਲ ਬੈਠੀਏ, ਸਾਡੇ ਅੰਦਰ ਕਿਉਂ ਈਰਖਾ ਦੀ ਅੱਗ ਬਲਦੀ ਪਈ ਹੈ। ਮੈਂ ਸਿਰਫ ਇੱਕ ਝਾਂਕੀ ਆਪ ਨਾਲ ਪੇਸ਼ ਕਰਕੇ ਅੱਗੇ ਜਾਣਾ ਚਾਹੁੰਦਾ, ਇੱਕ ਝਾਂਕੀ ਸਾਂਝੀ ਕਰਨੀ ਹੈ। ਕਹਿੰਦੇ ਨੇ ਕਿ ਚਾਰ ਗੁਰੂ ਕੇ ਸਿੱਖ ਬਾਬਾ ਬੰਦਾ ਸਿੰਘ ਬਹਾਦਰ ਨਾਲ ਵੱਖ ਵੱਖ ਉਮਰ ਵਾਲੇ ਤੇ ਵੱਖ ਵੱਖ ਇਲਾਕੇ ਦੇ ਰਹਿਣ ਵਾਲੇ ਉਹਨਾਂ ਛਾਂਟ ਲਏ ਸਨ। ਇੱਕ ਬੱਚਾ ਸੀ ਉਮਰ 10 ਸਾਲ ਦੀ, ਦੂਜੇ ਦੀ ਉਮਰ ਸੀ 17 ਸਾਲ ਦੀ, ਤੀਜੇ ਦੀ ਉਮਰ ਸੀ ਭਰ ਜਵਾਨੀ, ਚੌਥੇ ਦੀ ਉਮਰ ਸੀ 65 ਕੁ ਸਾਲ ਦੀ। ਫਰਕਸ਼ੀਅਰ ਨੂੰ ਕਹਿੰਦਾ ਜੇ ਪੁੱਛਣਾ ਚਾਹੁੰਦਾ ਕਿਉਂ ਨੀ ਡੋਲਦੇ, ਆ ਮੈਂ ਤੈਨੂੰ ਇੱਕ ਨਜ਼ਾਰਾ ਦਿਖਾਉਣਾ ਚਾਹੁੰਦਾ। ਕਈ ਦਿਨਾਂ ਦੇ ਭੁੱਖੇ ਸਨ, ਚਾਰਾਂ ਨੂੰ ਇੱਕ ਕੈਦ ਕੋਠੜੀ ਵਿੱਚ, ਇੱਕ ਕਾਲ ਕੋਠੜੀ ਵਿੱਚ ਡੱਕਿਆ ਤੇ 2 ਰੋਟੀਆਂ ਲਈਆਂ ਤੇ ਜਿਸ ਤਰ੍ਹਾਂ ਭਵਾ ਕੇ, ਖਿਮਾ ਕਰਿਓ ਸ਼ਬਦ ਨਹੀਂ ਵਰਤਣੇ ਚਾਹੁੰਦਾ, ਅਸੀਂ ਕਿਸੇ ਜੀਵ ਨੂੰ ਪਾਉਂਦੇ ਹਾਂ। ਚਾਰੇ ਵੱਖ ਵੱਖ ਉਮਰ ਦੇ, 10 ਸਾਲ ਦਾ ਬੱਚਾ, ਭਰ ਜਵਾਨੀ ਵਾਲਾ, 17 ਸਾਲ ਦਾ ਤੇ ਬਜ਼ੁਰਗ, ਭਵਾ ਕੇ ਰੋਟੀਆਂ 2 ਅੱਗੇ ਸੱਟੀਆਂ। ਉਹ ਰੋਟੀਆਂ ਬੱਚੇ ਕੋਲ ਆ ਕੇ ਡਿੱਗੀਆਂ, ਰੋਟੀ ਪਕੜੀ, ਦੇਖਦੇ ਪਏ ਸਨ ਸਾਰਾ ਮਾਜਰਾ, ਚੁੱਕ ਕੇ 17 ਸਾਲ ਵਾਲੇ ਕੋਲ ਲੈ ਗਿਆ। ਕਹਿੰਦਾ ਵੀਰ ਨਾ, ਮੇਰੀ ਉਮਰ ਥੋੜੀ ਏ, ਮੈਂ ਲੜ ਨਹੀਂ ਸਕਣਾ, ਕਿੰਨੇ ਦਿਨਾਂ ਦਾ ਭੁੱਖਾ, 2 ਰੋਟੀਆਂ ਖਾ, ਮੇਰਾ ਗੁਰੂ ਤੇਰੇ ਸਰੀਰ ਨੂੰ ਤਾਕਤ ਦੇ, ਬਾਹਰ ਨਿਕਲੀ ਤੇ ਜ਼ਾਲਮ ਦਾ ਟਾਕਰਾ ਕਰੇ। ਮੈਂ ਬੱਚਾ ਵਾ, ਮੈਂ ਸਿਰਫ ਰੋਟੀ ਦੇ ਸਕਣਾ, ਮੇਰੀਆਂ ਬਾਹਾਂ ਵਿੱਚ ਤੇਰੇ ਜਿੰਨਾ ਬਲ ਨਹੀਂ। ਕਹਿੰਦਾ ਉਹ 17 ਸਾਲ ਵਾਲੇ ਨੇ ਰੋਟੀਆਂ ਚੁੱਕੀਆਂ ਤੇ ਜਵਾਨ ਕੋਲ ਲਿਜਾ ਕੇ ਕਹਿੰਦਾ, ਉਹ ਮੇਰੇ ਵੀਰ, ਮੈਨੂੰ ਅਜੇ ਤੱਕ ਨੇਜ਼ੇਬਾਜ਼ੀ ਦੀ ਜਾਚ ਨਹੀਂ, ਮੈਂ ਬੰਦੂਕ ਨਹੀਂ ਸਹੀ ਚਲਾ ਸਕਦਾ, ਮੇਰੇ ਕੋਲ ਘੋੜ ਅਸਵਾਰੀ ਵਾਲਾ ਗੁਣ ਨਹੀਂ, ਆ ਪਕੜ 2 ਰੋਟੀਆਂ ਖਾ, ਕਈ ਦਿਨਾਂ ਦਾ ਭੁੱਖਾ ਹੈ, ਅਸੀਂ ਮਰ ਜਾਈਏ ਭੁੱਖ ਨਾਲ ਕੋਈ ਨਹੀਂ, ਪਰ ਇਹ ਰੋਟੀਆਂ ਤੂੰ ਖਾ ਤੇ ਜਾ ਕੇ ਸਮਾਂ ਬਣੇ ਤੇ ਬੰਦੂਕ ਦੀ ਗੋਲੀ ਨਾਲ, ਤੀਰਾਂ ਦੇ ਨਿਸ਼ਾਨੇ ਨਾਲ ਜ਼ਾਲਮਾਂ ਨੂੰ ਬਿੰਨੇ। ਕਹਿੰਦੇ ਉਸ ਨੌਜਵਾਨ ਨੇ ਰੋਟੀਆਂ ਪਕੜੀਆਂ ਜਿਨ੍ਹਾਂ ਨੇ ਧਰਮ ਨਹੀਂ ਖਾ ਰਿਹਾ, ਬਜ਼ੁਰਗ ਕੋਲ ਲੈ ਗਿਆ। ਕਹਿੰਦਾ ਬਾਪੂ ਜੀ, ਕਿ ਪੁੱਤਰ ਜਵਾਨ ਹੋਣ ਤੇ ਪਿਓ ਭੁੱਖਾ ਬੈਠਾ ਹੋਵੇ ਤੇ ਬੜੀ ਸ਼ਰਮ ਦੀ ਗੱਲ ਏ, ਕੋਈ ਗੱਲ ਨਹੀਂ, ਅਸੀਂ ਕੁਝ ਦਿਨ ਕੱਢ ਸਕਦੇ ਹਾਂ, ਜਵਾਨ ਆ, 2 ਰੋਟੀਆਂ ਨੇ, ਰੱਜ ਕੇ ਖਾ ਬਾਪੂ, 4 ਦਿਨ ਤੇਰੇ ਹੋਰ ਨਿਕਲ ਜਾਣਗੇ। ਕਹਿੰਦੇ ਨੇ ਬਾਬੇ ਦੀਆਂ ਅੱਖਾਂ ਵਿੱਚ ਨੀਰ ਸੀ, ਰੋਟੀਆਂ ਚੁੱਕੀਆਂ। ਕਹਿੰਦਾ ਮੇਰੇ ਬੱਚਿਓ, ਮੈਂ ਕੁਰਬਾਨ ਹਾਂ, ਇਹ ਕੌਮ ਕਦੀ ਨਹੀਂ ਮਰੇਗੀ। ਸ਼ਬਦ ਸਨ ਕਿ ਜਿਹੜੀ ਅੱਜ ਤੁਸੀਂ ਇਹ ਭਾਵਨਾ ਪ੍ਰਗਟ ਕੀਤੀ ਏ, ਕਦੇ ਨਹੀਂ ਬਚੇਗੀ। ਮੇਰੇ ਬੇਟਾ, ਆਓ ਮੈਂ ਟੁਕੜੇ ਕਰ ਦੇਣਾ, ਤੁਸੀਂ ਤਿੰਨੇ ਰੱਜ ਕੇ ਖਾਓ, ਤੁਸੀਂ ਮੇਰੀ ਕੌਮ ਦਾ ਭਵਿੱਖੋ, ਮੈਂ ਚਲਾ ਜਾ ਕੁਝ ਨਹੀਂ, ਪਰ ਤੁਸੀਂ ਜਿੰਦੇ ਰਹੋ ਤੇ ਮੇਰੀ ਕੌਮ ਸਦਾ ਲਈ ਜਿੰਦੀ ਰਹੇ। ਉਹਨੇ ਕਿਹਾ ਸਿਦਕੀ ਇਹ ਆਪਸੀ ਪ੍ਰੇਮ ਹੀ ਆਪਸੀ ਭਾਵਨਾ ਹੀ। ਤੇ ਕਦੀ ਪੜੋ ਗਿਆਨੀ ਗਿਆਨ ਸਿੰਘ ਨੂੰ, ਉਹ ਕਹਿਣ ਲੱਗੇ ਕੋਈ ਨਾ ਕਿਸੇ ਸੰਕਰੇ ਸ਼ਰੀਕਾ, ਜਿੰਨਾ ਧਰਮ ਨਹੀਂ ਹਾਰਿਆ ਕਦੀ ਸ਼ਰੀਕਾ ਨਹੀਂ ਕਰਦੇ, ਤੇ ਸਾਰੇ ਇਕੱਠੇ ਬਹਿੰਦੇ ਨੇ, ਕੋਈ ਨਾ ਸੁਣਾਵੇ ਦੁੱਖ ਨਿਜ ਜੀ ਕਾ, ਕੋਈ ਨੀ ਸੁਣਾਉਂਦਾ ਮੈਂ ਦੁਖੀ ਹਾਂ। ਬਸ ਇੱਕੋ ਗੱਲ ਕਹਿੰਦਾ ਵੀਰ ਨਾ ਤੂੰ ਦੁਖੀ ਨਾ ਹੋਵੀਂ। ਇੱਕ ਵਿਦਵਾਨ ਕਹਿੰਦੇ ਸਨ ਸਿੱਖ ਦਾ ਇੰਨਾ ਪਿਆਰ ਹੋਵੇ ਕੰਡਾ ਦੂਜੇ ਨੂੰ ਚੁਬੇ, ਅੱਥਰੂ ਦੂਜੇ ਦੀ ਅੱਖ ਵਿੱਚੋਂ ਆ ਜਾਏ ਤੇ ਸਮਝੋ ਕੌਮ ਕਦੀ ਵੀ ਗਰਕ ਨਹੀਂ ਹੋਵੇਗੀ। ਇਹ ਉਹ ਨੇ ਜਿਨ੍ਹਾਂ ਨੇ ਧਰਮ ਨਹੀਂ ਖਾ ਰਿਹਾ। ਬਾਬਾ ਜੀ ਸ਼ਹੀਦ ਹੋ ਗਏ, ਇਹਨਾਂ ਵਿੱਚ ਨੇ ਗੁਰਮੁਖ ਪਿਆਰੇ ਬਾਬਾ ਬਾਜ ਸਿੰਘ ਜੀ। ਉਹ ਫਰੈਸ਼ੀਅਰ ਪੁੱਛਦਾ ਮੈਂ ਵੇਖਿਆ ਸੁਣਿਆ ਕਿ ਤੁਹਾਡੇ ਵਿੱਚੋਂ ਇੱਕ ਬਾਜ ਸਿੰਘ ਬੜਾ ਬਹਾਦਰ ਹੈ, ਤੇ ਸਾਰਿਆਂ ਇਸ਼ਾਰਾ ਕੀਤਾ ਉਹ ਵਿੱਚੇ ਜਿਹਦੇ ਪੈਰਾਂ ਨੂੰ ਬੇੜੀਆਂ ਨੇ, ਜਿਹਦੇ ਹੱਥਾਂ ਨੂੰ ਹੱਥ ਕੜੀਆਂ ਨੇ, ਥੋੜੀ ਜਿਹੀ ਇਕਾਗਰਤਾ ਜ਼ਰੂਰ ਬਖਸ਼ਿਓ। ਕਿਉਂਕਿ ਜਦੋਂ ਦੀ ਅਰਦਾਸ ਸ਼ੁਰੂ ਕੀਤੀ ਹੈ ਨਾ, ਮਨ ਵਿੱਚ ਹੜ ਆਉਂਦਾ, ਪਤਾ ਨਹੀਂ ਕਿੰਨੇ ਕਿੰਨਿਆਂ ਦੇ ਨਾਮ ਮੈਂ ਲੈ ਜਾਵਾਂ, ਦਿਲ ਕਰਦਾ ਪਰ ਜਿੱਥੇ ਰੋਕਣਾ ਵਾ, ਉਹਦਾ ਜੀਵਨ ਹੀ ਇਹੋ ਜਿਹਾ ਲੋਕ ਕੇ ਅੱਗੇ ਤੁਰਿਆ ਨਹੀਂ ਜਾਂਦਾ। ਬਾਬਾ ਬਾਜ ਸਿੰਘ ਨੂੰ ਕਹਿੰਦਾ ਮੈਂ ਸੁਣਿਆ ਬਾਜ ਸਿੰਘ ਬਹਾਦਰ ਕਿਹੜਾ ਤੁਹਾਡੇ ਚੋਂ, ਇਸ਼ਾਰਾ ਕੀਤਾ ਉਹਨਾਂ ਉਹ ਤੇ ਕੋਲ ਜਾ ਕੇ ਕਹਿੰਦਾ ਕਿੱਥੇ ਤੇਰੀ ਬਹਾਦਰੀ, ਤੇ ਹੱਸ ਕੇ ਕਹਿਣ ਲੱਗੇ ਆ ਪੈਰਾਂ ਦੀਆਂ ਜੰਗਲਾਂ ਸੰਗਲਾਂ ਨੇ ਮੈਨੂੰ ਨੂੜਿਆ, ਹੱਥਾਂ ਦੀਆਂ ਹੱਥ ਕੜੀਆਂ ਨੇ ਮੈਨੂੰ ਬੰਨਿਆ, ਇੱਕ ਵਾਰੀ ਮੇਰੀਆਂ ਹੱਥ ਕੜੀਆਂ ਖੋਲ, ਥੋੜੀਆਂ ਬੇੜੀਆਂ ਢਿੱਲੀਆਂ ਕਰ, ਮੈਂ ਦੱਸਾਂਗਾ ਬਾਜ ਸਿੰਘ ਕਿਵੇਂ ਗੁਰੂ ਕਾ ਲਾਲ ਕੋਈ ਜ਼ੋਰ ਦਿਖਾਉਂਦਾ। ਵੇਖੋ ਸਾਹਮਣੇ ਇੰਨਾ ਕੁਝ ਹੋ ਗਿਆ, ਬਾਬਾ ਬੰਦਾ ਸਿੰਘ ਬਹਾਦਰ ਦੇ ਟੁਕੜੇ ਪਏ ਨੇ, ਬਾਜ ਸਿੰਘ ਦੀਆਂ ਬੇੜੀਆਂ ਢਿੱਲੀਆਂ ਕੀਤੀਆਂ ਗਈਆਂ। ਗੁਰਮੁਖੋ ਤੁਹਾਡਾ ਇਤਿਹਾਸ ਹੈ, ਇੱਥੋਂ ਤੱਕ ਜਿੱਦਣ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕੀਤਾ ਸੀ, ਤੇ ਸਿੱਖ ਵਿਦਵਾਨ ਕਹਿੰਦੇ ਨੇ ਲਿਖਦੇ ਨੇ ਕਿ ਬੇੜੀ ਤੇ ਚੜਿਆ ਯਮੁਨਾ ਪਾਰ ਪਿਆ ਕਰਦਾ ਸੀ, ਤੇ ਸਿੱਖ ਨੇ ਦੋ ਇੱਟਾਂ ਪਕੜ ਕੇ ਔਰੰਗਜ਼ੇਬ ਤੇ ਪੂਰੀ ਜ਼ੋਰ ਨਾਲ ਵਾਰ ਕੀਤਾ, ਟਿਕਾਣੇ ਤੇ ਇੱਟਾਂ ਲੱਗੀਆਂ ਨੀ ਸਨ, ਸਿੱਖ ਨੂੰ ਪਕੜ ਕੇ ਕਤਲ ਕਰ ਦਿੱਤਾ ਗਿਆ। ਕਿਹੋ ਜੀ ਭਾਵਨਾ ਵਾਲੇ ਲੋਕ ਸਨ, ਇਕੱਲਾ ਹੀ ਤੁਰ ਪੈਂਦਾ ਸਿਰ ਤੇ ਖੱਪਣ ਬੰਨ ਕੇ, ਇਹ ਜਥੇਦਾਰਾਂ ਨੂੰ ਪੁੱਛਣ ਜਾਂਦਾ, ਜੇ ਅੰਮ੍ਰਿਤਸਰ ਵਾਲਿਆਂ ਨੂੰ ਸਾਰਿਆਂ ਨੂੰ ਪੁੱਛਣ ਤੇ ਕੋਈ ਵੀ ਨਾ ਸਿਰੇ ਚੜੇ। ਇੱਕ ਵਿਦਵਾਨ ਨੇ ਕਿਹਾ ਸੀ, ਉਹ ਕਹਿੰਦਾ ਅੰਮ੍ਰਿਤਸਰ ਬੈਠੇ ਬਰਕਾਂ ਮਾਰਦੇ ਨੇ, ਉਹ ਕੇਸਰੀ ਨਿਸ਼ਾਨ ਦੀ ਪੁਕਾਰ ਹੈ ਤੇ ਬੜੀ ਵੱਡੀ ਕਵਿਤਾ ਹੈ। ਉਹ ਕਹਿੰਦਾ ਅੰਮ੍ਰਿਤਸਰ ਬੈਠੇ ਬੜਕਾਂ ਮਾਰਦੇ ਨੇ, ਨੀ ਮਰਨ ਲਈ ਕੋਈ ਤਿਆਰ ਹੁੰਦਾ, ਉਹ ਇੱਕੋ ਨਲਵੇ ਨੂੰ ਮੌਤ ਜੇ ਜੀਣ ਦਿੰਦੀ, ਅੱਜ ਮੈਂ ਝੁਲਦਾ ਕਾਬਲ ਕੰਧਾਰ ਹੁੰਦਾ। ਸਿਦਕ ਵਾਲੇ ਨੂੰ ਜੀਣ ਦਿੰਦੀ, ਉਹ ਸਲਾਹ ਨਹੀਂ ਕਰਦਾ। ਇਹੀ ਤਾਂ ਕੌਮ ਵਿੱਚ ਏਡੀ ਵੱਡੀ ਗੁਰੂ ਕਲਗੀ ਧਰ ਜੀ ਨੇ ਰਹਿਮਤ ਕੀਤੀ, ਅੱਗੇ ਤੋਂ ਕੇ ਕੌਣੀ ਹੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਹੇ, ਕਹਿੰਦੇ ਜਿੱਥੇ ਕੱਲਾ ਬੈਠੇ ਜਿਸ ਮੁਹਿੰਮ ਤੇ ਜਾਏ ਤੂੰ ਕਿਰਪਾ ਕਰਕੇ ਦਾਤੇ ਉਹਦੀ ਰੱਖਿਆ ਕਰੀ। ਉਸ ਵੇਲੇ ਕਹਿੰਦੇ ਨੇ ਬਾਜ ਸਿੰਘ ਦੀਆਂ ਬੇੜੀਆਂ ਢਿੱਲੀਆਂ ਕੀਤੀਆਂ, ਬੇੜੀ ਢਿੱਲੀ ਕੀਤੀ, ਹੱਥ ਕੜੀਆਂ ਖੋਲੀਆਂ, ਕਹਿੰਦੇ ਨੇ ਇੱਕੋ ਦਮ ਬਾਜ ਦੀ ਤਰ੍ਹਾਂ ਚਪਟ ਪਿਆ, ਆਪਣੀ ਹੱਥਾਂ ਦੀ ਹੱਥ ਕੜੀ ਦੇ ਨਾਲ ਹੀ ਤਿੰਨ ਬੰਦੇ ਜਿਹੜੇ ਨੇ ਪਾਰ ਬੁਲਾ ਦਿੱਤੇ ਸਨ। ਤਿੰਨ ਬੰਦੇ ਹੱਥ ਕੜੀਆਂ ਨਾਲ ਥੱਲੇ ਰੱਖ ਦਿੱਤੇ, ਦੌੜ ਕੇ ਪਿਆ ਅੱਗੇ ਫਰੈਕਚਰ ਵਾਲੇ ਪਾਸੇ, ਉਹਨਾਂ ਘੇਰ ਕੇ ਬਾਬਾ ਜੀ ਦਾ ਟੁਕੜੇ ਟੁਕੜੇ ਕਰ ਦਿੱਤੇ, ਨਹੀਂ ਤੇ ਫਰੈਕਚਰ ਦਾ ਭੋਗ ਉਦਨ ਹੀ ਉਹਨੇ ਪਾ ਦੇਣਾ ਸੀ। ਇਹ ਨੇ ਸਿਦਕ ਵਾਲੇ ਜਿਨ੍ਹਾਂ ਨੇ ਧਰਮ ਨਹੀਂ ਖਾ ਰਿਹਾ। ਗੁਰਮੁਖੋ ਕਦੀ ਹਕੀਕਤ ਰਾਏ ਦੀ ਘਟਨਾ ਪੜੋ। ਮੈਂ ਇਸ ਕਰਕੇ ਅਰਜ਼ ਕਰਨੀ ਚਾਹੁੰਦਾ, ਕੁਝ ਵਿਦਵਾਨਾਂ ਨੇ ਉਹਦਾ ਨਾਂ ਹਕੀਕਤ ਸਿੰਘ ਲਿਖਿਆ, ਸਿਆਲਕੋਟ ਭਾਈ ਨੰਦ ਲਾਲ ਜੀ ਪੁਰੀ ਇਹਨਾਂ ਦੇ ਦਾਦਾ ਸਨ, ਗੁਰੂ ਹਰਿਰਾਇ ਸਾਹਿਬ ਤੋਂ ਇਹਨਾਂ ਸਿੱਖੀ ਲਈ ਸੀ। ਇੱਕ ਸੱਜਣੇ ਵੀ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਸਨ, ਪਰ ਹਜ਼ੂਰ ਸਿਆਲਕੋਟ ਗਏ ਨੇ। ਕਰਮ ਸਿੰਘ ਹਿਸਟੋਰੀਅਨ ਨੇ ਵੀ ਇਹਦਾ ਜ਼ਿਕਰ ਕੀਤਾ ਹੈ, ਇਹਨਾਂ ਦੇ ਘਰ ਰਹੇ ਸਨ। ਇਹਦੇ ਦਾਦੇ ਨੂੰ ਇੱਕ ਸ਼ਬਦ ਕਹੇ ਸਨ ਕਿ ਨੰਦ ਲਾਲ, ਜੇ ਸਿੱਖੀ ਕਮਾਣੀ, ਭਾਈ ਨੰਦ ਲਾਲ ਨਹੀਂ ਜਿਹੜੇ ਲਿਖਾਰੀ ਨੇ, ਹੋਰ ਹੋਏ ਨੇ ਨੰਦ ਲਾਲ, ਕਹਿਣ ਲੱਗੇ ਜੇ ਸਿੱਖੀ ਕਮਾਣੀ ਹੈ, ਸਿਦਕ ਨਾਲ ਬਾਣੀ ਪੜਿਓ, ਸੇਵਾ ਕਰਿਓ, ਤੇ ਜੇ ਗੁਰੂ ਨੂੰ ਪਿਆਰ ਕਰਦੇ ਹੋ ਤੇ ਕੇਸ਼ ਨਾ ਕੱਟਿਆ ਜੇ। ਇਹ ਨੰਦ ਲਾਲ ਨੂੰ ਕਿਹਾ, ਜਿਹਦੇ ਦਾਦੇ ਨੂੰ ਉਪਦੇਸ਼ ਦਿੱਤਾ ਕਿ ਪੁੱਤਰ ਪੋਤਾ ਸਿੱਖ ਨਹੀਂ ਹੋਵੇਗਾ। ਹਕੀਕਤ ਰਾਏ ਜਿਨ੍ਹਾਂ ਧਰਮ ਨਾ ਹਾਰਿਆ ਪੜ੍ਹਦੇ ਪਏ ਸਨ ਮਦਰਸੇ ਵਿੱਚ, ਤੇ ਸ਼ਾਬਾਸ਼ ਸਿੰਘ ਨਾਲ ਬਿਲਕੁਲ ਘਟਨਾ ਮਿਲਦੀ ਹੈ। ਕਹਿੰਦੇ ਨੇ ਬੈਠਿਆ ਉਹਨਾਂ ਨੇ ਸੋਚਿਆ ਹਿੰਦੂ, ਉਹਨਾਂ ਨੇ ਇੱਕੋ ਦਮ ਹਿੰਦੂ ਦੇਵੀ ਦੇਵਤਿਆਂ ਨੂੰ ਇੰਨੇ ਭੈੜੇ ਸ਼ਬਦ ਵਰਤੇ, ਤੇ ਹਕੀਕਤ ਸਿੰਘ ਨੇ, ਹਕੀਕਤ ਰਾਏ ਨੇ ਇਹ ਹੀ ਸ਼ਬਦ ਕਹਿਣ ਲੱਗੇ, ਧਰਮ ਸਭ ਦਾ ਸਭ ਨੂੰ ਪਿਆਰਾ ਹੁੰਦਾ, ਤੇ ਜੇ ਕੋਈ ਇਹ ਸ਼ਬਦ ਬੀਬੀ ਫਾਤਮਾ ਤੇ ਹਜ਼ਰਤ ਮੁਹੰਮਦ ਸਾਹਿਬ ਨੂੰ ਕਹਿ ਤੁਸੀਂ ਜਰ ਲਓਗੇ। ਉਹਨਾਂ ਨੇ ਮੌਲਵੀ ਨੂੰ ਦੱਸਿਆ, ਮੌਲਵੀ ਨੇ ਹਾਕਮ ਜ਼ਕਰੀਆ ਖਾਨ ਨੂੰ ਦੱਸਿਆ, ਕਹਿਣ ਲੱਗੇ ਹਕੀਕਤ ਰਾਏ ਨੂੰ ਪਕੜਿਆ, ਉਸ ਬੱਚੇ ਨੂੰ ਕਿਹਾ ਇਸਲਾਮ ਜਾਂ ਮੌਤ। ਕਹਿੰਦੇ ਉਹਨੇ ਹੱਥ ਪਿੱਛੇ ਕਰਕੇ ਨਾ ਆਪਣਾ ਸਿਰ ਅੱਗੇ ਕਰਕੇ ਕਿਹਾ, ਕਹਿਣ ਲੱਗਾ ਸਿਰ ਕੱਟ ਲਓ ਪਰ ਇਸਲਾਮ ਨਹੀਂ ਮੈਂ ਗ੍ਰਹਿਣ ਕਰਨਾ। ਇਹ ਉਹ ਨੇ ਜਿਸ ਤਰ੍ਹਾਂ ਬੱਕਰੇ ਨੂੰ ਝਟਕਾਈਦਾ, ਸਿਰ ਉਹਦਾ ਧੜ ਤੋਂ ਅਲਹਿਦਾ ਕੀਤਾ, ਅਸੀਂ ਰੋਜ਼ ਉਹਨੂੰ ਯਾਦ ਕਰਨੀ ਹੈ ਜਿੰਨਾ ਧਰਮ ਨਹੀਂ ਖਾ ਰਿਹਾ। ਉਸ ਤੋਂ ਅੱਗੇ ਚੱਲੋ, ਕੱਲ ਮੈਂ ਜ਼ਿਕਰ ਕੀਤਾ ਸੀ 1921 ਦਾ, 1922 ਇੱਕ ਦੋ ਸਿੱਖਾਂ ਦਾ ਮੈਂ ਆਪ ਨਾਲ ਸਾਂਝ ਪਾ ਕੇ ਅੱਗੇ ਤੁਰਨੀ ਸਮਾਪਤੀ ਕਰਨੀ ਹੈ, ਜਿਨ੍ਹਾਂ ਨੇ ਧਰਮ ਨਹੀਂ ਖਾ ਰਿਹਾ। ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ, ਪੰਜਾਬ ਸਾਹਿਬ ਵਾਲਾ ਜਿਹੜਾ ਸਾਕਾ ਹੋਇਆ ਤੇ ਜਿਹੜੀ ਆਪ ਨਾਲ ਸਾਂਝ ਗੁਰਮੁਖੋ ਕਰਨ ਲੱਗਾ ਵਾ, ਇਹ ਉਹ ਨਹੀਂ ਵੀ ਇਤਿਹਾਸਕਾਰਾਂ ਨੇ ਲਿਖੇ। ਭਾਈ ਪ੍ਰਤਾਪ ਸਿੰਘ ਦੀ ਘਰਵਾਲੀ ਦਾ ਨਾਮ ਸੀ ਬੀਬੀ ਹਰਨਾਮ ਕੌਰ। ਇਹ ਬੀਬੀ ਜਲੰਧਰ ਰਹਿੰਦੀ ਰਹੀ, ਸ਼ਹਿਰ ਚਲਾਣਾ ਕਰ ਗਏ ਨੇ ਤੇ ਉਹ ਉਸ ਵੇਲੇ ਆਪਣੇ ਪਤੀ ਤੋਂ ਕੁਝ ਕੁ ਫੁੱਟ ਦੀ ਦੂਰੀ ਤੇ ਲੈਣ ਉੱਤੇ ਬੈਠੀ ਸੀ ਤੇ ਜੋ ਕੁਝ ਉਹਨੇ ਅੱਖੀ ਦੇਖਿਆ ਤੇ ਜੋ ਕੁਝ ਉਹਨੇ ਮਾਣਿਆ ਹੰਡਾਇਆ ਆਪਣੀ ਜ਼ਿੰਦਗੀ ਵਿੱਚ, ਉਹਨੇ ਜੋ ਬੋਲ ਕੇ ਸ਼ਬਦ ਲਿਖਾਏ, ਜੇ ਕਿਸੇ ਨੇ ਵਿਸਤਾਰ ਨਾਲ ਪੜ੍ਹਨੇ ਹੋਣ ਤੇ ਮੈਂ ਅਰਜ਼ ਕਰਾਂਗੀ ਕਿਤਾਬ ਏ ਸਾਡੇ ਸ਼ਹੀਦ ਲਿਖਣ ਵਾਲੇ ਨੇ ਗਿਆਨੀ ਭਜਨ ਸਿੰਘ, ਉਸ ਕਿਤਾਬ ਨੂੰ ਜ਼ਰੂਰ ਪੜ੍ਹਿਓ। ਦੇਖੋ ਕਿੰਨੇ ਕੁ ਸ਼ਹੀਦ ਨੇ, ਪਰ ਪੂਰੇ ਸ਼ਹੀਦਾਂ ਦੇ ਲਈ ਉਹ ਵੀ ਨਹੀਂ ਬਿਆਨ ਕਰ ਸਕੇ। ਉਹ ਬੀਬੀ ਹਰਨਾਮ ਕੌਰ ਨੇ ਉਹ ਜੋ ਕੁਝ ਅੱਖਾਂ ਨਾਲ ਤੱਕਿਆ ਉਹਨੇ ਉਹ ਲਿਖਾਇਆ ਸੀ ਗਿਆਨੀ ਭਜਨ ਸਿੰਘ ਹੋਰਾਂ ਨੂੰ। ਕਹਿੰਦੇ ਨੇ ਮੈਂ ਆਪ ਗਿਆ, ਜਾ ਕੇ ਮੈਂ ਪੁੱਛਿਆ ਕਿ ਮਾਤਾ ਜੀ ਕਿ ਤੁਸੀਂ ਅੱਖਾਂ ਨਾਲ ਜੋ ਦੇਖਿਆ ਉਹ ਕਹੋਗੇ, ਤੁਸੀਂ ਜੋ ਸੁਣਿਆ ਸੀ। ਹੱਸ ਕੇ ਕਹਿਣ ਲੱਗੇ, ਦੇਖਿਆ ਕਿ ਮੈਂ ਤਾਂ ਆਪ ਲੈਣ ਉੱਤੇ ਬੈਠੀ ਸਾਂ ਜਦੋਂ ਗੱਡੀ ਆਈ। ਆਪ ਸਭ ਨੂੰ ਪਤਾ ਇਹ ਘਟਨਾ ਗੁਰੂ ਕੇ ਬਾਗ ਦੇ ਮੋਰਚੇ ਦੀ, ਤੇ ਸਿੱਖਾਂ ਨੂੰ ਅਟਕਦੀ ਜੇਲ੍ਹ ਵਿੱਚ ਲਿਜਾਂਦੇ ਪਏ ਸਨ, ਭੁੱਖੇ ਭਾਣੇ ਸਨ। ਤੇ ਭਾਈ ਪ੍ਰਤਾਪ ਸਿੰਘ ਗੁਰੀ, ਮੈਂ ਸੰਖੇਪ ਵਿੱਚ ਅਰਜ਼ ਕਰਦਿਆਂ, ਇਹ ਅਸਲ ਵਿੱਚ ਫੌਜ ਵਿੱਚ ਭਰਤੀ ਸਨ। ਜਦੋਂ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਤੇ ਕਾਲੀ ਦਸਤਾਰ ਬੰਨ੍ਹਣੀ ਸ਼ੁਰੂ ਕੀਤੀ, ਤੇ ਉਸ ਵੇਲੇ ਭਾਈ ਸਾਹਿਬ ਖੋਰਾ ਨੇ ਕਾਲੀ ਦਸਤਾਰ ਫੌਜ ਵਿੱਚ ਬੰਨ੍ਹੀ, ਅੰਗਰੇਜ਼ ਅਫੀਸਰ ਨਾਲ ਤੂੰ ਤੂੰ ਮੈਂ ਹੋਈ। ਉਸ ਵੇਲੇ ਨੌਕਰੀ ਤੋਂ ਰਿਜ਼ਾਇਨ ਕਰਕੇ ਆ ਗਏ। ਗੁਰਦੁਆਰਾ ਪੰਜਾ ਸਾਹਿਬ ਇਹ ਮੈਨੇਜਰ ਵੀ ਰਹੇ, ਉੱਥੇ ਸੈਕਟਰੀ ਵੀ ਰਹੇ, ਤੇ ਜਿਸ ਵੇਲੇ ਉਹ ਸ਼ਹੀਦ ਹੋਏ ਨੇ ਉਸ ਵੇਲੇ ਉਹ ਗੁਰਦੁਆਰਾ ਸਾਹਿਬ ਦੇ ਖਜ਼ਾਨਚੀ ਸਨ। ਧਿਆਨ ਦਿਆ ਜੇ ਮੈਂ ਅੱਜ ਜਿਹੜੀ ਸਾਂਝ ਆਪ ਨਾਲ ਕਰਨੀ ਹੈ, ਜਿੰਨਾ ਧਰਮ ਨਹੀਂ ਖਾ ਰਿਹਾ। ਕਹਿੰਦੇ ਨੇ ਇਹ ਸ਼ਿਮਲੇ ਰਹੀ ਗਏ ਕੁਝ ਸਮਾਂ, ਰਹੇ ਗੁਆਂਢ ਵਿੱਚ ਕਿਸੇ ਦੇ ਪੁੱਤਰ ਦੀ ਮੌਤ ਹੋ ਗਈ ਤੇ ਭਾਈ ਪ੍ਰਤਾਪ ਸਿੰਘ 2 ਸਾਲ ਦਾ ਬੱਚਾ ਸੀ, ਕਿਹੋ ਜਿਹੇ ਸਿਦਕ ਵਾਲੇ, ਕਹਿਣ ਲੱਗੇ ਦਾਤਾ ਜੇ ਕਿਤੇ ਮੈਨੂੰ ਵੀ ਪੁੱਤਰ ਦਿੱਤੋ ਨਾ। ਉਹਦੀ ਵਾਈਫ ਸੁਣਾ ਰਹੀ ਹੈ, ਕਹਿਣ ਲੱਗੇ ਜੇ ਮੈਨੂੰ ਪੁੱਤਰ ਦਿੱਤੋ ਤੇ 2 ਸਾਲ ਦਾ ਮਰ ਗਿਆ ਤੇ ਮੇਰੇ ਤੇ ਮਿਹਰ ਕਰੀ, ਮੈਂ ਇਹਨਾਂ ਤਰ੍ਹਾਂ ਰੋਣਾ ਨੀ, ਮੈਂ ਤਾਂ ਬੈਂਡ ਵਾਜਿਆਂ ਨਾਲ ਸ਼ਮਸ਼ਾਨ ਭੂਮੀ ਤੱਕ ਲਿਜਾਵਾਂਗਾ। ਉਹ ਕਹਿੰਦੀ ਹੈ ਸਾਡੇ ਘਰ ਰੱਬ ਨੇ ਪੁੱਤਰ ਦਿੱਤਾ। ਬਿਲਕੁਲ 2 ਸਾਲਾਂ ਬਾਅਦ ਉਹ ਬੱਚਾ ਤੱਤੇ ਪਾਣੀ ਵਿੱਚ ਸੜ ਕੇ ਮਰ ਗਿਆ। ਦੇਖੋ ਬੱਚੇ ਦੀ ਮੌਤ ਹੋਈ, ਪ੍ਰਤਾਪ ਸਿੰਘ ਨੂੰ ਦੱਸਿਆ ਜੋ ਉਹਦੇ ਵਿੱਚ ਲਿਖਿਆ, ਕਹਿਣ ਲੱਗੇ ਜਦੋਂ ਪੁੱਤਰ ਦੀ ਮੌਤ ਸੁਣੀ 2 ਸਾਲ ਦੀ ਉਮਰ ਵਿੱਚ ਬੱਚਾ ਮਰਿਆ ਤੇ ਉੱਥੇ ਲਿਖਿਆ ਵਾਜੇ ਵਜਾਂਦਾ ਸ਼ਮਸ਼ਾਨ ਭੂਮੀ ਨੂੰ ਲੈ ਗਿਆ। ਕਹਿੰਦਾ ਕਲਗੀ ਵਾਲਿਆ, ਰੋਜ਼ ਤੇਰੇ ਸਾਹਿਬਜ਼ਾਦਿਆਂ ਨੂੰ ਯਾਦ ਕਰਨਾ, ਅੱਜ ਤੋਂ ਬਾਅਦ ਮੈਨੂੰ ਪਤਾ ਲੱਗੇਗਾ ਕਿ ਭਾੜਾ ਕਿਵੇਂ ਮੰਨੀ ਦਾ ਹੁੰਦਾ। 2 ਸਾਲ ਦੇ ਬੱਚੇ ਦਾ ਸੰਸਕਾਰ ਕਰਕੇ ਆਇਆ, ਆਪ ਅਰਦਾਸ ਕੀਤੀ। ਅਰਦਾਸ ਕਰਨ ਤੋਂ ਬਾਅਦ ਵਾਪਸ ਆਏ ਤੇ ਪਰਤ ਕੇ ਕਹਿੰਦੇ ਨੇ ਕਿ ਜਦੋਂ ਉਹ ਖਜ਼ਾਨਚੀ ਸਨ ਪੰਜਾ ਸਾਹਿਬ ਦੇ ਤੇ ਭਾਈ ਕਰਮ ਸਿੰਘ ਕੌਣ ਨੇ, ਹੁਣ ਸਾਰੇ ਬੰਦੇ ਮਾੜੇ ਵੀ ਨਹੀਂ ਹੁੰਦੇ, ਭਾਈ ਕਰਮ ਸਿੰਘ ਉਹ ਸ਼ਹੀਦ ਉਹ ਨੇ ਜਿਨ੍ਹਾਂ ਦੇ ਪਿਤਾ ਆਨੰਦਪੁਰ ਸਾਹਿਬ ਦੇ ਮਹੰਤ ਸਨ। ਦੇਖੋ ਫਰਕ ਹੈ ਨਾ, ਇੱਕ ਨਰੈਣੂ ਮਹੰਤ ਸੀ, ਉਹਨਾਂ ਦਾ ਨਾਮ ਸੀ ਗਿਆਨੀ ਭਗਵਾਨ ਸਿੰਘ। ਇੰਨੀ ਭਾਵਨਾ ਵਾਲੇ ਸਨ ਕਿ ਕੇਸਗੜ੍ਹ ਸਾਹਿਬ ਦੀ ਸੇਵਾ ਬੜੀ ਭਾਵਨਾ ਨਾਲ ਕਰਦੇ ਸਨ। ਗਿਆਨੀ ਭਗਵਾਨ ਸਿੰਘ, ਇਹਨਾਂ ਦਾ ਪੁੱਤਰ ਭਾਈ ਕਰਮ ਸਿੰਘ, ਇਹਨੂੰ ਮਹਾਰਾਜਾ ਪਟਿਆਲਾ ਨੇ ਪ੍ਰਚਾਰਕ ਨਿਯੁਕਤ ਕੀਤਾ। ਬੜੀ ਬਾਣੀ ਪੜ੍ਹਦੇ, ਕੀਰਤਨ ਬੜਾ ਸੋਹਣਾ ਕਰਦੇ ਸਨ। ਕੀਰਤਨ ਰੱਬ ਦੀ ਦਿੱਤੀ ਹੋਈ ਅਮੋਲਕ ਦਾਤ ਹੈ, ਤੇ ਮੈਂ ਕਰਜ਼ ਕਰਾਂ ਨਫ਼ਰਤ ਨਹੀਂ ਕਿ ਜਿਹਨੂੰ ਸਾਈਂ ਕੀਰਤਨ ਦੇਦਾ, ਸਮਝੋ ਉਹਦੇ ਤੇ ਅੱਤ ਦੀਆਂ ਰਹਿਮਤਾਂ। ਗੁਰੂ ਨਾਨਕ ਤਰੁੱਠ ਦਾ ਤੇ ਕੀਰਤਨ ਮਿਲਦਾ, ਹੀਰਾ ਕਿਹਾ ਪਰ ਨਾਲ ਨਿਰਮੋਲਕ ਕਿਹਾ, ਕਿਉਂਕਿ ਹੀਰਿਆਂ ਦਾ ਕੀਮਤ ਪੈਂਦੀ ਹੈ, ਕੀਰਤਨ ਦੀ ਕੋਈ ਕੀਮਤ ਨਹੀਂ। ਉਸ ਵੇਲੇ ਜਿਹੜੀ ਅਰਜ਼ ਕਰ ਰਿਹਾ, ਕਰਮ ਸਿੰਘ ਇਹਨਾਂ ਨੂੰ ਇਹਨਾਂ ਦੇ ਬਾਪ ਦੀ ਮੌਤ ਤੋਂ ਬਾਅਦ ਮਹੰਤ ਥਾਪਿਆ, ਤੇ ਜਿੱਦਣ ਸਾਕਾ ਹੋਇਆ ਨਾ, ਸਭ ਤੋਂ ਪਹਿਲਾਂ ਅੰਮ੍ਰਿਤਸਰ ਚੱਲ ਕੇ ਗਏ, ਕਹਿਣ ਲੱਗੇ ਅਸੀਂ ਮਹੰਤੀ ਛੱਡੀਏ, ਮੈਨੂੰ ਦੱਸੋ ਪੰਥ ਹੁਕਮ ਕਰੇ, ਮੈਂ ਸੇਵਾ ਕੀ ਕਰਨੀ। ਭਾਵਨਾ ਸੀ ਨਾ, ਪਕੜ ਹੈ ਹੀ ਨਹੀਂ, ਤੇ ਗੁਰਮੁਖੋ ਪਕੜੀ ਤਾਂ ਸਾਰੇ ਸਿਆਪੇ ਪਾਉਂਦੀ, ਜੇ ਪਕੜ ਨਾ ਹੋਵੇ ਤੇ ਕੋਈ ਕਲੇਸ਼ ਹੋਵੇ ਹੀ ਨਾ। ਜਦੋਂ ਸਰੀਰ ਦੀ ਪਕੜ ਕਰਨੇ ਆ ਤੇ ਮਨ ਰੋਂਦਾ, ਤੇ ਜਦੋਂ ਥਾਵਾਂ ਤੇ ਕਬਜ਼ੇ ਕਰਕੇ ਪਕੜ ਕੇ ਬਹਿ ਜਾਂਦੇ ਉਦੋਂ ਤਨ ਵੀ ਰੋਂਦਾ ਹੁੰਦਾ। ਪਕੜੀ ਤਾਂ ਸਿਆਪਾ ਪਾਉਂਦੀ, ਜੇ ਪਕੜਨਾ ਹੋਵੇ ਤੇ ਫਿਰ ਕੋਈ ਦੁੱਖ ਹੀ ਨਹੀਂ। ਭਾਈ ਕਰਮ ਸਿੰਘ ਉਸ ਵੇਲੇ ਜਿੱਦਣ ਪੰਜਾ ਸਾਹਿਬ ਸਾਕਾ ਹੋਇਆ, ਪੰਜਾ ਸਾਹਿਬ ਜਾ ਕੇ ਨਿਸ਼ਕਾਮ ਕੀਰਤਨ ਕਰਦੇ ਸਨ। ਪਤਾ ਲੱਗਾ ਵੀ ਇੱਥੇ ਦੋ ਗੱਡੀਆਂ ਪਹਿਲਾਂ ਸਿੰਘਾਂ ਦੀਆਂ ਲੰਘ ਗਈਆਂ ਨੇ। ਗੁਰਦੁਆਰੇ ਵਿੱਚ ਗਏ ਤੇ ਜਿਹੜਾ ਸਟੇਸ਼ਨ ਮਾਸਟਰ ਸੀ ਉਹ ਹਿੰਦੂ ਵੀਰ ਸੀ, ਉਹਨੂੰ ਇੱਕ ਗੱਲ ਕਹਿੰਦੇ ਨੇ, ਹੁਣ ਜਿੱਦਣ ਸਿੰਘਾਂ ਦੀ ਗੱਡੀ ਆਏ ਤੇ ਤੂੰ ਸਾਨੂੰ ਦੱਸਣਾ, ਅਸੀਂ ਆਪਣੇ ਭੁੱਖੇ ਭਾਣੇ ਵੀਰਾਂ ਨੂੰ ਲੰਗਰ ਤਿਆਰ ਕਰਕੇ ਜ਼ਰੂਰ ਛਕਾਉਣਾ। ਤੇ ਜਿਸ ਦਿਨ ਇਹ ਕਾਰਾ ਵਾਪਰੇ, ਉਹ ਬੀਬੀ ਪ੍ਰਤਾਪ ਸਿੰਘ ਜੀ ਦੀ ਸੁਪਤਨੀ ਦੱਸਦੀ ਹੈ ਕਿ ਰਾਤ ਨੂੰ ਖਬਰ ਆ ਦਿੱਤੀ ਸਟੇਸ਼ਨ ਮਾਸਟਰ ਬਾਊ ਨੇ ਕਿ ਸਵੇਰੇ 8 ਵਜੇ ਗੱਡੀ ਲੰਘਣੀ ਜੇ ਇੱਥੋਂ, ਤੇ ਕਹਿੰਦੇ ਨੇ ਚਾਹ ਚੜ੍ਹ ਗਿਆ। ਉਸੇ ਵੇਲੇ ਸੰਗਤ ਇਕੱਠੀ ਕੀਤੀ ਵੀ ਸਵੇਰੇ ਲੰਗਰ ਤਿਆਰ ਕਰੋ ਤੇ ਆਪਾਂ ਜਾ ਕੇ ਗੱਡੀ ਰੋਕ ਕੇ ਉਹਨਾਂ ਨੂੰ ਲੰਗਰ ਛਕਾਉਣਾ ਜਿਨ੍ਹਾਂ ਨੇ ਧਰਮ ਨਹੀਂ ਖਾ ਰਿਹਾ। ਅੰਮ੍ਰਿਤ ਵੇਲੇ ਕਹਿੰਦੇ ਨੇ 3 ਵਜੇ ਦੇ ਕਰੀਬ ਲੋਤ ਪਾ ਦਿੱਤੀ, ਸ਼ਬਦ ਪੜੀ ਜਾਂ ਲੰਗਰ ਤਿਆਰ ਹੋਈ ਜਾਏ। ਤੇ ਜਦੋਂ ਲੰਗਰ ਤਿਆਰ ਹੋ ਗਿਆ, ਉਧਰ ਭਾਈ ਸਾਹਿਬ ਭਾਈ ਕਰਮ ਸਿੰਘ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ। ਉਧਰ ਆਸਾ ਕੀ ਵਾਰ ਦਾ ਕੀਰਤਨ ਕਰਨ ਤੋਂ ਬਾਅਦ ਭਾਈ ਸਾਹਿਬ ਭਾਈ ਕਰਮ ਸਿੰਘ ਨੇ ਸਾਰੀ ਸੰਗਤ ਨੂੰ ਕਿਹਾ ਵੀ ਆਪਾਂ ਅਰਦਾਸ ਕਰਕੇ ਲੰਗਰ ਚੁੱਕ ਕੇ ਲਿਜਾਣਾ, ਕੁਝ ਵੀ ਹੋ ਜਾਏ ਇਹ ਲੰਗਰ ਵਾਪਸ ਨਹੀਂ ਲੈ ਕੇ ਆਉਣਾ, ਆਪਣੇ ਵੀਰਾਂ ਨੂੰ ਗੁਰੂ ਕਾ ਲੰਗਰ ਜ਼ਰੂਰ ਛਕਾ ਕੇ ਆਉਣਾ। ਗੁਰਮੁਖੋ ਉਸ ਵੇਲੇ ਚੁੱਕ ਕੇ ਲੰਗਰ ਦੇ ਟੋਕਰੇ ਲੈ ਕੇ ਦਾਲੇ ਭਰ ਕੇ ਭਾਂਡੇ ਸਟੇਸ਼ਨ ਤੇ ਪਹੁੰਚੇ। ਸਟੇਸ਼ਨ ਮਾਸਟਰ ਨੂੰ ਕਿਹਾ ਵੀ ਗੱਡੀ ਰੋਕੀ, ਉਹ ਕਹਿੰਦਾ ਮੈਨੂੰ ਮਾਫ ਕਰਿਆ ਜੇ ਇਕਾਗਰਤਾ ਬਖਸ਼ਿਓ, ਮੈਨੂੰ ਮਾਫ ਕਰਿਓ। ਕਹਿਣ ਲੱਗੇ ਪਿੱਛੋ ਹੁਕਮ ਆ ਗਿਆ ਜ਼ਬਾਨੀ ਕਿ ਤੁਸੀਂ ਗੱਡੀ ਰੋਕਣੀ ਨਹੀਂ। ਇੱਕੋ ਦਾ ਮਯੂਸੀ ਹੋ ਗਈ ਵੀ ਅਸੀਂ ਲੰਗਰ ਲੈ ਕੇ ਆਏ ਹਾਂ ਤੇ ਗੱਡੀ ਰੁਕਣੀ ਨਹੀਂ। ਉਸ ਵੇਲੇ ਭਾਈ ਪ੍ਰਤਾਪ ਸਿੰਘ, ਭਾਈ ਕਰਮ ਸਿੰਘ ਹੋਰ ਗੁਰਸਿੱਖਾਂ ਨੇ ਇਕੱਠ ਕਰਕੇ ਕਿਹਾ, ਕਹਿਣ ਲੱਗੇ ਜਾਂ ਤਾਂ ਮਰ ਜਾਓ ਤੇ ਜਾਂ ਲੰਗਰ ਛਕਾ ਕੇ ਜਾਇਓ, ਤੇ ਕੰਮ ਕੀ ਕਰਨਾ ਕਿ ਆਪਾਂ ਸਾਰੇ ਗੱਡੀ ਦੀ ਲਾਈਨ ਤੇ ਬਹਿ ਜਾਈਏ। ਸਭ ਤੋਂ ਪਹਿਲਾਂ ਭਾਈ ਪ੍ਰਤਾਪ ਸਿੰਘ ਬੈਠੇ, ਉਹਨਾਂ ਦੀ ਘਰਵਾਲੀ ਕਹਿੰਦੀ ਏ, ਉਹਨਾਂ ਦੀ ਸੁਪਤਨੀ, ਸਭ ਤੋਂ ਪਹਿਲਾਂ ਉਹ ਬੈਠੇ, ਉਹਨਾਂ ਦੇ ਨਾਲ ਭਾਈ ਸਾਹਿਬ ਭਾਈ ਕਰਮ ਸਿੰਘ ਬੈਠੇ, ਉਦੋਂ ਅੱਗੇ ਕੋਈ ਸਿੰਘ ਬੈਠੇ ਤੇ ਬੀਬੀ ਉਸ ਵੇਲੇ ਦੀ ਕੁੱਖ ਵਿੱਚ ਇੱਕ ਬੱਚੀ ਸੀ ਜਿਹਦਾ ਜਨਮ, ਧਿਆਨ ਦਿਆ ਜੇ ਭਾਈ ਪ੍ਰਤਾਪ ਸਿੰਘ ਦਾ ਕੋਈ ਪੁੱਤਰ, ਇੱਕੋ ਪੁੱਤਰ ਸੀ, 2 ਸਾਲ ਵਿੱਚ ਲਾੜਾ ਕਰ ਗਿਆ। ਤੇ ਜਦੋਂ ਉਹ ਸ਼ਹੀਦ ਹੋਏ ਨੇ, ਉਸ ਵੇਲੇ ਬੀਬੀ ਜੋਗਿੰਦਰ ਕੌਰ, ਭਾਈ ਪ੍ਰਤਾਪ ਸਿੰਘ ਦੀ ਬੱਚੀ, ਉਹ ਆਪਣੀ ਮਾਂ ਦੀ ਕੁੱਖ ਵਿੱਚ ਪਲਦੀ ਪਈ ਸੀ। ਲਾਈਨ ਤੇ ਬਹਿ ਗਈ ਬੀਬੀ ਤੇ ਕਹਿੰਦੀ ਉਸ ਵੇਲੇ ਅਰਦਾਸ ਕਰਕੇ ਬੈਠੇ ਨੇ। ਸਟੇਸ਼ਨ ਮਾਸਟਰ ਨੇ ਕਿਹਾ ਉੱਠ ਜਾਓ, ਗੱਡੀ ਕੂਕਾਂ ਮਾਰਦੀ ਆਈ, ਚੀਕਾਂ ਮਾਰਦੀ ਆਈ। ਤੇ ਉਸ ਗੱਡੀ ਨੂੰ ਚਲਾਉਣ ਵਾਲਾ ਇੱਕ ਅਰਾਈ ਮੁਸਲਮਾਨ ਸੀ, ਡਰਾਈਵਰ ਉਹ ਸੀ। ਉਹਨੇ ਬੜਾ ਆਪਣੇ ਵੱਲੋਂ ਯਤਨ ਕੀਤਾ, ਰੌਲਾ ਪਾਇਆ, ਪਰ ਪਿੱਛੋਂ ਹੁਕਮ ਸੀ ਗੱਡੀ ਰੋਕਣੀ ਨਹੀਂ। ਕਹਿੰਦੀ ਮੈਂ ਅੱਖਾਂ ਨਾਲ ਤੱਕਿਆ ਕਿ ਭਾਈ ਪ੍ਰਤਾਪ ਸਿੰਘ ਉੱਚੀ ਉੱਚੀ ਗੁਰੂ ਕੀ ਬਾਣੀ ਪੈ ਪੜ੍ਹਦੇ ਸਨ। ਜਪਜੀ ਸਾਹਿਬ ਦਾ ਪਾਠ ਕਰਨ ਤੇ ਭਾਈ ਕਰਮ ਸਿੰਘ ਵੀ ਬਾਣੀ ਪੜ੍ਹਨ, ਸਾਰੇ ਬਾਣੀ ਪੜ੍ਹਨ। ਜਦੋਂ ਜ਼ੋਰ ਨਾਲ ਗੱਡੀ ਆ ਕੇ ਵੱਜੀ, ਪਹਿਲਾਂ ਭਾਈ ਕਰਮ ਸਿੰਘ ਨੂੰ ਵੱਜੀ ਤੇ ਪਰਤ ਕੇ ਭਾਈ ਪ੍ਰਤਾਪ ਸਿੰਘ ਨੂੰ ਵੱਜੀ। ਇਹ ਦੋਨੋਂ ਗੱਡੀ ਦੇ ਥੱਲੇ ਆ ਗਏ ਤੇ ਕੁਝ ਕੁ ਠੋਕਰ ਵੱਜੀ ਤੇ ਡਿੱਗ ਪਏ, ਜ਼ਖਮੀ ਹੋ ਗਏ। ਦੋਨਾਂ ਨੂੰ ਲਤਾੜਨ ਤੋਂ ਬਾਅਦ ਗੱਡੀ ਉਸੇ ਵੇਲੇ ਰੁਕ ਗਈ। ਧਿਆਨ ਦਿਓ ਮੈਂ ਅਰਜ਼ ਅੱਗੇ ਕਰਨੀ, ਉਹ ਡਰਾਈਵਰ ਕੀ ਬੋਲਿਆ ਹਾਈ ਕੋਰਟ ਦੇ ਜੱਜ ਕੋਲ ਜਾ ਕੇ। ਜਦੋਂ ਗੱਡੀ ਰੁਕ ਗਈ ਤੇ ਇੱਕੋ ਦਮ ਸਾਰਿਆਂ ਦਾ ਧਿਆਨ ਜਿਹੜੇ ਜ਼ਖਮੀ ਹੋਏ ਸਨ ਉਹਨਾਂ ਵੱਲ ਗਿਆ ਤੇ ਉਸ ਬੀਬੀ ਨੇ ਕਿਹਾ, ਕਹਿਣ ਲੱਗੀ ਜਦੋਂ ਭਾਈ ਪ੍ਰਤਾਪ ਸਿੰਘ ਵੱਲ ਦੌੜ ਕੇ ਸੰਗਤ ਗਈ, ਉਹਨਾਂ ਨੇ ਆਵਾਜ਼ ਦੇ ਕੇ ਕਿਹਾ ਮੈਨੂੰ ਗੱਡੀ ਦੇ ਪਹੀਆਂ ਥੱਲਿਓ ਕੱਢਿਓ ਨਾ, ਜਿੰਨਾ ਧਰਮ ਨਹੀਂ ਖਾ ਰਿਹਾ। ਕਹਿਣ ਲੱਗੇ ਜੇ ਪਹੀਆਂ ਥੱਲਿਓ ਕੱਢ ਦਿੱਤਾ ਤੇ ਇਹਨੇ ਗੱਡੀ ਭਜਾ ਲੈਣੀ ਏ, ਸਾਨੂੰ ਓਨੀ ਦੇਰ ਤੱਕ ਥੱਲੇ ਰਹਿਣ ਦਿਓ ਜਿੰਨੀ ਦੇਰ ਤੱਕ ਸਿੰਘਾਂ ਨੂੰ ਲੰਗਰ ਨਹੀਂ ਛਕਾਇਆ ਜਾਂਦਾ। ਆਪਾਂ ਲੰਗਰ ਲਈ ਅਰਦਾਸ ਕਰਕੇ ਆਏ ਆ, ਇਹ ਨੀ ਕਹਿ ਕੇ ਆਏ ਵੀ ਸਾਡੀਆਂ ਲਾਸ਼ਾਂ ਖਿੱਚ ਲਿਆ ਜੇ ਪਹਿਲਾਂ। ਉਹ ਕਹਿੰਦੀ ਅੱਖਾਂ ਨਾਲ ਤੱਕਿਆ, ਸਭ ਕੁਝ ਦੇਖਦੀ ਪਈ ਸਨ। ਜਦੋਂ ਮੈਂ ਕੋਲ ਹੋਈ ਤੇ ਕਹਿੰਦੀ ਏ ਲੱਥ ਪੱਤ ਹੋਏ ਖੂਨ ਨਾਲ, ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਜੇ ਤੂੰ ਮੇਰੀ ਸਿੰਘਣੀ ਏ, ਜਿਹੜੇ ਸ਼ਬਦ ਉਹਨੇ ਕਹਿਣ ਲੈ, ਨਾਲੇ ਮਾਈ ਦੀਆਂ ਅੱਖਾਂ ਭਰ ਰਹੀਆਂ ਮਾਤਾ ਦੀਆਂ। ਕਹਿਣ ਲੱਗੀ ਜ਼ਖਮੀ ਹੋਏ, ਕਹਿੰਦੀ ਜਿਹੜਾ ਆ ਜਬਾੜਾ ਸੀ ਨਾ, ਸਾਰੇ ਦਾ ਸਾਰਾ ਪਾੜ ਪੈ ਚੁੱਕਾ ਸੀ ਵਿੱਚ। ਭਾਈ ਕਰਮ ਸਿੰਘ 2-3 ਘੰਟੇ ਬਾਅਦ ਸ਼ਹੀਦ ਹੋ ਗਏ ਸਨ, ਭਾਈ ਪ੍ਰਤਾਪ ਸਿੰਘ 2 ਦਿਨ ਜਿੰਦੇ ਰਹੇ ਸਨ। ਕਹਿਣ ਲੱਗੀ ਸਾਰਾ ਜਬਾੜਾ ਜਿਹੜਾ ਉਹਨਾਂ ਦਾ ਇੱਥੇ ਪਾੜ ਪਿਆ ਤੇ ਮਾਸ ਨਾਲ ਝਲਕੇ ਤੇ ਆਵਾਜ਼ ਦੇ ਕੇ ਕਹਿੰਦੇ ਨੇ ਜੇ ਤੂੰ ਮੇਰੀ ਸਿੰਘਣੀ ਏ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਪਾਂ ਪਰਨ ਕਰਕੇ ਜੀਵਨ ਸਾਥੀ ਬਣੇ ਆ, ਇੱਕ ਗੱਲ ਚੇਤੇ ਰੱਖੀ, ਰੋਈ ਨਾ, ਬਸ ਇੱਕ ਸ਼ੁਕਰ ਕਰ ਮੇਰਾ ਸਿਦਕ ਨਿਭ ਗਿਆ, ਮੇਰਾ ਧਰਮ ਨਿਭ ਗਿਆ। ਕਹਿੰਦੀ ਲੰਗਰ ਛਕਾਇਆ, ਪਰਤ ਕੇ ਲਿਆਏ, ਭਾਈ ਕਰਮ ਸਿੰਘ ਸ਼ਹੀਦ ਹੋ ਚੁੱਕੇ ਸਨ। ਭਾਈ ਪ੍ਰਤਾਪ ਸਿੰਘੁਰਾ ਨੇ ਦੂਜੇ ਦਿਨ ਕਿ ਤੀਜੇ ਦਿਨ ਅੰਮ੍ਰਿਤ ਵੇਲੇ ਕਹਿੰਦੀ ਆਪ ਭਾਵੇਂ ਉਹਨਾਂ ਦਾ ਇਲਾਜ ਕਰਾਉਣ ਤੁਰੇ ਜ਼ਖਮੀ ਹਾਲਤ ਵਿੱਚ ਜਪਜੀ ਸਾਹਿਬ ਦਾ ਪਾਠ ਪੂਰਾ ਕੀਤਾ ਸੀ। ਪੂਰਾ ਪਾਠ ਕਰਕੇ ਆਪ ਅਰਦਾਸ ਕੀਤੀ ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਚਲੇ ਗਏ। ਕਹਿੰਦੀ ਇਹ ਪਰਤ ਕੇ ਜਦੋਂ ਇਹ ਕੇਸ ਡਰਾਈਵਰ ਤੇ ਚੱਲਿਆ, ਉਹਨਾਂ ਪੁੱਛਿਆ ਵੀ ਹੋਰ ਕੋਈ ਘਟਨਾ? ਕਹਿਣ ਲੱਗੀ ਜਦੋਂ ਇਹ ਕੇਸ ਡਰਾਈਵਰ ਤੇ ਚੱਲਿਆ, ਉਸ ਅਰਾਈ ਮੁਸਲਮਾਨ ਨੇ ਇੱਕ ਗੱਲ ਕਹੀ, ਹਾਈ ਕੋਰਟ ਦੇ ਜੱਜ ਦੀ ਨਿਯੁਕਤੀ ਕੀਤੀ ਗਈ ਵੀ ਜਦੋਂ ਹੁਕਮ ਕੀਤਾ ਸੀ ਗੱਡੀ ਰੁਕੀ ਕਿਉਂ? ਉਸ ਵੇਲੇ ਉਸ ਡਰਾਈਵਰ ਦੇ ਲਫ਼ਜ਼ ਸਨ, ਕਹਿੰਦਾ ਮੈਂ ਪੂਰੇ ਜ਼ੋਰ ਨਾਲ ਗੱਡੀ ਤੇਜ਼ੀ ਨਾਲ ਅੱਗੇ ਦੌੜਾ ਕੇ ਲਿਆਇਆ। ਕਹਿੰਦਾ ਜਦੋਂ ਕਰਮ ਸਿੰਘ ਦੇ ਸਿਰ ਵਿੱਚ ਗੱਡੀ ਵੱਜੀ ਸੀ, ਇੰਜ ਲੱਗਾ ਜਿਵੇਂ ਕਿਸੇ ਭਾਰੀ ਚਟਾਨ ਨੇ ਗੱਡੀ ਨੂੰ ਰੋਕ ਦਿੱਤਾ ਹੋਵੇ। ਕਹਿੰਦਾ ਅੱਲਾ ਸਾਖੀ ਜੇ, ਖੁਦਾ ਸਾਖੀ ਏ, ਕਹਿੰਦਾ ਇੰਜ ਲੱਗਾ ਕਿਸੇ ਗੈਬੀ ਤਾਕਤ ਨੇ ਇੰਜਨ ਨੂੰ ਪਿਛਾਂ ਧੱਕ ਦਿੱਤਾ ਹੋਵੇ। ਕਹਿੰਦਾ ਮੈਂ ਬੜਾ ਯਤਨ ਕੀਤਾ, ਮੇਰੇ ਤੋਂ ਗੱਡੀ ਨਹੀਂ ਚੱਲੀ। ਦੇਖੋ ਜਦੋਂ ਕੋਈ ਸਿਦਕ ਵਾਲੇ ਬਹਿ ਜਾਣ, ਫਿਰ ਗੁਰੂ ਧਰਮੀਆਂ ਦੇ ਧਰਮ ਨਿਭਾਉਂਦਾ। ਉਸ ਨੂੰ ਉਸ ਟਾਈਮ ਹਟਾ ਦਿੱਤਾ ਗਿਆ ਨੌਕਰੀ ਤੋਂ। ਪਰ ਮੁੱਖ ਦੀ ਗੱਲ ਕੀ ਕਿ ਜਿਹੜੇ ਸਿਦਕ ਵਾਲੇ ਧਰਮ ਵਾਲੇ ਤੁਰਦੇ ਨੇ, ਬਾਣੀ ਤੋਂ ਆਰੰਭਤਾ ਕੀਤੀ ਸੀ, ਬਾਣੀ ਤੇ ਸੰਪੂਰਨਤਾ ਕਰਨੀ ਹੈ, ਕਿਉਂ ਨੀ ਧਰਮ ਤੋਂ ਡੋਲਦੇ? ਕਦੀ ਮੇਰੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ, ਹਜ਼ੂਰ ਕਹਿੰਦੇ ਨੇ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ, ਤਿੰਨ ਕੀ ਸੁਣਿਆ ਦੁੱਖ ਸਿੱਖ ਮੇਰਾ, ਤੋਬਿਦ ਨੀਕੀ ਖਤਾਨੀ, ਰਾਓ ਦੀ ਤੋਕੇ ਜੀ ਕੀ ਏਕਾ ਹੀ ਪਹਿਮਾਨੀ। ਇਸ ਜ਼ਿੰਦਗੀ ਕੋ ਕੁਲ ਬੇਨਤੀ ਸੁਣੀ ਜਾਣੀ ਹੈ, ਜੀ ਕੀ ਏਕਾ ਹੀ ਪਹਿਮਾਨੀ, ਅਵਰ ਜਤਨ ਕਰ ਰਹੇ ਬੋ ਤੇਰੇ ਤਿਲ ਤਿਲ ਨਹੀਂ ਕੀਮਤ ਜਾਨੀ, ਕਿਉਂ ਨੀ ਧਰਮ ਹਾਰਦੇ? ਇਸ ਕਰਕੇ ਨੀ ਹਾਰਦੇ, ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਜਿੰਨਾ ਧਰਮ ਨਹੀਂ ਖਾ ਰਿਹਾ, ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ, ਡਿਗੈ ਨਾ ਡੋਲੈ, ਨਾ ਡੋਲੈ ਨਾ ਡਿਗੈ, ਧਿਆਨ ਦਿਆ ਜੇ ਡਿਗੈ ਨਾ ਡੋਲੈ, ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ, ਕਿਉਂ ਨੀ ਧਰਮ ਨੂੰ ਹਾਰਦੇ? ਕਹਿਣ ਲੱਗੇ ਮਨ ਨਾ ਡਿਗੈ ਤਨ ਕਾਹੇ ਕੋ ਡਰਾਏ, ਜਿੰਨਾ ਧਰਮ ਨੀ ਖਾ ਰਿਹਾ, ਮਨ ਨਾ ਡਿਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿੱਤ ਰਹੋ ਸਮਾਏ। ਉਹ ਗੁਰਮੁਖ ਉਹਨਾਂ ਦਾ ਧਰਮ ਅਖੀਰ ਤੱਕ ਨਿਭਦਾ। ਗੁਰਮੁਖੋ ਆਪਣੀ ਅਰਦਾਸ ਵਿੱਚ ਗੁਰੂ ਅਰਜਨ ਸਾਹਿਬ ਤੋਂ ਲੈ ਕੇ ਅੱਜ ਤੱਕ ਦੇ ਸਿੱਖ, ਅੱਜ ਵੀ ਕੋਈ ਘੱਟ ਨਹੀਂ ਵਾਪਰੀ। ਕਦੀ ਦੇਖੋ ਸਿੱਖਾਂ ਦੇ ਚਿਹਰੇ, ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ, ਕਿ ਉਹਨਾਂ ਨੂੰ ਗਰਮ ਜੰਬੂਰਾਂ ਨਾਲ ਮਾਸ ਨਹੀਂ ਖੱਚੇ, ਕਿ ਅੱਜ ਦੇ ਸਮੇਂ ਵਿੱਚ ਉਹਨਾਂ ਦੀਆਂ ਅੱਖਾਂ ਕੱਢ ਕੇ ਮਰਚਾਂ ਨਹੀਂ ਭਰੀਆਂ, ਕਿ ਉਹਨਾਂ ਨੂੰ ਤਵੀਆਂ ਗਰਮ ਕਰਕੇ ਤਪਾਇਆ ਨਹੀਂ, ਕਿ ਉਹਨਾਂ ਦਾ ਮਾਸ ਗਰਮ ਸਰੀਆਂ ਨਾਲ ਖਿੱਚਿਆ ਨਹੀਂ? ਸਭ ਕੁਝ ਹੋ ਗਿਆ, ਪਰ ਉਹਨਾਂ ਦੇ ਸਾਹਮਣੇ ਬਾਬਾ ਬੰਦਾ ਸਿੰਘ ਬਹਾਦਰ ਖਲੋਂਦਾ ਸੀ, ਉਹਨਾਂ ਦੇ ਸਾਹਮਣੇ ਭਾਈ ਮਤੀ ਦਾਸ ਖਲੋਂਦਾ ਸੀ, ਉਹਨਾਂ ਦੇ ਸਾਹਮਣੇ ਭਾਈ ਮਨੀ ਸਿੰਘ ਖਲੋਂਦਾ ਹੈ, ਤੇ ਰਹਿੰਦੀ ਦੁਨੀਆਂ ਤੱਕ ਜਿੱਦਣ ਸਿੱਖ ਖਫਣ ਬਣ ਕੇ ਸਿਰ ਤੇ ਚੁਲੇਗਾ। ਸਿੱਖ ਕਹਿੰਦੇ ਸਨ ਜਦੋਂ ਸਰਹੰਦ ਫਤਿਹ ਕੀਤੀ, ਉਹ ਕਹਿੰਦੇ ਨੇ ਸਰਹੰਦ ਤੇ ਮਰਨ ਦਾ ਸਵਾਦ ਹੀ ਕੁਝ ਹੋਰ ਹੈ। ਸ਼ਬਦ ਸਨ ਕਹਿੰਦੇ ਨੇ ਜਦੋਂ ਤੁਰਨੇ ਆ, ਤੇ ਇੰਜ ਲੱਗਦਾ ਗੁਰੂ ਤੇਗ ਬਹਾਦਰ ਜੀ ਦਾ ਸੀਸ ਸਾਡੇ ਅੱਗੇ ਤੁਰਦਾ ਹੋਵੇ, ਸਾਡੀ ਅਗਵਾਈ ਕਰਦਾ। ਅੱਜ ਵੀ ਉਹਨਾਂ ਗੁਰਸਿੱਖਾਂ ਨੇ ਧਰਮ ਨੂੰ ਕਾਇਮ ਰੱਖਿਆ, ਤੇ ਰੋਜ਼ ਅਸੀਂ ਅਰਦਾਸ ਵਿੱਚ ਕਹਿੰਦੇ ਆ, ਜਿਨ੍ਹਾਂ ਨੇ ਧਰਮ ਨਹੀਂ ਖਾ ਰਿਹਾ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ। ਜੇ ਤੁਸੀਂ ਵੀ ਧਰਮੀ ਬਣਨਾ ਤੇ ਵਾਹਿਗੁਰੂ ਬੋਲੋ, ਜੇ ਤੁਸੀਂ ਵੀ ਬੰਦ ਬੰਦ ਕੱਟਣ ਵਾਲਿਆਂ ਦੀ ਪਦਵੀ ਵਿੱਚ ਜਾਣਾ ਤੇ ਵਾਹਿਗੁਰੂ ਬੋਲੋ, ਜੇ ਤੁਸੀਂ ਵੀ ਕਰਮ ਸਿੰਘ ਤੇ ਪ੍ਰਤਾਪ ਸਿੰਘ ਵਰਗੇ ਬਣਨਾ ਵਾਹਿਗੁਰੂ ਬੋਲੋ। ਅਰੰਭਤਾ ਕੀਤੀ ਸੀ ਅਮਲ ਦੀ ਧਰਤੀ ਬਣਾਈਏ, ਸ਼ਬਦ ਦਾ ਬੀਜ ਪਾਈਏ, ਸੱਚ ਦਾ ਪਾਣੀ ਲਾਈਏ ਤੇ ਵਿੱਚੋਂ ਧਰਮ ਪੈਦਾ ਹੁੰਦਾ। ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਕੱਲ ਨੂੰ ਅਸੀਂ ਵਿਚਾਰ ਕਰਨੀ ਹੈ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਸਿੱਖੀ ਕਿਹੜੀ ਕਿਹੜੀ ਆ ਜਿਹੜੀ ਅੱਜ ਲਈ ਫਿਰਨੇ ਆਪੋ ਆਪਣੀ ਸਿੱਖੀ? ਬਾਬਿਆਂ ਦੀ ਸਿੱਖੀ, ਪਖੰਡੀਆਂ ਦੀ ਸਿੱਖੀ? ਨਹੀਂ, ਉਹ ਸਿੱਖੀ ਜਿਹਦਾ ਬੀਜ ਗੁਰੂ ਨਾਨਕ ਨੇ ਪਾਇਆ। ਉਹ ਸਿੱਖੀ ਕੀ ਏ, ਸਵਾਸਾਂ ਨਾਲ ਕਿਵੇਂ ਨਿਭਦੀ ਏ, ਇਹ ਆਉਣ ਵਾਲੇ ਦਿਨਾਂ ਵਿੱਚ ਵਾਚਾਂਗੇ, ਕੱਲ ਨੂੰ ਆਪਾਂ ਵਿਚਾਰਾਂਗੇ। ਖੋਈਆਂ ਭੁੱਲਾਂ ਸਾਧ ਸੰਗਤ ਜੀ ਬਖਸ਼ ਦੇਣੀਆਂ, ਅਰਦਾਸ ਕਰਿਓ। ਦੇਖੋ ਤੁਸੀਂ ਰੋਜ਼ ਭਾਵਨਾ ਨਾਲ ਸੁਣਦੇ ਪਏ ਹੋ, ਜਿੰਨੇ ਵੀ ਸੁਣਦੇ ਹੋ ਬਾਹਰ ਵੀ, ਇੱਕ ਅਰਦਾਸ ਮੇਰੇ ਲਈ ਕਰਿਓ, ਕੇਵਲ ਸਟੇਜ ਤੇ ਦਮਗਜੇ ਨਾ ਮਾਰੀਏ, ਕਿਤੇ ਮੌਕਾ ਬਣੇ ਤੇ ਦਾਤਾ ਸਿਦਕ ਨਿਭੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।